ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੇਕੋ ਠਾਕੁਰ ਦੇਸਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਪਰਮ ਸਨਮਾਨਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਾਤਾਰ ਜੀ ਦੇ ਅੰਮ੍ਰਿਤ ਸ਼ਬਦ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਪਿਛਲਿਆਂ ਦਿਨਾਂ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹਜ਼ੂਰ ਦੇ ਸ੍ਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਪਹਿਰਿਆਂ ਦੇ ਸਰਲੇਖ ਹੇਠ ਜੋ ਬਾਣੀ ਹੈ ਇਸ ਦੀ ਵਿਚਾਰ ਗੁਰੂ ਕਿਰਪਾ ਨਾਲ ਹਜ਼ੂਰ ਨੇ ਤਰਸ ਕਰਕੇ ਕਰਾਈ ਅਤੇ ਇਸ ਵਿਚਾਰ ਦਾ ਭਾਵ ਸਿਰਫ ਇੰਨਾ ਕੁ ਹੈ, ਆਮ ਤੌਰ 'ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਚੱਲਦੀ ਏ, ਜਪਜੀ ਸਾਹਿਬ, ਸੁਖਮਨੀ ਸਾਹਿਬ, ਆਸਾ ਦੀਵਾਰ, ਨੌਵੇਂ ਮਹੱਲੇ ਦੇ ਸ਼ਲੋਕ, ਬਾਬਾ ਫਰੀਦ ਸਾਹਿਬ ਅਤੇ ਕਬੀਰ ਸਾਹਿਬ ਦੇ ਸ਼ਲੋਕਾਂ ਤੱਕ ਆਮ ਸਰੋਤਾ ਸੀਮਤ ਹੈ, ਕਿਉਂਕਿ ਇਹ ਰੂਟੀਨ ਵਿੱਚ ਉਹ ਬਾਣੀ ਸੁਣਨ ਨੂੰ ਮਿਲ ਜਾਂਦੀ ਹੈ। ਪਰ ਮੇਰੇ ਅੰਦਰ ਦੀ ਇੱਕ ਇੱਛਾ ਹੈ ਕਿ ਜਿੱਥੇ ਵੀ ਜਾਇਆ ਜਾਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਧਾਰ ਬਣਾ ਕੇ ਇਸ ਖਜ਼ਾਨੇ ਨੂੰ ਆਪਾਂ ਹੋਰ ਖੋਜਣ ਦਾ ਯਤਨ ਕਰੀਏ, ਕਿਉਂਕਿ ਮਹਾਰਾਜ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਇਹ ਬਚਨ ਕਹੇ ਸਨ ਕਿ ਇਹ ਇੱਕ ਕੀਮਤੀ ਖਜ਼ਾਨਾ ਹੈ। ਇਸ ਖਜ਼ਾਨੇ ਨੂੰ ਮਹਾਰਾਜ ਜੀ ਨੇ ਅਮੋਲਕ ਲਾਲ ਨਾਲ ਤੁਲਨਾ ਦਿੱਤੀ, ਪਰ ਇਸ ਲਾਲ ਦੀ ਸਹੀ ਵਰਤੋਂ ਉਸ ਦਿਨ ਹੋਵੇਗੀ ਜਿਸ ਦਿਨ ਇਸ ਬਾਣੀ ਨੂੰ ਕੋਈ ਗਾਏਗਾ, ਕੋਈ ਸ਼ਰਧਾ ਅਕੀਦਤ ਦੇ ਨਾਲ ਸੁਣੇਗਾ। ਅਤੇ ਤੀਸਰੀ ਗੱਲ ਕਹੀ ਸੀ, ਗਾਉਣ ਸੁਣਨ ਤੋਂ ਬਾਅਦ ਕੋਈ ਇਸ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲੇਗਾ। ਇਹ ਹਜ਼ੂਰ ਦੀ ਅੰਮ੍ਰਿਤ ਬਚਨਾਂ ਵਿੱਚ ਦੋ ਤੁਕਾਂ ਨੇ, ਭਗਤ ਭੰਡਾਰ, ਗੁਰਬਾਣੀ ਲਾਲ। ਬਾਣੀ ਗੁਰੂ ਗ੍ਰੰਥ ਸਾਹਿਬ ਦੀ ਭਗਤੀ ਦਾ ਭੰਡਾਰਾ ਹੈ, ਇਹ ਕੀਮਤੀ ਲਾਲ ਹੈ। ਪਰ ਇਹ ਸ਼ਬਦ ਸਿਰਫ ਰੁਮਾਲੇ ਤੱਕ ਸੀਮਤ ਨਾ ਰਹਿਣ, ਅਗਲਾ ਬਚਨ ਹੈ ਕਿ ਇਹਦਾ ਲਾਭ ਕਿੰਨਾ ਨੂੰ ਹੈ। ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ, ਇਹ ਤਿੰਨ ਸ਼ਬਦ ਕਹਿ ਗਾਉਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਅਤੇ ਕਮਾਉਣ ਵਾਲਿਆਂ ਨੂੰ। ਗਾਵਤ ਸੁਨਤ ਕਮਾਵਤ ਨਿਹਾਲ, ਇਹ ਨਿਹਾਲ ਸੰਤੁਸ਼ਟ ਉਹ ਹੋਣਗੇ ਜਿਹੜੇ ਇਸ ਨੂੰ ਵਰਤਣਗੇ। ਇੱਕ ਸਿਰ ਪ੍ਰਮਾਣ ਦੇ ਕੇ ਅੱਜ ਦੀ ਵਿਚਾਰ ਵੱਲ ਤੁਰਨਾ, ਇਸ ਕਰਕੇ ਕਿ ਆਪਾਂ ਸ਼ਬਦ ਨੂੰ ਕਿਉਂ ਆਧਾਰ ਬਣਾ ਕੇ ਇਸ ਵਾਰ ਵਿਚਾਰ ਕੀਤੀ। ਮਹਾਰਾਜ ਜੀ ਨੇ ਬਚਨ ਕਿਹਾ ਕਿ ਭੋਜਨ ਥਾਲ ਵਿੱਚ ਪਰੋਸਿਆ ਅਤੇ ਭਾਵੇਂ ਉਹ ਸਾਰਾ ਦਿਨ ਰਸੋਈ ਵਿੱਚ ਪਿਆ ਰਹੇ, ਪਰੋਸਿਆ ਹੈ, ਪਰ ਭੁੱਖ ਉਸੇ ਦੀ ਦੂਰ ਹੋਵੇਗੀ ਜਿਹੜਾ ਉਸ ਭੋਜਨ ਨੂੰ ਛਕੇਗਾ। ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਨੇ ਸ਼ਬਦ ਦਾ ਆਤਮਿਕ ਭੋਜਨ ਪਰੋਸ ਕੇ ਰੱਖਿਆ, ਪਰ ਗੁਰਮੁਖੋ ਇਹ ਪਰੋਸਿਆ ਤਾਂ ਸਦੀਆਂ ਦਾ ਪਿਆ, ਭੁੱਖ ਉਹਨਾਂ ਦੀ ਦੂਰ ਹੋਈ ਜਿਨ੍ਹਾਂ ਨੇ ਇਸ ਭੋਜਨ ਨੂੰ ਖਾ ਕੇ ਪੁੰਚ ਲਿਆ। ਸ਼ਬਦ ਅਖੁੱਟ ਹੈ, ਕਦੀ ਨਖੁੱਟਣਾ ਨਹੀਂ, ਪਰ ਫਾਇਦਾ ਤਾਂ ਜੇ ਉਸ ਨੂੰ ਵਰਤਾਂਗੇ, ਖਰਚਾਂਗੇ, ਵਿਚਾਰਾਂਗੇ। ਅਤੇ ਵਿਚਾਰ ਉਸ ਤੋਂ ਬਾਅਦ ਮਾਲਕ ਮਿਹਰ ਕਰੇ, ਵਿਚਾਰ ਤੋਂ ਬਾਅਦ ਆਚਾਰ ਬਣ ਜਾਏ, ਕਿਉਂਕਿ ਗੁਰਬਾਣੀ ਸਾਨੂੰ ਆਚਰਣ ਸਿਖਾਉਂਦੀ ਪਈ ਹੈ। ਵਿਚਾਰ ਤੋਂ ਬਾਅਦ ਆਚਾਰ ਹੈ। ਅੱਜ ਜੋ ਅੱਜ ਵਿਸ਼ਾ ਇੱਕ ਪ੍ਰਕਰਨ ਚੁਣਿਆ ਕਿ ਇਹ ਕਾਦਰ ਦਾ ਅਟਲ ਨੇਮ ਕਹਿ ਲਓ ਕਿ ਜਿਹੋ ਜਿਹੀ ਚੀਜ਼ ਨੂੰ ਬੰਦਾ ਚੇਤੇ ਕਰਦਾ ਨਾ, ਪਹਿਲਾਂ ਉਸ ਦੇ ਗੁਣ ਚੇਤੇ ਕਰਨ ਵਾਲੇ ਦੇ ਅੰਦਰ ਪ੍ਰਵੇਸ਼ ਕਰਦੇ ਨੇ ਜਿਹਨੂੰ ਚੇਤਾ ਕੀਤਾ ਜਾਏ। ਕੁਝ ਦਿਨਾਂ ਤੋਂ ਬਾਅਦ ਉਸ ਦੇ ਚਿੰਤਨ ਦੀ ਧਾਰਾ ਬਹੁਤ ਤੇਜ਼ ਹੋ ਜਾਏ ਅਤੇ ਜਿਹਨੂੰ ਚੇਤੇ ਕਰਦਾ ਇੱਕ ਦਿਨ ਉਹਦਾ ਰੂਪ ਬਣ ਜਾਂਦਾ ਹੈ। ਆਓ ਮੈਂ ਬਾਣੀ ਵਿੱਚੋਂ ਕੁਛ ਪ੍ਰਕਰਨ ਚੁਣੇ ਨੇ ਕਿ ਜਿਵੇਂ ਬੂੰਦ ਸਾਗਰ ਦਾ ਰੂਪ ਹੈ, ਸਾਗਰ ਦੀ ਅੰਸ਼ ਬੂੰਦ ਵਿੱਚ, ਬੂੰਦ ਦੀ ਸਾਗਰ ਵਿੱਚ, ਇਸੇ ਤਰ੍ਹਾਂ ਸਾਡੇ ਅੰਦਰ ਦੀ ਆਤਮਾ ਪਰਮਾਤਮਾ ਦੀ ਅੰਸ਼ ਹੈ, ਪਰ ਪਰਮਾਤਮ ਰੂਪ ਵੀ ਖੋ ਜਾਂਦੀ ਹੈ ਪੰਜਾਂ ਤੱਤਾਂ ਦੇ ਚੋਲੇ ਵਿੱਚ ਜੇਕਰ ਇਹ ਬੂੰਦ ਉਸ ਪਰਮਾਤਮਾ ਦਾ ਚਿੰਤਨ ਕਰਨ ਲੱਗ ਪਵੇ। ਆਓ ਇਸ ਵਿਚਾਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚੋਂ ਆਪ ਨਾਲ ਸਾਂਝੇ ਕਰ ਸਕਾਂ। ਕਰੋ ਕਿਰਪਾ ਔਰ ਇਕਾਗਰਤਾ ਬਖਸ਼ ਦੇ ਹੋਏ, ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਪਰਮਾਤਮਾ ਦੀ ਭਗਤੀ ਕਰਨ ਲਈ ਇੱਕ ਪਰਮੇਸ਼ਵਰ ਦਾ ਨਾਮ ਜਪਣ ਲਈ ਅਤੇ ਇੱਕ ਅਦੁੱਤੀ ਪਾਰ ਬ੍ਰਹਮ ਦੇ ਸਿਮਰਨ ਲਈ ਸਾਨੂੰ ਸਾਰੀ ਬਾਣੀ ਵਿੱਚ ਵਾਰ ਵਾਰ ਕਿਹਾ ਗਿਆ। ਦੂਜੇ ਦੀ ਗੱਲ ਨਹੀਂ, ਦੇਵ ਪੂਜਾ ਸਵੀਕਾਰ ਨਹੀਂ, ਕੀਰਤਨ ਪੂਜਾ ਸਵੀਕਾਰ ਨਹੀਂ, ਬਾਹਰਮੁਖੀ ਕੋਈ ਚੀਜ਼ ਅਸਥਾਪਨ ਕਰਕੇ ਉਹਦਾ ਚਿੰਤਨ ਕਰਨਾ ਉਹ ਸਵੀਕਾਰ ਨਹੀਂ। ਸਿਰਫ ਬਾਣੀ ਦੀ ਰੋਸ਼ਨੀ ਵਿੱਚ ਇੱਕ ਦੀ ਉਪਾਸਨਾ, ਇੱਕ ਦੀ ਪੂਜਾ, ਇੱਕ ਨਾਲ ਜੁੜਨਾ ਇਸ ਕਰਕੇ ਕਿਹਾ ਗਿਆ ਕਿ ਜਿਹੋ ਜਿਹੇ ਦਾ ਆਪਾਂ ਚਿੰਤਨ ਕਰਾਂਗੇ ਇੱਕ ਦਿਨ ਉਹਦੇ ਰੂਪ ਬਣ ਜਾਵਾਂਗੇ, ਉਹਦੇ ਵਿੱਚ ਮਿਲ ਜਾਵਾਂਗੇ। ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਜਿਨ ਹਰ ਜਪਿਆ ਛੇ ਹਰ ਹੋਏ। ਇਹ ਨਹੀਂ ਕਿਹਾ ਵੀ ਖਰੀ ਉਹਨਾਂ ਤੋਂ ਵੱਖ ਹੈ। ਜਿਨ ਹਰ ਜਪਿਆ ਛੇ ਹਰ ਹੋਏ, ਜਿਨ੍ਹਾਂ ਜਪਿਆ ਖਰੀ ਨੂੰ ਉਹ ਹਰ ਹੋ ਗਏ। ਹਰ ਮਿਲਿਆ ਕੇਲ ਕਲਾਲੀ, ਕੌਤਕ ਕਰਨ ਵਾਲਾ ਪਰਮਾਤਮਾ ਉਹਨਾਂ ਨੂੰ ਮਿਲ ਗਿਆ ਅਤੇ ਮਰਨ ਤੋਂ ਬਾਅਦ ਨਹੀਂ ਜਿਉਂਦੇ ਖਰੀ ਰੂਪ ਹੋ ਗਏ। ਜਪਿਆ ਤੇ ਤਾਂ ਇੱਕ ਬਚਨ ਰੋਜ਼ ਅਸੀਂ ਸੋਦਰ ਰਹਿ ਰਾਸ ਵਿੱਚ ਪੜ੍ਹਦੇ ਹਾਂ ਕਿ ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ। ਜਪਿਆ ਅਤੇ ਧਿਆਇਆ ਚੇਤੇ ਕੀਤਾ ਨਾ, ਚੇਤੇ ਵਿੱਚ ਏਡੀ ਵੱਡੀ ਸ਼ਕਤੀ ਹੈ, ਧਿਆਨ ਵਿੱਚ ਏਡੀ ਵੱਡੀ ਤਾਕਤ ਹੈ ਕਿ ਜਿਵੇਂ ਪਰਮਾਤਮਾ ਸਮੇਂ ਤੋਂ ਮੁਕਤ ਹੈ, ਭੈ ਤੋਂ ਮੁਕਤ ਹੈ, ਅਸਲੀਅਤ ਇਹ ਵੇ ਕਿ ਜਦੋਂ ਉਸਦਾ ਕੋਈ ਚਿੰਤਨ ਕਰਦਾ ਹੈ ਇੱਕ ਦਿਨ ਉਹ ਚਿੰਤਨ ਕਰਨ ਵਾਲਾ ਜਿਉਂਦੇ ਜੀ ਨਿਰਭਉ ਹੋ ਜਾਂਦਾ। ਚਿੰਤਨ ਕੀਤਾ ਉਹਦਾ, ਮਹਾਰਾਜ ਜੀ ਦੇ ਬਚਨ ਨੇ ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਤੀਸਰਾ ਬਚਨ ਮਹਾਰਾਜ ਜੀ ਦਾ ਇੱਕ ਸ਼ਬਦ ਵਿੱਚ ਤੁਕ ਆਉਂਦੀ ਹੈ, ਜੈਸਾ ਸੇਵੇ ਤੈਸਾ ਹੋਏ। ਜਿਹੋ ਜੀ ਕੋਈ ਸੇਵਾ ਕਰਦਾ, ਚਿੰਤਨ ਕਰਦਾ, ਇੱਕ ਦਿਨ ਉਹੋ ਜਿਹਾ ਹੋ ਜਾਂਦਾ। ਆਓ ਹੁਣ ਥੋੜ੍ਹਾ ਜਿਹਾ ਬਾਣੀ ਵਿੱਚੋਂ ਕੁਛ ਪ੍ਰਮਾਣ ਨੇ। ਇੱਕ ਸ਼ਬਦ ਹੈ ਬਾਣੀ ਵਿੱਚ ਜਨ, ਅਤੇ ਇੱਕ ਸ਼ਬਦ ਬਾਣੀ ਵਿੱਚ ਆਉਂਦਾ ਖਰ ਜਨ। ਇਕੱਲਾ ਜਨ ਵੀ ਅਤੇ ਖਰ ਜਨ ਵੀ। ਇੱਕ ਬਚਨ ਹੈ ਦਾਸ, ਇੱਕ ਬਚਨ ਹੈ ਸੰਤ, ਇੱਕ ਬਚਨ ਹੈ ਸਾਧ, ਇੱਕ ਬਚਨ ਹੈ ਬ੍ਰਹਮ ਗਿਆਨੀ, ਇੱਕ ਬਚਨ ਹੈ ਗੁਰਮੁਖ, ਇੱਕ ਬਚਨ ਹੈ ਭਗਤ, ਇੱਕ ਬਚਨ ਹੈ ਚਾਕਰ, ਇੱਕ ਬਚਨ ਹੈ ਗੁਲਾਮ। ਇਹ ਸਾਰੇ ਸ਼ਬਦ ਜਿਹੜੇ ਨੇ ਇੱਕ ਇੱਕ ਸਿਰਫ ਆਪਾਂ ਵਿੱਚੋਂ ਪ੍ਰਮਾਣ ਲੈਣਾ ਅਤੇ ਗੱਲ ਅਖੀਰ 'ਤੇ ਇਹ ਕਰਨੀ ਹੈ ਬਾਣੀ ਵਿੱਚੋਂ ਕਿ ਭਾਈ ਜਿਉਂਦੇ ਜੀ ਜਿਹੜਾ ਪਰਮਾਤਮਾ ਦਾ ਚਿੰਤਨ ਕਰੇਗਾ ਉਹ ਪਰਮਾਤਮਾ ਵਿੱਚ ਅਭੇਦ ਹੋ ਸਕਦਾ ਅਤੇ ਇੱਕ ਦਿਨ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਸ਼ਬਦ ਚੁਣਿਆ ਮੈਂ ਜਨ ਅਤੇ ਹਰ ਜਨ। ਜੇ ਕੋਸ਼ ਅਨੁਸਾਰ ਅਰਥ ਦੇਖੋ ਤਾਂ ਜਨ ਦੇ ਅਰਥ ਨੇ ਦਾਸ ਜਾਂ ਸੇਵਕ, ਪਰ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਅਸਰ ਅਰਥ ਕਰੀਏ ਤਾਂ ਮਹਾਰਾਜ ਜੀ ਨੇ ਜਨ ਦੇ ਅਰਥ ਬਹੁਤ ਗਹਿਰੇ ਕੀਤੇ ਨੇ। ਅਤੇ ਇਹ ਬਾਣੀ ਵਿੱਚ ਬੜੀ ਵਾਰੀ ਸ਼ਬਦ ਮਿਲਦਾ ਕਿ ਜਨ ਆਪਣੀ ਜ਼ਬਾਨ ਤੋਂ ਜੋ ਕਹਿ ਦੇਵੇ, ਬੋਲ ਦੇਵੇ, ਉਸ ਦੀ ਜ਼ਬਾਨ ਤੋਂ ਨਿਕਲੇ ਹੋਏ ਬੋਲ ਅਮੋਘ ਬਾਣ ਨੇ। ਨਾ ਇਸ ਲੋਕ ਵਿੱਚ ਉਹਦੇ ਬੋਲ ਝੂਠੇ ਹੋ ਸਕਦੇ ਨੇ ਅਤੇ ਨਾ ਪਰਮਾਤਮਾ ਦੀ ਦਰਗਾਹ ਵਿੱਚ ਝੂਠੇ ਹੋ ਸਕਦੇ ਨੇ। ਇਹ ਸੱਚਾਈ ਹੈ। ਮਹਾਰਾਜ ਜੀ ਨੇ ਬਚਨ ਕੀਤੇ ਨੇ ਬਾਣੀ 'ਚ। ਫਿਰ ਮਨ 'ਚ ਖਿਆਲ ਵੀ ਦਾਸ ਜਨ ਬਣੀਦਾ ਕਿਵੇਂ ਵੇ, ਕਿਉਂਕਿ ਕਿਸੇ ਜਨ ਦੇ ਵਰਗੇ ਬੋਲ ਬੋਲਣ ਲੱਗ ਪੈਣੇ ਬਾਹਰਮੁਖੀ ਸੌਖੇ ਨੇ। ਕਿਸੇ ਦਾਸ ਵਰਗਾ ਆਪਣੇ ਤਨ 'ਤੇ ਚੋਲਾ ਪਹਿਰ ਲੈਣਾ ਬਿਲਕੁਲ ਆਸਾਨ ਹੈ, ਪਰ ਉਸ ਵਰਗਾ ਅੰਦਰ ਦਾ ਜੀਵਨ ਕਿਵੇਂ ਬਣੇ? ਕੌਣ ਹੈ ਜਨ ਕਿ ਜਿਨ੍ਹਾਂ ਦੇ ਸ਼ਬਦ ਪਰਮਾਤਮਾ ਕਦੀ ਮੋੜਦਾ ਨਹੀਂ, ਜੋ ਆਪਣੀ ਜ਼ਬਾਨ ਤੋਂ ਕਹਿਣ ਪਰਮਾਤਮਾ ਉਹਨੂੰ ਸਵੀਕਾਰਦਾ ਹੈ? ਇਹਦੀ ਸ਼ੁਰੂਆਤ ਕਰਨੇ ਆ ਕਬੀਰ ਸਾਹਿਬ ਦੇ ਇੱਕ ਅਮੋਲਕ ਬਚਨ ਤੋਂ। ਕਬੀਰ ਸਾਹਿਬ ਦੇ ਅੰਮ੍ਰਿਤ ਬਚਨ ਨੇ, ਕਹਿੰਦੇ ਨੇ ਮਨ ਮੇਰੇ ਵਿੱਚ ਵੀ ਬੜਾ ਇੱਕ ਖਿਆਲਾਂ ਦਾ ਹੜ੍ਹ ਆ ਗਿਆ, ਤੂਫਾਨ ਉੱਠਿਆ ਕਿ ਪਰਮਾਤਮਾ ਆਪਣੇ ਜਨ ਦੀ, ਹਰ ਜਨ ਦੀ, ਹਰ ਸ਼ਬਦ ਨੂੰ, ਹਰ ਬਾਤ ਨੂੰ ਮੰਨਦਾ ਅਤੇ ਇਹ ਕਿਹੋ ਜਿਹਾ ਜੀਵਨ ਬਣੇ? ਉਹਨਾਂ ਸ਼ਬਦ ਕਹਿ ਵੀ ਜੇ ਹਰ ਬੰਦੇ ਦੀ ਠੋਕਰ ਆਪਾਂ ਸਹਾਰ ਲਈਏ ਤਾਂ ਸ਼ਾਇਦ ਹਰ ਜਨ ਬਣ ਜਾਈਏ। ਸ਼ਬਦ ਸਨ ਕਿ ਜਿਵੇਂ ਇੱਕ ਰਸਤੇ ਦੇ ਵਿੱਚ ਇੱਟ ਦਾ ਟੁਕੜਾ ਪਿਆ ਰੋੜ ਹੈ, ਲੰਘਣ ਵਾਲੇ ਲੋਕ ਲੰਘਦੇ ਆ ਅਤੇ ਪੈਰਾਂ ਦੇ ਨਾਲ ਉਹਨੂੰ ਠੁੱਡਾ ਠੋਕਰ ਮਾਰਦੇ ਨੇ ਅਤੇ ਰੋੜਾ ਠੋਕਰ ਖਾ ਕੇ ਕਦੀ ਸੜਕ ਦੇ ਖੱਬੇ ਕਦੀ ਸੱਜੇ। ਕਹਿੰਦੇ ਨੇ ਮਨਾ ਇਹਦੇ ਵਰਗੀਆਂ ਠੋਕਰਾਂ ਸਹਾਰ ਲੈ ਅਤੇ ਸ਼ਾਇਦ ਠੋਕਰਾਂ ਸਹਾਰਨ ਵਾਲਾ ਇਹੋ ਜਿਹੀਆਂ ਪਰਮਾਤਮਾ ਦਾ ਜਨ ਬਣ ਜਾਏ। ਉਹਨਾਂ ਆਪਣੀ ਗੱਲ, ਆਪਣੀ ਦਲੀਲ, ਆਪਣੀ ਉਦਾਹਰਣ ਨੂੰ ਆਪ ਹੀ ਕੱਟ ਦਿੱਤਾ। ਕਹਿਣ ਲੱਗੇ ਰੋੜੇ ਵਿੱਚ ਇੱਕ ਗੁਣ ਹੈ ਕਿ ਇਹ ਠੋਕਰਾਂ ਸਹਾਰਦਾ ਪਰ ਤਕੜੇ ਦੀਆਂ, ਤਾਕਤ ਵਾਲੇ ਦੀਆਂ, ਜਿਹਦੇ ਪੈਰਾਂ ਵਿੱਚ ਜੋੜਾ ਪਾਇਆ ਉਹਦੀ ਠੋਕਰ ਤਾਂ ਸਹਾਰ ਲੈਂਦਾ ਪਰ ਮਾੜਾ ਬਦਾ ਬੰਦਾ ਜਦੋਂ ਕੋਈ ਲੰਘਦਾ ਉਹਦੇ ਪੈਰਾਂ ਨੂੰ ਠੋਕਰ ਮਾਰ ਕੇ ਜ਼ਖਮੀ ਕਰ ਦਿੰਦਾ। ਇਹ ਕਾਹਦਾ ਜਨ ਹੋਇਆ ਕਿ ਤਕੜਿਆਂ ਦੀ ਸਹਾਰ ਲਈ ਅਤੇ ਮਾੜਿਆਂ ਉੱਤੇ ਜ਼ੁਲਮ ਕੀਤਾ? ਇਹ ਜਨ ਨਹੀਂ ਹੋ ਸਕਦਾ, ਰੋੜੇ ਵਿੱਚ ਔਗਣ ਨੇ। ਫਿਰ ਕਹਿਣ ਲੱਗੇ ਚਲੋ ਜੇ ਰੋੜੇ ਵਿੱਚ ਔਗਣ ਨੇ, ਮਿੱਟੀ ਤਾਂ ਜ਼ਮੀਨ 'ਤੇ ਰਹਿੰਦੀ, ਖਾਕ ਵਰਗੇ ਬਣ ਜਾਈਏ, ਮਿੱਟੀ ਤਾਂ ਕਿਸੇ ਨੂੰ ਜ਼ਖਮੀ ਨਹੀਂ ਕਰਦੀ, ਅਮੀਰ ਗਰੀਬ, ਉੱਚਾ ਨੀਵਾਂ ਕੋਈ ਵੀ ਲੰਘੇ, ਹਰ ਇੱਕ ਦੇ ਪੈਰਾਂ ਦੀਆਂ ਤਲੀਆਂ ਨੂੰ ਚੁੰਮਦੀ ਹੈ ਮਿੱਟੀ। ਕਹਿਣ ਲੱਗੇ ਵਾਕਈ ਠੀਕ ਕਿ ਸ਼ਾਇਦ ਮਿੱਟੀ ਵਰਗੇ ਬਣਿਆ, ਹਰ ਜਨ ਹੋ ਜਾਈਏ। ਅਤੇ ਆਪਣੀ ਗੱਲ ਫਿਰ ਹੀ ਕੱਟ ਦਿੱਤੀ ਉਹਨੇ। ਕਹਿਣ ਲੱਗੇ ਨਹੀਂ, ਮਿੱਟੀ ਵਿੱਚ ਵੀ ਇੱਕ ਔਗਣ ਏ, ਜਿੰਨੀ ਦੇਰ ਤੱਕ ਉੱਠਣ ਦਾ ਵਕਤ ਨਹੀਂ ਮਿਲਦਾ ਲੋਕਾਂ ਦੇ ਪੈਰਾਂ ਨੂੰ ਚੁੰਮਦੀ ਏ, ਅਤੇ ਜਿੱਦਣ ਕਿਤੇ ਉੱਠਣ ਦਾ ਮੌਕਾ ਮਿਲ ਜਾਏ ਪੈਰਾਂ ਨੂੰ ਚੁੰਮਣ ਵਾਲੀ ਮਿੱਟੀ ਬੰਦੇ ਦੇ ਸਿਰ ਨੂੰ ਵੀ ਦਾਗੀ ਕਰ ਦਿੰਦੀ ਹੈ, ਉਹਨੂੰ ਵਕਤ ਨਹੀਂ ਮਿਲਿਆ ਉੱਠਣ ਦਾ। ਸੱਚੇ ਕੁਝ ਬੰਦੇ ਐਸੇ ਨੇ ਜਿਨ੍ਹਾਂ ਨੂੰ ਹਾਲਾਤ ਉੱਠਣ ਨਾ ਦੇਣ, ਉਹ ਸਭ ਦੇ ਚਰਨਾਂ ਦੀ ਧੂੜ ਬਣ ਜਾਂਦੇ ਨੇ। ਅੰਜ ਲੱਗਦਾ ਇਹ ਨਿਮਰਤਾ ਦੇ ਪੁੰਜ ਨੇ, ਇਹ ਬੰਦੇ ਬਿਲਕੁਲ ਮਿੱਟੀ ਦੀ ਤਰ੍ਹਾਂ ਵਿਛੇ ਹੋਏ ਨੇ, ਪਰ ਮਿੱਟੀ ਓਨੀ ਦੇਰ ਤੱਕ ਜ਼ਮੀਨ 'ਤੇ ਜਿੰਨੀ ਦੇਰ ਤੱਕ ਹਵਾ ਨਹੀਂ, ਹਵਾ ਦਾ ਤੇਜ਼ ਬੁੱਲਾ ਚੱਲਿਆ ਅਤੇ ਉਹੀ ਮਿੱਟੀ ਉੱਡ ਕੇ ਲੋਕਾਂ ਦੇ ਤਨ ਦਾਗੀ ਕਰਨ ਲੱਗ ਪਈ, ਕੱਪੜੇ ਦਾਗੀ ਕਰਨ ਲੱਗ ਪਈ, ਉਹਨਾਂ ਦੇ ਸਿਰ ਨੂੰ ਦਾਗੀ ਕਰਨ ਲੱਗ ਪਈ। ਕਹਿਣ ਲੱਗੇ ਇਹਦੇ 'ਚ ਔਗਣ ਏ, ਇਹ ਵਕਤ ਦੀ ਇੰਤਜ਼ਾਰ ਕਰਦੀ ਏ, ਹਵਾ ਮਿਲੇ ਤਾਂ ਤਨ ਦਾਗੀ ਕਰੇਗੀ, ਨਾ ਮਿਲੇ ਤਾਂ ਧੂੜ ਬਣੀ ਰਹੇਗੀ। ਉੱਥੇ ਕਹਿਣ ਲੱਗੇ ਐਸੇ ਬੰਦੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਤਾਕਤ ਦੀ ਹਵਾ ਨਾ ਮਿਲੇ ਉਹ ਨਿਮਰਤਾ ਦੇ ਪੁੰਜ ਲੱਗਦੇ ਨੇ, ਅਤੇ ਜਿਸ ਦਿਨ ਥੋੜ੍ਹੀ ਜਿਹੀ ਤਾਕਤ ਦੀ ਹਵਾ ਮਿਲੇ ਪਿਆਰਿਓ, ਇਹ ਹੀ ਬੰਦੇ ਲੰਘਦੇ ਹੋਏ ਬੇਦੋਸ਼ਿਆਂ ਉੱਤੇ ਵੀ ਦੋਸ਼ ਆਰੋਪਣ ਕਰਨ ਲੱਗ ਪੈਂਦੇ ਨੇ। ਰੱਬ ਦਾ ਸੇਵਕ ਚਰਨਾਂ ਦੀ ਧੂੜ ਤਾਂ ਬਣੇਗਾ ਪਰ ਕਿਸੇ 'ਤੇ ਦੋਸ਼ ਆਰੋਪਣ ਨਹੀਂ ਜੇ ਕਰਦਾ। ਪਰਮਾਤਮਾ ਦਾ ਸੇਵਕ ਉਹਦੇ ਤਾਂ ਸ਼ਬਦ ਨੇ ਕਬੀਰ, ਸਭ 'ਤੇ ਖੰਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਪਰਮਾਤਮਾ ਦੇ ਸੇਵਕ ਦਾ ਤਾਂ ਜੀਵਨ ਕਹਿ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ। ਸੰਸਾਰ ਵਿੱਚ ਜਿਹੜਾ ਬੰਦਾ ਆਪਣੇ ਗੁਣ ਨੂੰ, ਆਪਣੇ ਜੀਵਨ ਨੂੰ, ਆਪਣੇ ਕਰਮਾਂ ਦੀ ਸਿਫਤ ਕਰਨ ਲੱਗ ਪਵੇ ਕਿ ਮੈਂ ਸਭ ਤੋਂ ਉੱਚਾ ਵਾਂ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਚੇਤੇ ਰੱਖਿਓ, ਉਹ ਪਹਿਲਾ ਦਿਨ ਉਹਦੀ ਸ਼ੁਰੂਆਤ ਹੁੰਦੀ ਹੈ ਪਤਨ ਦੀ। ਜਿੱਦਣ ਬੰਦਾ ਕਹਿੰਦਾ ਮੈਂ ਚੰਗਾ, ਮਹਾਰਾਜ ਕਹਿੰਦੇ ਨੇ ਉਦਣ ਚੇਤੇ ਰੱਖੋ, ਉਸ ਬੰਦੇ ਦੀ ਭਲਿਆਈ ਉਸ ਦੇ ਨਿਵਾਨ ਵੱਲ ਨੂੰ ਲਿਜਾਂਦੀ ਪਈ ਹੈ। ਆਪਸ ਕੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨਾ ਆਵੇ। ਹੁਣ ਪਰਮਾਤਮਾ ਦਾ ਜਨ ਉਹ ਮਿੱਟੀ ਦੀ ਤਰ੍ਹਾਂ ਦੋਸ਼ ਨਹੀਂ ਲਾਉਂਦਾ। ਕਹਿਣ ਲੱਗੇ ਪੱਥਰ ਠੋਕਰ ਮਾਰਦਾ, ਮਿੱਟੀ ਦੋਸ਼ ਲਾਉਂਦੀ ਏ, ਅਤੇ ਪਾਣੀ ਤਾਂ ਨਿਵਾਨ ਨੂੰ ਤੁਰਦਾ, ਇਹ ਮੈਲ ਧੋਂਦਾ। ਅਤੇ ਮਨਾ ਜੇ ਪਾਣੀ ਵਰਗੇ ਬਣ ਜਾਈਏ, ਪਾਣੀ ਨਿਵਾਨ ਨੂੰ ਤੁਰਦਾ, ਨਿਮਰਤਾ ਵਾਲਾ ਜੀਵਨ ਹੋ ਜਾਏ ਅਤੇ ਨਾਲ ਨਿਰਮਲਤਾ ਹੀ ਹੋਵੇ। ਕਹਿੰਦੇ ਨਹੀਂ, ਪਾਣੀ ਵਿੱਚ ਵੀ ਇੱਕ ਬੜਾ ਵੱਡਾ ਔਗਣ ਏ। ਕਿਉਂ? ਕਹਿੰਦੇ ਨੇ ਜਦੋਂ ਸਰਦੀ ਪੈਂਦੀ ਏ ਉਦੋਂ ਇਸੇ ਪਾਣੀ ਦੀਆਂ ਬੂੰਦਾਂ ਜੰਮ ਕੇ ਬਰਫ਼ ਬਣ ਜਾਂਦੀਆਂ ਨੇ, ਅਤੇ ਜਦੋਂ ਕਿਤੇ ਗਰਮੀ ਦੀ ਸੰਗਤ ਮਿਲਦੀ ਏ ਤਾਂ ਉਬਾਲੇ ਖਾਣ ਲੱਗ ਪੈਂਦਾ। ਸੁਭਾਅ ਇੱਕ ਸਾਰ ਨਹੀਂ, ਪਰਮਾਤਮਾ ਦਾ ਸੇਵਕ ਉਹ ਪਾਣੀ ਦੀ ਤਰ੍ਹਾਂ ਨਾ ਉਬਾਲੇ ਖਾਂਦਾ ਅੱਗ ਨੂੰ ਦੇਖ ਕੇ, ਅਤੇ ਚੇਤੇ ਰੱਖੋ ਠੰਡ ਦੀ ਸੰਗਤ ਕਰਕੇ ਉਹ ਜੰਮਦਾ ਵੀ ਨਹੀਂ। ਇਹਦਾ ਮਤਲਬ ਕਿ ਦੁਨੀਆ ਦਾ ਕੋਈ ਪ੍ਰਮਾਣ ਐਸਾ ਨਹੀਂ ਕਿ ਜਿਹੜਾ ਇਹ ਸਿੱਧ ਕਰਦਾ ਵੀ ਹਰ ਜਨ ਐਸਾ ਹੁੰਦਾ ਅਤੇ ਉੱਥੇ ਉਸ ਮਹਾਂਪੁਰਖ ਦੇ ਤਿੰਨ ਚਾਰ ਸ਼ਲੋਕ ਨੇ ਬਾਣੀ ਪੜ੍ਹਨ ਵਾਲੇ ਤੁਸੀਂ ਸਮਝ ਗਏ ਹੋ ਇਹ ਬਚਨ ਨੇ ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ ਕਬੀਰ ਰੋੜਾ ਹੂਆ ਤੋ ਕਿਆ ਬਹਿਆ ਪੰਥੀ ਕੋ ਦੁੱਖ ਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ ਕਬੀਰ ਖੇ ਹੋਈ ਤੋ ਕਿਆ ਬਹਿਆ ਜੋ ਉੱਡ ਲੱਗੇ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ ਜਿਵੇਂ ਪਾਣੀ ਸਰਬੰਗ ਸਾਰ ਅੰਗਾਂ ਵਿੱਚ ਸਾਰੇ ਰੰਗਾਂ ਵਿੱਚ ਘੁਲ ਜਾਂਦਾ ਜਿਉਂ ਪਾਣੀ ਸਰਬੰਗ ਤਿੰਨ ਪ੍ਰਮਾਣ ਦੇ ਕੇ ਅਖੀਰ 'ਤੇ ਇੱਕ ਇਸ਼ਾਰਾ ਕੀਤਾ ਨੇ ਇਹਨਾਂ ਵਰਗਾ ਨਹੀਂ ਬਚਨ ਕਹਿ ਕਬੀਰ ਪਾਣੀ ਖੂਹਾ ਤੋਂ ਕਿਆ ਬਹਿਆ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਖਰੀ ਤੇ ਦਾ ਸੇਵਕ ਹਰ ਜਨ ਇਹੋ ਜਿਹਾ ਚਾਹੀਦਾ ਜਿਹੋ ਜਿਹਾ ਖਰੀ ਆਪ ਹੈ ਚੇਤੇ ਰੱਖੋ ਬਾਣੀ ਵਿੱਚ ਪੜ੍ਹੀਏ ਹੋਰ ਖੋਜੀਏ ਸਵਾਲ ਫਿਰ ਉੱਥੇ ਖਲੋਤਾ ਹੈ ਇਹ ਤਾਂ ਸ਼ਬਦ ਕਹਿ ਦਿੱਤੇ ਹਰ ਜਨ ਐਸਾ ਚਾਹੀਏ ਪਰ ਇਹ ਵਿਧ ਤੇ ਨਾ ਦੱਸੀ ਵੀ ਹਰ ਜਨ ਕੈਸਾ ਬਣੇਗਾ ਕਿਵੇਂ ਬਣੇਗਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਅਤੇ ਇਹਦਾ ਉੱਤਰ ਇਹਦਾ ਖੁਲਾਸਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕੀਤਾ ਕਹਿਣ ਲੱਗੇ ਭਾਈ ਖਰੀ ਵਰਗਾ ਉਹ ਬਣੇਗਾ ਜੋ ਖਰੀ ਨੂੰ ਦਿਨ ਰਾਤ ਚੇਤੇ ਕਰੇਗਾ ਉਸ ਦੇ ਚੇਤੇ ਵਿੱਚ ਜਦੋਂ ਖਰੀ ਉੱਤਰ ਜਾਏ ਸਰੀਰ ਉਹਦਾ ਇਨਸਾਨ ਵਾਲਾ ਹੋਵੇਗਾ ਪਰ ਰੂਪ ਉਹਦਾ ਭਗਵਾਨ ਵਾਲਾ ਹੋਵੇਗਾ ਉਹ ਪਰਮਾਤਮਾ ਵਰਗਾ ਬਣ ਜਾਣਾ ਇਸ ਨੂੰ ਬਰੀਕੀ ਨਾਲ ਸਾਰੇ ਪ੍ਰਕਰਨ ਨੂੰ ਸੁਣਿਓ ਮਹਾਰਾਜ ਜੀ ਨੇ ਕਿਹਾ ਕਹਿਣ ਲੱਗੇ ਜੋ ਪ੍ਰਾਣੀ ਨਿਸ ਦਿਨ ਭਜੈ ਜਿਹੜੇ ਲੋਕ ਬਾਰਮੁਖੀਏ ਕਹੀ ਜਾਂਦੇ ਆ ਨਾ ਆਪਾਂ ਗੁਰੂ ਵਰਗੇ ਬਣ ਗਏ ਹਾਂ ਸਾਡੇ ਕੋਲ ਗੁਰੂ ਵਾਲਾ ਸਰੂਪ ਹੈ ਇੱਕ ਮੇਰੀ ਬੇਨਤੀ ਹੈ ਮੈਂ ਅੱਗੇ ਚੱਲ ਕੇ ਅਰਜ਼ ਕਰਨੀ ਹੈ ਗੁਰੂ ਦਾ ਸਰੂਪ ਓਨੀ ਦੇਰ ਤੱਕ ਕਿਵੇਂ ਬਾਹਰ ਪ੍ਰਗਟ ਹੋਵੇਗਾ ਜਿੰਨੀ ਦੇਰ ਤੱਕ ਗੁਰੂ ਦਾ ਚਿੰਤਨ ਅਤੇ ਗੁਰੂ ਦੀ ਆਤਮਾ ਗੁਰੂ ਦੀ ਪਰਮ ਆਤਮਾ ਸਾਡੀ ਆਤਮਾ ਵਿੱਚ ਸਪਰਸ਼ ਨਹੀਂ ਕਰਦੀ ਮਹਾਰਾਜ ਜੀ ਦੀ ਬਾਣੀ 'ਚੋਂ ਦੇਖਾਂਗੇ ਮਹਾਰਾਜ ਜੀ ਦੇ ਬਚਨ ਨੇ ਜੋ ਪ੍ਰਾਣੀ ਨਿਸ ਦਿਨ ਭਜੈ ਜਿਹੜਾ ਦਿਨੇ ਰਾਤ 24 ਘੰਟੇ 8 ਪਹਿਰ ਕੇਵਲ ਖਰੀ ਖਰੀ ਪ੍ਰਭੂ ਪ੍ਰਭੂ ਸਿਰਫ ਪਰਮਾਤਮਾ ਨੂੰ ਚੇਤੇ ਕਰਦਾ ਰੂਪ ਰਾਮ ਤੇ ਜਾਨ ਉਹ ਸੱਚ ਜਾਣੀ ਪਰਮਾਤਮਾ ਦਾ ਰੂਪ ਹੈ ਅਤੇ ਧੰਨ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਕਿ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਹਰ ਜਨ ਐਸਾ ਚਾਹੀਏ ਜੋ ਪ੍ਰਾਣੀ ਨਿਸ ਦਿਨ ਭਜੈ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮੇਰੀ ਗੱਲ ਨੂੰ ਸੱਚ ਮੰਨੀ ਇਨਸਾਨ ਇਹ ਖਿਆਲ ਨਹੀਂ ਕੇਵਲ ਮੇਰੇ ਸੱਚਾਈ ਏ ਕਿ ਖਰੀ ਨੂੰ ਜਪਣ ਵਾਲੇ ਖਰੀ ਕਾ ਰੂਪ ਹੋ ਗਏ ਹਜ਼ੂਰ ਗੁਰੂ ਤੇਗ ਬਹਾਦਰ ਜੀ ਦਾ ਦੂਸਰਾ ਇੱਕ ਸ਼ਲੋਕ ਹੈ ਸਿਰ ਪ੍ਰਮਾਣ ਵਜੋਂ ਜੇ ਘੱਟ ਸਿਮਰਨ ਰਾਮ ਕੋ ਜਿਸ ਘੱਟ ਵਿੱਚ ਜਿਸ ਸਰੀਰ ਵਿੱਚ ਪਰਮਾਤਮਾ ਦਾ ਸਿਮਰਨ ਹੈ ਸੋ ਨਰ ਮੁਕਤਾ ਜਾਨ ਉਹ ਇਨਸਾਨ ਹਰ ਬੰਧਨ ਤੋਂ ਮੁਕਤ ਹੈ ਕੋਈ ਉਹਦੇ 'ਤੇ ਬੰਧਨ ਨਹੀਂ ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਰ ਸ਼ਬਦ ਵਰਤਿਆ ਅਤੇ ਨਰ ਦੇ ਅਰਥ ਅਸੀਂ ਆਤਮਾ ਨਹੀਂ ਕਰ ਸਕਾਂਗੇ ਨਰ ਦੇ ਅਰਥ ਹੀ ਤਾਂ ਬਣਨਗੇ ਜਿਹੜੇ ਪੰਜਾਂ ਤੱਤਾਂ ਦੇ ਵਿੱਚ ਆਤਮਾ ਟਿਕੀ ਹੈ ਅਤੇ ਨਰ ਹਰ ਅੰਤਰ ਨਹੀਂ ਹਰ ਅੰਤਰ ਨਹੀਂ ਹਰ ਜਨ ਐਸਾ ਚਾਹੀਏ ਅਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਕਹਿੰਦੇ ਨੇ ਮੇਰੀ ਗੱਲ ਫਿਰ ਸੱਚ ਮੰਨੀ ਉਸ ਜਨ ਵਿੱਚ ਅਤੇ ਖਰੀ ਵਿੱਚ ਕੋਈ ਅੰਤਰ ਨਹੀਂ ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉਹਨਾਂ ਦਾ ਦਸਮਦਾਇਕ ਅੰਮ੍ਰਿਤ ਬਚਨ ਹੈ ਇਸੇ ਵਿਆਖਿਆ ਲਈ ਮਹਾਰਾਜ ਆਪ ਜੀ ਦੇ ਪਿਤਾ ਜੀ ਨੇ ਕਹਿ ਦਿੱਤਾ ਕਿ ਹਰ ਹਰ ਜਨ ਅੰਤਰ ਨਹੀਂ ਇਹ ਸ਼ਬਦ ਕਹਿ ਦਿੱਤੇ ਤੇ ਨਰ ਹਰ ਅੰਤਰ ਨਹੀਂ ਸਤਿਗੁਰੂ ਇਹਦਾ ਖੁਲਾਸਾ ਕਰੋ ਉਹ ਪੰਜਾਂ ਤੱਤਾਂ ਦਾ ਚੋਲਾ ਹੈ ਅਤੇ ਪਰਮਾਤਮਾ ਅਗੰਮ ਅਗੋਚਰ ਜਿਹਦਾ ਰੂਪ ਰੇਖ ਕੁਛ ਨਹੀਂ ਉਹ ਸਾਰੀਆਂ ਥਾਵਾਂ 'ਤੇ ਵਿਆਪਕ ਇਹ ਕਿਵੇਂ ਹੋ ਗਿਆ ਕਿ ਇੱਕ ਖਿੱਤੇ 'ਤੇ ਰਹਿਣ ਵਾਲਾ ਬੰਦਾ ਉਹਦਾ ਰੂਪ ਹੋ ਜਾਏ ਅਤੇ ਮਹਾਰਾਜ ਜੀ ਨੇ ਉੱਥੇ ਪ੍ਰਮਾਣ ਦਿੱਤਾ ਅਤੇ ਫੁਰਮਾਇਓ ਨੇ, ਕਹਿਣ ਲੱਗੇ ਖਰ ਹਰ ਜਨ ਦੋਈ ਏਕ ਹੈ, ਦੋਨੋਂ ਇੱਕ ਨੇ, ਵੱਖ ਨਹੀਂ। ਬਿਬ ਵਿਚਾਰ ਕਛ ਨਾ ਏ, ਐਵੇਂ ਕਿਤੇ ਦੂਸਰੇ ਦੀ ਵਿਚਾਰ ਨਾ ਕਰ ਲਈ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾ ਏ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਹੁਣ ਇਹ ਤੁਕ ਆਪਾਂ ਖਾਲਸੇ ਤੱਕ ਲੈ ਕੇ ਜਾਣੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਪਾਣੀ ਵਿੱਚੋਂ ਸਮੁੰਦਰ ਵਿੱਚੋਂ ਤਰੰਗ ਨਿਕਲੀ ਏ, ਹੁਣ ਸਮੁੰਦਰ ਦਾ ਪਾਣੀ ਅਤੇ ਲਹਿਰਾਂ, ਲਹਿਰ ਸਮੁੰਦਰ ਤੋਂ ਵੱਖ ਪ੍ਰਤੀਤ ਹੁੰਦੀ ਏ, ਕਿਉਂਕਿ ਉਹ ਉੱਪਰ ਉੱਠੀ ਏ, ਉਹਦਾ ਵਜੂਦ ਉਛਾਲੇ ਪਿਆ ਖਾਂਦਾ ਹੈ। ਅਤੇ ਜੇ ਕੋਈ ਤਰੰਗ ਨੂੰ ਦੇਖ ਕੇ ਇਹ ਰੌਲਾ ਪਾਉਣ ਲੱਗ ਪਵੇ ਕਿ ਸਮੁੰਦਰ ਕੁਛ ਹੋਰ ਏ, ਲਹਿਰ ਕੁਛ ਹੋਰ ਏ, ਉਸ ਬੰਦੇ ਦੇ ਅੰਦਰ ਦੀ ਅਗਿਆਨਤਾ, ਸਮੁੰਦਰ ਹੀ ਲਹਿਰ ਹੈ ਅਤੇ ਲਹਿਰ ਹੀ ਸਮੁੰਦਰ ਹੈ। ਜੇ ਅੱਜ ਵੀ ਕਿਸੇ ਸਾਇੰਸ ਵਾਲੇ ਨੂੰ ਪੁੱਛੋ ਪਾਣੀ ਦੀ ਇੱਕ ਬੂੰਦ ਦਾ ਅਸਲਾ ਵੀ ਹੋਵੇ ਅਤੇ ਪਾਣੀ ਦੇ ਭੰਡਾਰੇ ਸਮੁੰਦਰ ਦਾ ਅਸਲਾ ਵੀ ਉਹ ਹੈ, ਸਮੁੰਦਰ ਵੀ H2 ਹੋਵੇ ਅਤੇ ਬੂੰਦ ਵੀ H2O ਹੈ, ਉਹਦਾ ਅੰਸ਼ ਇੱਕੋ ਹੈ। ਸਤਿਗੁਰੂ ਗੁਰੂ ਕਲਗੀਧਰ ਜੀ ਨੇ ਕਿਹਾ ਕਿ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ, ਜਿਵੇਂ ਪਾਣੀ ਦੀ ਤਰੰਗ ਪਾਣੀ ਦਾ ਹੀ ਰੂਪ ਹੈ, ਇਸੇ ਤਰ੍ਹਾਂ ਖਰੀ ਕਾ ਜਨ ਖਰੀ ਦਾ ਆਪਣਾ ਰੂਪ ਹੈ, ਖਰੀ ਸਮੁੰਦਰ ਦੀ ਤਰ੍ਹਾਂ ਅਤੇ ਜਨ ਉਹਦੇ ਵਿੱਚੋਂ ਨਿਕਲੀ ਹੋਈ ਇੱਕ ਤਰੰਗ ਦੀ ਤਰ੍ਹਾਂ ਹੈ, ਵੱਖ ਨਹੀਂ, ਉਹਦੇ ਹੀ ਰੂਪ ਹੈ। ਇਸ ਤੋਂ ਅਗਲਾ ਬਚਨ, ਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਸੇਵਕ, ਜਲ ਤਰੰਗ ਸੇਵਕ। ਸੇਵਕ ਦੇ ਅਰਥ ਅਸੀਂ ਕਰਾਂਗੇ ਕਿ ਸੇਵਾਦਾਰ, ਪਰ ਗੁਰੂ ਗ੍ਰੰਥ ਸਾਹਿਬ ਨੇ ਸੇਵਕ ਦੀ ਜਿਹੜੀ ਪਰਿਭਾਸ਼ਾ ਨਿਰਧਾਰਿਤ ਕੀਤੀ ਹੈ, ਜੋ ਡੈਫੀਨੇਸ਼ਨ ਦੱਸੀ ਹੈ, ਉਹ ਇਹ ਦੱਸੀ ਹੈ ਕਿ ਸੇਵਕ ਉਹ ਹੋਵੇ ਜਿਹੜਾ ਆਪਣਾ ਸਿਰ ਵੱਢ ਕੇ ਸਵਾਮੀ ਦੇ ਸਾਹਮਣੇ ਰੱਖ ਦਿੰਦਾ। ਨਾਮ ਨਹੀਂ ਕੇਵਲ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ, ਸਿਰ ਧਰੇ ਉਤਾਰ। ਖੌਮੇ ਦਾ ਸਿਰ ਵੱਢਦੇ, ਆਪਣੇ ਸਿਰ ਨੂੰ ਕੱਟਦੇ। ਅਸਲੀਅਤ ਵੇ ਸਿਰ ਭੇਟ ਕਰਨਾ ਇੱਕ ਤਾਂ ਬਾਹਰ ਮੁਖੀ ਹੈ, ਜਿਹਨੇ ਸਿਰ ਭੇਟ ਕਰ ਦਿੱਤਾ ਉਹਦੇ ਬਾਹਰ ਮੁਖੀ ਸੇਧ ਭੇਟ ਕਰਨ ਵਿੱਚ ਕੋਈ ਘਬਰਾਹਟ ਨਹੀਂ, ਅਤੇ ਅੰਦਰ ਮੁਖੀ ਸਿਰ ਭੇਟ ਕਰਨ ਦਾ ਅਰਥ ਹੈ, ਪਿੱਛੇ ਵੀ ਅਰਜ਼ ਕਰਕੇ ਆ, ਮੱਥਾ ਕਿਉਂ ਟੇਕਨੇ ਆ, ਸਿਰ ਕਿਉਂ ਭੇਟ ਕੀਤਾ ਜਾਂਦਾ, ਕਿਉਂਕਿ ਸਾਰੇ ਫੁਰਨੇ ਜਿਹੜੇ ਨੇ ਆ ਸਾਡੀ ਖੋਪੜੀ ਵਿੱਚ ਬਹੁਤ ਕੁਝ ਪਰਮਾਤਮਾ ਨੇ ਰੱਖਿਆ ਹੈ, ਅਤੇ ਜਿੱਥੋਂ ਸਾਰਾ ਸਿਸਟਮ ਓਪਰੇਟ ਹੋ ਰਿਹਾ ਹੈ, ਅਤੇ ਜੇ ਖੋਪੜੀ ਗੁਰੂ ਦੇ ਚਰਨਾਂ ਵਿੱਚ ਰੱਖ ਦਈਏ ਫਿਰ ਬੰਦੇ ਦੀ ਆਪਣੀ ਮਰਜ਼ੀ ਖਤਮ ਹੋ ਜਾਏਗੀ, ਫਿਰ ਓਪਰੇਟ ਗੁਰੂ ਕਰੇਗਾ, ਸਾਡੀ ਮਤ ਨਹੀਂ। ਸਾਡੀ ਮਤ ਨੀਵੀਂ ਹੋ ਸਕਦੀ ਹੈ ਪਰ ਗੁਰੂ ਦੀ ਮਤ ਉੱਚੀ ਹੈ। ਇੱਥੇ ਇੱਕ ਨੁਕਤਾ ਥੋੜ੍ਹਾ ਜਿਹਾ ਹੋਰ ਸਾਂਝਾ ਕਰਦੇ ਹਾਂ, ਇੱਕ ਹੈ ਮਤ, ਇੱਕ ਹੈ ਮਨ, ਇੱਕ ਹੈ ਚਿੱਤ। ਵੈਸੇ ਜੇ ਹੋਰ ਬਾਣੀ 'ਚ ਗਹਿਰੇ ਜਾਓਗੇ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਪਰ ਅੰਗਰੇਜ਼ੀ ਵਿੱਚ ਸਿਰਫ ਇੱਕੋ ਸ਼ਬਦ ਹੈ ਮਾਇੰਡ, ਚਿੱਤ ਲਈ ਕੋਈ ਸ਼ਬਦ ਨਹੀਂ, ਬੁੱਧ ਲਈ ਕੀ ਸ਼ਬਦ ਹੈ। ਹੁਣ ਸਿਰਫ ਜਿਹੜਾ ਆਪਾਂ ਮਤ ਅਤੇ ਮਨ ਦੀ ਗੱਲ ਕਰਨੇ ਹਾਂ, ਕੀ ਚੀਜ਼ ਹੈ, ਰੋਜ਼ ਅਰਦਾਸ ਕਰਨੇ ਹਾਂ ਵੀ ਸਿੱਖਾਂ ਦਾ ਮਨ ਨੀਵਾਂ ਅਤੇ ਮਤ ਉੱਚੀ। ਜੇ ਕੋਈ ਪੁੱਛ ਲੈ ਵੀ ਸਾਰੀ ਅਰਦਾਸ ਕਰ ਲਈ ਆ, ਮਨ ਨੀਵਾਂ ਅਤੇ ਮਤ ਉੱਚੀ, ਇਹਦਾ ਕੀ ਕਾਰਨ? ਇਹਦਾ ਵੀ ਬਹੁਤ ਵੱਡਾ ਕਾਰਨ ਹੈ, ਰੱਬ ਕਰੇ ਕਿਸੇ ਦੀ ਮਤ ਨੀਵੀਂ ਨਾ ਹੋ ਜਾਏ ਅਤੇ ਮਨ ਕਿਤੇ ਮਤ ਉੱਤੇ ਖਾਵੀ ਨਾ ਹੋ ਜਾਏ। ਮਨ ਹੈ ਵਿਚਾਰਾਂ ਦਾ ਇੱਕ ਪੋਟਲੀ ਸਮੂਹ। ਜੇ ਸੌਖੀ ਜੀ ਆਪਾਂ ਉਦਾਹਰਨ ਦੁਨੀਆ ਦੀ ਲੈ ਲਈਏ, ਮਨ ਹੈ ਇੱਕ ਕਲਰਕ ਦੀ ਤਰ੍ਹਾਂ ਜਿਹੜਾ ਫਾਈਲ ਤਿਆਰ ਕਰ ਰਿਹਾ, ਅੰਦਰੋਂ ਬੇਈਮਾਨ ਹੈ, ਉਹ ਫਾਈਲ ਤਿਆਰ ਕਰਕੇ ਅੱਗੇ ਭੇਜੇਗਾ ਆਪਣੇ ਤੋਂ ਵੱਡੇ ਆਫਿਸਰ ਨੂੰ। ਜੇ ਤਾਂ ਕਲਰਕ ਨਾਲ ਉੱਪਰ ਵਾਲਾ ਮਿਲਿਆ, ਉਹ ਅੱਖਾਂ ਬੰਦ ਕਰਕੇ ਸਾਈਨ ਕਰ ਦੇਗਾ, ਅਤੇ ਜੇ ਉੱਤੇ ਵਾਲਾ ਸੁਚੇਤ ਹੈ ਉਹ ਫਾਈਲ ਦਾ ਇੱਕ ਇੱਕ ਪੇਜ ਵੇਖੇਗਾ, ਅਤੇ ਕਈ ਵਾਰੀ ਪਿਛਾਂ ਭੇਜ ਦਿੰਦਾ, ਲੈ ਜਾ ਪਿਛਾਂ, ਇਹ ਬੇਈਮਾਨੀ ਮੇਰੇ ਸਾਹਮਣੇ ਨਹੀਂ ਚੱਲਣੀ। ਮਨ ਫਾਈਲ ਦੇ ਫੁਰਨੇ ਤਿਆਰ ਕਰਦਾ, ਮੈਂ ਆਹ ਕਰਨਾ, ਬੜੇ ਕਰਦਾ, ਇਹ ਮਤ ਕੋਲ ਭੇਜਦਾ। ਜੇ ਮਤ ਦਾ ਸੰਬੰਧ ਮਨ ਨਾਲ ਹੋਵੇ, ਮਨ ਬੇਈਮਾਨ ਹੋਵੇ, ਮਤ ਉਹ ਕੁਝ ਮੰਨੀ ਜਾਂਦੀ ਹੈ ਜੋ ਮਨ ਕਹਿੰਦਾ, ਅਤੇ ਜੇ ਫੁਰਨਾ ਕਰਕੇ ਮਤ ਨੂੰ ਭੇਜੇ ਅਤੇ ਮੱਤ ਦੇ ਉੱਤੇ ਗੁਰੂ ਖਲੋਤਾ ਹੋਵੇ ਅਤੇ ਮੱਤ ਇੱਕੋ ਦਮ ਫੁਰਨੇ ਨੂੰ ਪਿਛਾਂ ਤੋਰ ਦਿੰਦੀ ਹੈ, ਚੱਲ ਪਿਛਾਂ ਮੇਰੇ ਸਿਰ 'ਤੇ ਜਿਹੜਾ ਖਲੋਤਾ ਉਹਨੂੰ ਇਹ ਚੰਗਾ ਨਹੀਂ ਲੱਗਦਾ ਪਿਆ। ਮਨ ਨਾ ਨੀਵਾਂ ਹੋ ਜਾਏ, ਮੱਤ ਉੱਚੀ ਹੋਵੇ, ਮਨ ਨੀਵਾਂ ਹੋਵੇ, ਮਨ ਉੱਚਾ ਨਾ ਹੋ ਜਾਏ। ਹਜ਼ੂਰ ਨੇ ਵੀ ਬਾਣੀ 'ਚ ਸ਼ਬਦ ਕਹੇ ਨੇ, ਕਹਿਣ ਲੱਗੇ ਜੇ ਮਨ ਉੱਚਾ ਹੈ, ਮੱਤ ਨੀਵੀਂ ਏ, ਫਿਰ ਮਨ ਦੀ ਚੱਲੇਗੀ। ਜੇ ਮੱਤ ਉੱਚੀ ਏ ਅਤੇ ਉੱਤੇ ਗੁਰੂ ਹੈ, ਉਸ ਬੁੱਧੀ ਲਈ ਸ਼ਬਦ ਵਰਤੇ ਜਾਂਦੇ ਨੇ, ਅਕਲ ਲਈ ਗੁਰਮੱਤ, ਅਤੇ ਪਿਆਰਿਓ ਜਿੱਥੇ ਮਨ ਉੱਚਾ ਹੋਵੇ ਉੱਥੇ ਸ਼ਬਦ ਵਰਤੇ ਜਾਂਦੇ ਨੇ ਮਨਮੱਤ। ਗੁਰਮਤ ਅਤੇ ਮਨਮਤ ਦੋ ਸ਼ਬਦ ਹੀ ਨੇ ਨਾ, ਜਿੱਥੇ ਮਤ ਤੋਂ ਪਹਿਲਾਂ ਮਨ ਲੱਗ ਗਿਆ। ਇਹਨੂੰ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਲੇਲਾ ਭੇਡ ਦਾ ਹੁੰਦਾ ਨਾ, ਚੁੰਘਣਾ ਤਾਂ ਭੇਡ ਨੂੰ ਇਹ ਲੇਲੇ ਨੇ। ਕਹਿੰਦੇ ਨੇ ਉਲਟੀ ਖੇਡ ਵਾਪਰ ਗਈ ਬੰਦੇ ਨਾਲ, ਭੇਡ ਲੇਲੇ ਨੂੰ ਚੁੰਘਣ ਲੱਗ ਪਈ। ਚਾਹੀਦਾ ਤਾਂ ਇਹ ਸੀ ਭੇਡ ਦੇ ਪਿੱਛੇ ਲੇਲਾ ਤੁਰਦਾ, ਪਰ ਲੇਲੇ ਪਿੱਛੇ ਭੇਡ ਤੁਰ ਪਈ। ਕਹਿਣ ਲੱਗੇ ਮਨ ਹੈ ਲੇਲਾ ਅਤੇ ਮਤ ਹੈ ਭੇਡ, ਕੈਸੀ ਖੇਡ ਵਾਪਰ ਗਈ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਮਤ ਜਿਹੜੀ ਉਹ ਮਨ ਦੇ ਫੁਰਨਿਆਂ ਨੂੰ ਚੁੰਘਦੀ ਪਈ ਏ। ਜਿੱਥੇ ਪਿਆਰਿਓ ਮਨ ਦੇ ਫੁਰਨੇ ਮਤ ਚੁੰਘਣ ਲੱਗ ਪਏ, ਉੱਥੇ ਮਨ ਲੇਲਾ ਅੱਗੇ ਤੁਰ ਪੈਂਦਾ, ਮਤ ਪਿੱਛੇ ਤੁਰਦੀ ਹੈ। ਪਰ ਜਿੱਥੇ ਗੁਰ ਮਤ ਆ ਜਾਏ, ਸ਼ਬਦ ਵੱਲ ਧਿਆਨ ਦਿਆ ਜੇ, ਗੁਰੂ ਦੀ ਮਤ ਆ ਜਾਏ, ਉੱਥੇ ਫਿਰ ਫੁਰਨੇ ਮਨ ਦੇ ਸਾਰੇ ਸਵੀਕਾਰੇ ਨਹੀਂ ਜਾਂਦੇ। ਆਪ ਜਿਤਨੇ ਬੈਠੇ ਹੋ, ਥੋੜ੍ਹਾ ਜਿਹਾ ਆਪਣੇ ਗਿਰਵਾਨ ਵਿੱਚ ਆਪਾਂ ਦੇਖੀਏ, ਕਿੰਨੇ ਮਨ ਫੁਰਨੇ ਪੈਦਾ ਕਰਦਾ। ਬਾਜ਼ਾਰ ਵਿੱਚ ਗਿਆ, ਚੁਗਿਰਦੇ ਨੂੰ ਵੇਖ ਕੇ ਕਰਦਾ ਨਾ, ਪਰ ਹਰ ਫੁਰਨਾ ਅਸੀਂ ਕਰਮ ਨਹੀਂ ਬਣ ਦਿੰਦੇ, ਹਰ ਫੁਰਨੇ ਨੂੰ ਪ੍ਰੈਕਟੀਕਲ ਰੂਪ ਨਹੀਂ ਆਉਣ ਦਿੰਦੇ। ਹਰ ਫੁਰਨੇ ਨੂੰ ਆਪਾਂ ਆਪਣੇ ਜੀਵਨ 'ਚ ਹੰਡਾਉਂਦੇ ਨਹੀਂ। ਕਿਉਂ? ਕਿਉਂਕਿ ਮਨ ਅਣਗਿਣਤ ਫੁਰਨੇ ਪੈਦਾ ਕਰਦਾ ਹੈ, ਪਰ ਜਿਸ ਮਤ ਨੇ ਸਵੇਰੇ ਬਾਣੀ ਪੜ੍ਹੀ ਹੈ ਨਾ, ਉਹ ਬਾਣੀ ਇੱਕੋ ਦਮ ਠੋਕਰ ਮਾਰ ਕੇ ਫੁਰਨਿਆਂ ਨੂੰ ਪਿਛਾਂ ਭੇਜ ਦਿੰਦੀ ਹੈ। ਖੈਰ, ਮੈਂ ਆਪਣੇ ਪ੍ਰਕਰਨ ਵਿੱਚ ਰਹਾਂ ਕਿ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਦੇਖੋ, ਹਰ ਅਤੇ ਖਰੀ ਜਨ ਇੱਕ ਨੇ। ਗੱਲ ਮੈਂ ਕਰ ਰਿਹਾ ਸਾਂ ਸੇਵਕ ਦੀ। ਦੂਜਾ ਸ਼ਬਦ ਦੇ ਸੇਵਕ, ਪਾਣੀ ਅਤੇ ਬੂੰਦ, ਸਮੁੰਦਰ ਅਤੇ ਤਰੰਗ। ਮਹਾਰਾਜ ਜੀ ਨੇ ਕਿਹਾ, ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੈ ਉਤਾਰ, ਸਤਿਗੁਰ ਕਾ ਭਾਣਾ ਮੰਨ ਲਏ, ਸ਼ਬਦ ਰੱਖੇ ਉਰਤਾਰ। ਗੁਰੂ ਦੇ ਭਾਣੇ ਨੂੰ ਮੰਨ ਲਏ, ਰਜ਼ਾ ਨੂੰ ਮੰਨੇ, ਸ਼ਬਦ ਨੂੰ ਅੰਦਰ ਵਸਾ ਲੈ। ਇਹ ਵੀ ਸੇਵਕ ਦੀ ਪਰਿਭਾਸ਼ਾ। ਅਤੇ ਮਹਾਰਾਜ, ਇੰਨੀ ਕੁ ਗੱਲ ਕਰਨ ਵਾਲਾ ਸੇਵਕ ਕੀ ਉਹ ਪਰਮਾਤਮਾ ਦਾ ਰੂਪ ਹੋ ਗਿਆ? ਮਹਾਰਾਜ ਜੀ ਨੇ ਕਿਹਾ, ਸਿਰ ਰੱਖਣਾ ਅਤੇ ਭਾਣਾ ਮੰਨਣਾ, ਇਹਦੇ ਵਿੱਚੋਂ ਫਿਰ ਹੋਰ ਜੀਵਨ ਨਿਕਲਦਾ। ਉਹ ਕਿਹੜਾ ਜੀਵਨ? ਅਤੇ ਮਹਾਰਾਜ ਜੀ ਨੇ ਕਿਹਾ, ਉਹ ਜੀਵਨ ਹੈ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੈ। ਕੁਝ ਨਹੀਂ ਜਣਾਉਂਦਾ ਆਪਣੇ ਆਪ ਨੂੰ, ਹਰ ਹਰ ਨਾਮ ਰਿਦੈ ਸਤਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਅਤੇ ਮਰਨ ਤੋਂ ਬਾਅਦ ਨਹੀਂ ਗੁਰਮੁਖੋ ਜਿਉਂਦੇ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਆਸਾ ਕੀ ਵਾਰ ਵਿੱਚ ਇੱਕ ਬਚਨ ਆਉਂਦਾ ਹੈ, ਆਪ ਗਵਾਏ ਸੇਵਾ ਕਰੇ। ਆਪਣਾ ਗਵਾਉਣਾ ਹੀ ਮਨ ਮਾਰਨਾ, ਕਿਉਂਕਿ ਮਨ ਨੂੰ ਬੜਾ ਡਰ ਰਹਿੰਦਾ ਜੀ। ਜਿੰਨਾ ਮਨ ਚੁਸਤ ਹੈ ਆਪਣੇ ਆਪ ਨੂੰ ਬਚਾਉਣ ਲਈ, ਸ਼ਾਇਦ ਇੰਨਾ ਤਨ ਚੁਸਤ ਨਹੀਂ। ਤਨ ਕਈ ਵਾਰੀ ਮਾਰ ਖਾ ਜਾਂਦਾ, ਪਰ ਮਨ ਪਹਿਲਾਂ ਹੀ ਸੋਚਣ ਲੱਗ ਪੈਂਦਾ ਵੀ ਆਹ ਕੁਝ ਮੇਰੇ ਬਾਰੇ ਖੋਣ ਵਾਲਾ, ਮੈਂ ਆਪਣੀ ਖੋਂਦ ਨੂੰ ਕਿਵੇਂ ਬਚਾਵਾਂ। ਮਹਾਰਾਜ ਜੀ ਨੇ ਕਿਹਾ, ਆਪ ਗਵਾਏ, ਆਪਣੀ ਮੈਂ ਨੂੰ ਗਵਾ ਦੇ, ਖਾਉ ਨੂੰ ਗਵਾ ਦੇ, ਮਿਟਾ ਦੇ ਆਪਣੇ ਆਪ ਨੂੰ। ਆਪ ਗਵਾਏ ਸੇਵਾ ਕਰੇ, ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਤਿਸ ਮਿਲੇ ਖਰਜਨ, ਐਸਾ ਚਾਹੀਏ ਉਹਨੂੰ ਮਿਲ ਪਵੇ ਜਿਉਂਦੇ ਜੀ। ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਵਾਨ। ਅਸਲ ਵਿੱਚ ਉਹ ਲੱਗਾ ਕਬੂਲ ਹੈ, ਜਿਹੜਾ ਜਿਉਂਦੇ ਜੀ ਲੱਗਿਆ ਮਿਲ ਗਿਆ। ਅਤੇ ਮਹਾਰਾਜ, ਜਿਹੜਾ ਮਿਲ ਗਿਆ ਉਹ ਸੇਵਕ ਕੈਸਾ? ਅਤੇ ਇਹਦਾ ਉੱਤਰ ਵੀ, ਖਰ ਜਨ ਵਾਲਾ ਮਿਲਿਆ। ਕਹਿਣ ਲੱਗੇ, ਖਰ ਕਾ ਸੇਵਕ ਸੋ ਹਰ ਜਿਹਾ, ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਮਨੁੱਖਾ ਦੇਹੀ ਵੇਖ ਕੇ ਕਿਤੇ ਸ਼ੱਕ ਨਾ ਕਰ ਬਿਓ। ਕਿਉਂ? ਜਿਉਂ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲਲ ਹੈ ਸਲਲ ਸਮਾਏ ਦਾ, ਜਿਵੇਂ ਪਾਣੀ ਦੀਆਂ ਤਰੰਗਾਂ ਉੱਪਰ ਉੱਠੀਆਂ ਅਤੇ ਫਿਰ ਪਾਣੀ ਵਿੱਚ ਸਮਾ ਗਈਆਂ। ਪਿਆਰਿਓ, ਇਸੇ ਤਰ੍ਹਾਂ ਵਜੂਦ ਤਰੰਗ ਦੀ ਤਰ੍ਹਾਂ ਉਹ ਜਿਉਂਦਿਆਂ ਵੀ ਪਰਮਾਤਮਾ ਦਾ ਰੂਪ ਏ, ਅਤੇ ਜਿੱਦਣ ਚੋਲਾ ਛੱਡਦਾ ਉਦਣ ਇਸ ਤਰ੍ਹਾਂ ਵੀ ਜਿਵੇਂ ਤਰੰਗ ਫਿਰ ਦੁਬਾਰਾ ਪਾਣੀ ਵਿੱਚ ਸਮਾ ਗਏ, ਪਾਣੀ ਦੀ ਤਰ੍ਹਾਂ। ਤੀਸਰਾ ਬਚਨ ਹੈ ਬਾਣੀ ਵਿੱਚ ਭਗਤ, ਇਹ ਅਸੀਂ 15 ਭਗਤ ਕਹਿੰਦੇ। ਉਂਝ ਵੈਸੇ ਜਿਹੜੀ ਭਗਤ ਦੀ ਡੈਫੀਨੇਸ਼ਨ ਪਰਿਭਾਸ਼ਾ ਹੈ ਉਹ 3 ਗੁਣ ਦੱਸੇ ਨੇ। ਭਗਤ ਗੁਣ ਨਿਧਾਨ ਹੈ। ਆਮ ਸਮਝ ਰੱਖਣ ਵਾਸਤੇ ਕਹਿਣ ਲੱਗੇ, ਭਗਤ ਹੋਵੇ ਜਿਸ ਕੋਲ ਅਕਲ ਬੜੀ ਏ, ਬੜੀ ਸੂਝ ਏ, ਪਰ ਕਦੀ ਆਪਣੀ ਅਕਲ ਦਾ, ਆਪਣੇ ਗਿਆਨ ਦਾ ਢੰਡੋਰਾ ਨਹੀਂ ਪਿੱਟਦਾ। ਉਹ ਇਹ ਨਹੀਂ ਕਹਿੰਦਾ ਮੈਨੂੰ ਸਭ ਕੁਝ ਪਤਾ ਹੈ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸੱਚੀ ਗੱਲ ਤਰਾਜੂ 'ਚ ਤੋਲਿਆ ਪਿਆ ਹਰ ਚੀਜ਼ ਨੂੰ। ਜਿਹੜਾ ਬੰਦਾ ਆਪਣੇ ਗਿਆਨ ਦਾ ਢੰਡੋਰਾ ਪਿੱਟਣ ਲੱਗ ਪਵੇ, ਮਹਾਰਾਜ ਕਹਿੰਦੇ ਨੇ ਸੱਚ ਜਾਣਿਓ, ਉਦੋਂ ਵੱਡਾ ਅਗਿਆਨੀ ਕੋਈ ਨਹੀਂ। ਗਿਆਨਵਾਨ ਪ੍ਰਗਟਾਵਾ ਨਹੀਂ ਕਰਦਾ ਅੰਦਰੋਂ ਜਿਹੜਾ ਜੁੜਿਆ, ਅਤੇ ਜਿਹੜਾ ਪ੍ਰਗਟਾਵਾ ਕਰਦਾ ਉਹਦੇ ਲਈ ਮਹਾਰਾਜ ਦਾ ਕਿ ਸ਼ਬਦ ਹੁੰਦਾ। ਅਤੇ ਉਹ ਬਚਨ ਤੁਹਾਨੂੰ ਸਭ ਨੂੰ ਚੇਤੇ ਵੇ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ, ਸੋਈ ਅਜਾਨ ਕਹੇ ਮੈਂ ਜਾਨਾ, ਜਾਨਣ ਖਾਰ ਨਾ ਛਾਨਾ ਰੇ। ਜਿਹੜਾ ਇਹ ਕਹਿਣ ਲੱਗ ਪਵੇ ਮੈਂ ਜਾਣਕਾਰ ਹਾਂ, ਮਹਾਰਾਜ ਕਹਿੰਦੇ ਉਦੋਂ ਵੱਡਾ ਮੂੜ ਬੰਦਾ ਕੋਈ ਨਹੀਂ। ਜਿਹੜਾ ਜਾਣਨ ਵਾਲਾ ਉਹ ਖਮੋਸ਼ ਹੈ, ਸਮਝ ਵਾਲਾ। ਭਗਤ ਸ਼ਬਦ ਆਇਆ ਅਤੇ ਉਹਦਾ ਪਹਿਲਾ ਲਕਸ਼ਣ ਸੀ ਭਗਤ ਦਾ, ਮਤ ਹੈ ਪਰ ਬੱਚਿਆਂ ਦੀ ਤਰ੍ਹਾਂ ਜ਼ਿੰਦਗੀ ਜਿੰਦਾ, ਇਆਣਾ ਬਣ ਕੇ। ਜਦੋਂ ਗੁਰੂ ਸਾਹਮਣੇ ਜਾਏਗਾ ਉਹਨੂੰ ਪਤਾ ਹੋਣ ਦੇ ਬਾਵਜੂਦ ਵੀ ਕਦੀ ਨਹੀਂ ਬੋਲੇਗਾ। ਇੱਥੇ ਮੇਰੀ ਬੇਨਤੀ ਸਮਝਿਓ, ਕਈ ਵਾਰੀ ਜਿਹੜੇ ਕਰਨੀ ਵਾਲੇ ਮਹਾਂਪੁਰਖ ਬੰਦਗੀ ਵਾਲੀਆਂ ਰੂਹਾਂ ਨੇ, ਉਹਨਾਂ ਦੇ ਸਾਹਮਣੇ ਸੇਵਕ ਭਾਵੇਂ PhD ਕੀਤੀ ਹੋਵੇ, ਸਮਰਪਿਤ ਹੋ ਜਾਏ, ਉਹ ਮਹਾਂਪੁਰਖ ਆਪਣੀ ਜ਼ਬਾਨ ਤੋਂ ਸ਼ਬਦ ਭਾਵੇਂ ਅੱਗੇ ਪਿੱਛੇ ਬੋਲਣ, ਪਰ ਕਦੀ ਸੇਵਾਦਾਰ ਵਿੱਚੋਂ ਟੋਕਦਾ ਨਹੀਂ। ਕਿਉਂ? ਕਿਉਂਕਿ ਉਹਨੂੰ ਪਤਾ ਹੈ ਕਿ ਜਿਹੜਾ ਮਹਾਂਪੁਰਖ ਬੋਲਦਾ ਇਹਦੇ ਸ਼ਬਦ ਅੱਖਰ ਅੱਗੇ ਪਿੱਛੇ ਹੋ ਸਕਦੇ ਨੇ, ਅੰਦਰ ਮੈਂ ਨਹੀਂ ਜਾਣ ਸਕਦਾ। ਇਸੇ ਨੂੰ ਬਾਬਾ ਜੀ ਨੇ ਕਿਹਾ ਸੀ, ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਖਰ ਭਾਣੇ। ਉਹ ਅੱਗੋਂ ਨਹੀਂ ਬੋਲਦਾ, ਭਲਾ ਕਹਿੰਦਾ, ਸੱਤ ਕਹਿੰਦਾ, ਉਹ ਸਿਰਫ ਸੁਣਦਾ। ਮਹਾਰਾਜ ਜੀ ਨੇ ਕਿਹਾ ਭਗਤ ਕਹਿ, ਪਰ ਇਆਣਾ ਬਣ ਕੇ ਰਹਿੰਦਾ, ਸੁਣ ਰਿਹਾ। ਦੂਸਰੀ ਗੱਲ, ਭਗਤ ਦਾ ਲਕਸ਼ਣ ਏ, ਬੜੀ ਤਾਕਤ ਉਹਦੇ ਕੋਲ ਏ। ਇੱਕ ਸ਼ਬਦ ਕਹਿ ਭਗਤ ਤੇ ਪੂਰੀ ਦੀ ਪੂਰੀ ਧਰਤੀ ਫਨਾਹ ਕਰ ਸਕਦਾ, ਪਰ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਸਭ ਕੁਝ ਆਪਣੇ ਪਿੰਡੇ 'ਤੇ ਖੜਾ ਜਾਂਦਾ, ਪਰ ਪਿੰਡੇ ਦੇ ਖੜਾਉਣ ਤੋਂ ਬਾਅਦ ਵੀ ਕਦੀ ਆਪਣੇ ਪ੍ਰਗਟਾਵਾ ਨਹੀਂ ਕਰ ਰਿਹਾ। ਤੀਸਰਾ ਬਚਨ ਕਿ ਉਸ ਕੋਲ ਤਾਕਤ ਹੈ, ਪ੍ਰਗਟਾਵਾ ਨਹੀਂ। ਤੀਸਰਾ, ਉਸ ਕੋਲ ਭਾਵੇਂ ਇੱਕ ਅੱਧੀ ਰੋਟੀ ਹੋਵੇ, ਥੋੜ੍ਹੇ ਤੋਂ ਥੋੜ੍ਹਾ ਅੰਨ ਹੋਵੇ, ਤਿਲ ਵੀ ਹੋਵੇ, ਉਹਨੂੰ ਰੱਬ ਨੇ ਵੰਡਣ ਦੀ ਬਿਰਤੀ ਇੰਨੀ ਦਿੱਤੀ ਏ, ਆਪ ਭੁੱਖਾ ਰਹਿ ਜਾਏਗਾ, ਪਰ ਆਪਣੇ ਮੂੰਹ ਦੀ ਬੁਰਕੀ ਕੱਢ ਕੇ ਵੀ ਆਏ ਕੋਈ ਨੂੰ ਦੇ ਦਿੰਦਾ। ਕਹਿੰਦੇ ਨੇ ਇਹ ਪਰਮਾਤਮਾ ਦਾ ਭਗਤ ਹੁੰਦਾ। ਪਰ ਚੇਤੇ ਰੱਖਿਓ, ਫਿਰ ਅਸੀਂ ਉੱਥੇ ਆਉਣਾ, ਭਗਤ ਭਗਵੰਤ ਜੈਸਾ ਹੈ, ਜਨ ਖਰੀ ਕਾ ਖਰੀ ਜੈਸਾ ਹੈ, ਸੇਵਕ ਸਵਾਮੀ ਜੈਸਾ ਹੈ। ਮਹਾਰਾਜ ਜੀ ਦਾ ਬਚਨ ਕਹਿ, ਮਤ ਖੁੰਦੀ ਹੋਏ ਇਆਣਾ, ਤਾਣ ਖੁੰਦਾ ਹੋਏ ਨਿਤਾਣਾ, ਅਣ ਖੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਇਹੋ ਜਿਹਾ ਭਗਤ, ਇੱਕ ਦੋ ਸ਼ਬਦ ਮੈਂ ਚੁਣੇ ਨੇ, ਬੇਅੰਤ ਸ਼ਬਦ ਨੇ ਭਗਤਾਂ ਨਾਲ ਸੰਬੰਧਿਤ, ਉਹ ਸ਼ਬਦ ਚੁਣੇ ਨੇ ਜਿਨ੍ਹਾਂ ਵਿੱਚ ਭਗਤ ਭਗਵੰਤ ਨੂੰ ਪੁੱਛਦਾ, ਪਰਮਾਤਮਾ ਨਾਲ ਗੱਲ ਕਰਦਾ ਅਤੇ ਸੱਚੀ ਮੁੱਚੀ ਗੱਲਾਂ ਕਰਦੇ ਨੇ ਭਗਤ। ਗੁਰਬਾਣੀ ਨੇ ਮੰਨਿਆ, ਭਗਤ ਸੰਗ ਪ੍ਰਭ ਗੋਸ਼ਟ ਕਰਤ। ਆ ਜਿਵੇਂ ਆਪਾਂ ਕਰਦੇ ਹਾਂ, ਵਿਚਾਰ ਕਰੀਏ, ਕਹਿੰਦੇ ਨੇ ਪਰਮਾਤਮਾ ਆਪਣੇ ਭਗਤਾਂ ਨਾਲ ਗੋਸ਼ਟੀ ਕਰਦਾ, ਵਿਚਾਰ ਕਰਦਾ। ਉੱਥੇ ਭਗਤ ਨੇ ਭਗਵੰਤ ਨੂੰ ਪੁੱਛ ਲਿਆ, ਕਹਿਣ ਲੱਗੇ, ਹੇ ਭਗਵਨ, ਦੋਨੋਂ ਸ਼ਬਦ ਇਕੱਠੇ ਨੇ, ਮੈਂ ਵਿੱਚੋਂ ਵਿੱਚੋਂ ਤੁਕਾਂ ਲਈਆਂ ਨੇ ਕਿ ਪਰਮਾਤਮਾ ਵਰਗੇ ਨੇ ਪਰਮਾਤਮਾ ਦੇ ਪਿਆਰੇ। ਉਹ ਪੁੱਛਦੇ ਨੇ ਭਗਤ ਕਿ ਭਗਵੰਤ, ਮੈਂ ਤੇਰੇ ਨਾਲ ਅੱਜ ਇੱਕ ਸ਼ਰਤ ਲਾਉਣ ਆਇਆ, ਨਾਮਦੇਵ ਸਾਹਿਬ ਜੀ ਭਗਤ ਜੀ, ਕਿਹੜੀ ਸ਼ਰਤ? ਕਹਿੰਦੇ ਨੇ ਅੱਜ ਮੈਨੂੰ ਇੱਕ ਝਲਕ ਮਿਲੀ ਏ, ਸੇਵਕ ਤੋਂ ਪਤਾ ਲੱਗਦਾ ਕਿ ਇਹਦਾ ਸਵਾਮੀ ਕਿੰਨੀਆਂ ਬਖਸ਼ਾਂ ਦਾ ਮਾਲਕ ਏ, ਅਤੇ ਸਵਾਮੀ ਤੋਂ ਪਤਾ ਲੱਗਦਾ ਇਹਨਾਂ ਦੇ ਸੇਵਕਾਂ ਦੇ ਕਿੰਨੇ ਭੰਡਾਰੇ ਭਰੇ ਹੋਣੇ ਨੇ। ਇਹ ਬਚਨ ਆਉਂਦਾ, ਵਧੋ ਕੀ ਨਾ ਖੋਡ ਮਾਧੋ ਮੋਸਿਓ, ਖੋਡ ਦਾ ਅਰਥ ਹੁੰਦਾ ਸ਼ਰਤ। ਮੇਰੇ ਨਾਲ ਸ਼ਰਤ ਕਿਉਂ ਨਹੀਂ ਬਣਦਾ? ਵਧੋ ਕੀ ਨਾ ਖੋਡ ਮਾਧੋ ਮੋਸਿਓ, ਠਾਕੁਰ ਅਤੇ ਜਨ, ਜਨ ਅਤੇ ਠਾਕੁਰ, ਜਲ ਅਤੇ ਤਰੰਗ, ਤਰੰਗ ਅਤੇ ਹੈ ਜਲ। ਕਹਿਣ ਲੱਗੇ ਠਾਕੁਰ ਅਤੇ ਜਨ, ਸਵਾਮੀ ਤੋਂ ਸੇਵਕ, ਜਨ, ਜਨ ਅਤੇ ਠਾਕੁਰ, ਖੇਲ ਪਰਿਓ ਹੈ ਤੋਸਿਓ, ਆਪਣ ਦਿਓ, ਦੇਵਤਾ ਵੀ ਆਪ ਹੈ, ਆਪ ਹੀ ਤੂੰ ਮੰਦਰ ਹੈ ਅਤੇ ਆਪ ਹੀ ਆਰਤੀਆਂ ਕਰਨਾ ਪਿਆ ਮੈਂ ਤੇਰੇ ਤੋਂ ਪੁੱਛਣ ਆਇਆ। ਆਪਣ ਦਿਓ ਦਿਓਰਾ, ਆਪਣ ਆਪ ਲਗਾਵੈ ਪੂਜਾ, ਜਲ ਅਤੇ ਹੈ ਤਰੰਗ, ਤਰੰਗ ਅਤੇ ਹੈ ਜਲ, ਕਹਿਣ ਸੁਣ ਕੋ ਦੂਜਾ। ਹੁਣ ਉਸ ਤੁਕ ਨੂੰ ਲਿਜਾਓ ਕਿਤੇ, ਗੁਰੂ ਸਾਹਿਬ ਕਹਿ ਰਹੇ ਨੇ ਜਲ ਤੇ ਉਪਜ ਤਰੰਗ ਜੋ ਜਲ ਹੀ ਬਿਖੈ ਸਮਾਏ, ਅਤੇ ਇੱਧਰ ਭਗਤ ਨਾਮਦੇਵ ਜੀ ਕਹਿ ਰਹੇ ਨੇ ਜਲ ਤੇ ਤਰੰਗ, ਤਰੰਗ ਤੇ ਹੈ ਜਲ, ਕਹਿਣ ਸੁਣ ਕੋ ਦੂਜਾ। ਐਵੇਂ ਲੋਕ ਕਹੀ ਜਾਣ ਇਹ ਪਾਣੀ ਅਤੇ ਪਾਣੀ ਦੀ ਤਰੰਗ, ਇਹ ਕਹੀ ਜਾਣ ਇਹ ਭਗਵੰਤ ਅਤੇ ਭਗਵੰਤ ਦਾ ਭਗਤ, ਸਿਰਫ ਕਹਿਣ ਸੁਣ ਨੂੰ ਦੂਜਾ ਹੈ, ਅਸਲ ਵਿੱਚ ਦੋਨੋਂ ਇੱਕੋ ਹੀ, ਜਿਹੜਾ ਤੁਰਿਆ ਫਿਰਦਾ ਇਹੀ ਭਗਵੰਤ ਦਾ ਰੂਪ ਹੈ। ਭਗਤ ਨਾਮਦੇਵ ਜੀ ਨੇ ਪੁੱਛ ਲਿਆ। ਹੁਣ ਅੱਗੋਂ ਜਿਹੜਾ ਉੱਤਰ ਮਿਲਿਆ ਇਹ ਗੁਰੂ ਗ੍ਰੰਥ ਸਾਹਿਬ 'ਚ ਅਗਲਾ ਸ਼ਬਦ ਹੈ। ਭਗਤ ਨਾਮਦੇਵ ਪੁੱਛ ਰਹੇ ਨੇ ਅਤੇ ਪਰਮਾਤਮਾ ਜੀ ਬੋਲ ਕੇ ਅੱਗੋਂ ਕਹਿ ਰਹੇ ਨੇ, ਨਾਮਦੇਵ ਦਾਸ ਅਨਿਨ ਮੇਰੋ ਨਿਜ ਰੂਪ। ਮੇਰੋ ਨਿਜ ਰੂਪ ਦਾ ਅਰਥ ਹੈ ਮੇਰਾ ਆਪਣਾ ਸਵਰੂਪ, ਮੇਰਾ ਆਪਣਾ ਰੂਪ, ਮੇਰਾ ਆਪਣਾ ਆਪਾ। ਦਾਸ ਅਨਿਨ, ਅਨਿਨ ਦਾ ਅਰਥ ਹੈ ਜਿਹਨੂੰ ਮੇਰੇ ਤੋਂ ਬਿਨਾਂ ਹੋਰ ਕਿਸੇ ਦੀ ਆਸ ਨਹੀਂ। ਦਾਸ ਅਨਿਨ ਮੇਰੋ ਨਿਜ ਰੂਪ, ਦਰਸ਼ਨ ਨਿਮਖ ਤਾਪ ਤ੍ਰਈ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ। ਕਹਿਣ ਲੱਗੇ ਭਗਤ ਇੱਥੋਂ ਤੱਕ ਪਹੁੰਚ ਗਿਆ, ਮੇਰੀ ਬਾਂਦੀ ਭਗਤ ਛੁਡਾਵੈ, ਮੇਰੀਆਂ ਜਿਹੜੀਆਂ ਮੋਹ ਦੀਆਂ ਗੱਡਾਂ ਬੰਨੀਆਂ ਨੇ ਉਹਨੇ ਛੁਡਾ ਲਈਆਂ। ਮੇਰੇ ਕੀਤੇ ਹੋਏ ਨੂੰ ਭਗਤ ਛੁਡਾ ਸਕਦਾ ਹੈ, ਪਰ ਜਿਸ ਗੱਲ 'ਤੇ ਭਗਤ ਅੜ ਜਾਏ ਸੱਚ, ਇਵੇਂ ਮੈਂ ਉਹ ਬੱਧੀ ਕੋਈ ਗੱਡ ਉਹਦੀ ਕਦੀ ਖੋਲਾਂਗਾ ਨਹੀਂ। ਮੇਰੀ ਬਾਂਦੀ ਭਗਤ ਛੁਡਾਵੈ, ਬੰਧ ਭਗਤ ਨਾ ਛੂਟੈ ਮੋਹੇ, ਇੱਕ ਸਮੇਂ ਮੋਕੋ ਗਹਿ ਬੰਧ ਹੈ ਤੋਪੁਨ ਮੋਪੈ, ਜਵਾਬ ਨਾ ਹੋਏ। ਹੁਣ ਆਹ ਜਿਹੜਾ ਬਚਨ ਆਇਆ, ਅਨਨ ਮੇਰੋ ਨਿਜ ਰੂਪ, ਦਾਸ ਅਨਨ ਮੇਰੋ ਨਿਜ ਰੂਪ, ਅਤੇ ਫਿਰ ਸਿੱਖਾ ਬਾਣੀ ਪੜ੍ਹਨ ਵਾਲਿਆ ਚੇਤੇ ਰੱਖੀ, ਜੇ ਪਰਮਾਤਮ ਬੋਲ ਕੇ ਭਗਵੰਤ ਕਹਿ ਰਿਹਾ, ਭਗਤ ਮੇਰਾ ਆਪਣਾ ਰੂਪ ਹੈ, ਤੂੰ ਜਿਉਂਦੇ ਜੀ ਨੂੰ ਸਵੀਕਾਰ। ਇਹ ਸਵਾਲ ਉੱਠੇਗਾ ਕਿ ਪਰਮਾਤਮਾ ਦੀ ਕੀਤੀ ਭਗਤ ਕਈ ਵਾਰੀ ਬਖਸ਼ਵਾ ਜਾਂਦਾ, ਅਤੇ ਜਿੱਦਣ ਭਗਤ ਸ਼ਬਦ ਬੋਲਦਾ ਉਦਣ ਭਗਵੰਤ ਕਹਿੰਦਾ ਹੋਵੇਗਾ ਉਹ ਕੁਛ ਜੋ ਉਹਨੇ ਕਿਹਾ ਹੈ। ਮੈਂ ਇੱਥੇ ਦੋ ਉਦਾਹਰਨਾਂ ਦੇਣੀਆਂ ਨੇ। ਹਜ਼ੂਰ ਗੁਰੂ ਨਾਨਕ ਸਾਹਿਬ ਮਜਨੂੰ ਟਿੱਲੇ ਗਏ ਦਿੱਲੀ, ਉੱਥੇ ਮਹਾਵਤ ਦਾ ਹਾਥੀ ਮਰ ਗਿਆ, ਅਤੇ ਇਹਨੂੰ ਕੇਵਲ ਕਰਾਮਾਤ ਕਹਿ ਕੇ ਨਿੰਦਿਓ ਨਾ ਗੁਰਮੁਖੋ, ਜੋ ਗੁਰੂ ਦੀ ਸ਼ਬਦ ਜ਼ਬਾਨ ਤੋਂ ਸੁੱਤੇ ਸਿੱਧ ਨਿਕਲਦੇ ਨੇ, ਜਾਂ ਕਾ ਕਹਿਆ ਦਰਗਹਿ ਚੱਲੇ। ਇਸ ਗੱਲ ਨੂੰ ਕਦੀ ਭੁੱਲੀਏ ਨਾ ਕਿ ਗੁਰੂ ਵਿਅਕਤੀ ਨੇ, ਗੁਰੂ ਪਰਮਾਤਮਾ ਦੀ ਆਪਣੀ ਜੋਤ ਹੈ, ਅਤੇ ਪ੍ਰਤੱਖ ਪਾਰ ਬ੍ਰਹਮ ਸਵਾਮੀ ਦੀ ਦੇਖ ਹੈ ਜੋ ਬਾਣੀ ਨੇ ਕਿਹਾ, ਮਾਨੂ ਕਾ ਕਰ ਰੂਪ ਨਾ ਜਾਣ। ਹਾਥੀ ਮਰਿਆ, ਰੋਂਦਾ ਪਿਆ ਪਰਿਵਾਰ, ਜਨਮ ਸਾਖੀ ਇਹ ਗੱਲ ਕਹਿੰਦੀ ਹੈ, ਅਤੇ ਮਜਨੂੰ ਦੇ ਟਿੱਲੇ ਦਾ ਇਤਿਹਾਸ ਵੀ ਕਹਿੰਦਾ, ਥਾਂ ਵੀ ਮੌਜੂਦ ਹੈ, ਪਰ ਆਪਾਂ ਐਕਸਪਲੇਨ ਨਾ ਕਰਨ ਕਰਕੇ ਇਹ ਡਰ ਜਾਂਦੇ ਹਾਂ ਕਿਤੇ ਕਰਾਮਾਤ ਕਹਿ ਦਿੱਤੀ ਅਤੇ ਬਣੇਗਾ ਕੀ, ਡਰਦਾ ਹੈ ਬੰਦਾ। ਹੁਣ ਇਹ ਕਰਾਮਾਤ, ਇਹ ਵੀ ਇੱਕ ਬੜਾ ਗਹਿਰਾ ਵਿਸ਼ਾ ਜਿਹੜਾ ਐਕਸਪਲੇਨ ਖੁੱਲ੍ਹ ਕੇ ਗੱਲ ਕਰਨੀ ਪਏਗੀ ਇੱਕ ਦਿਨ, ਕਿਉਂਕਿ ਅੱਜ ਗੁਰੂ ਦੀ ਹਰ ਕੀਤੀ ਨੂੰ ਤਰਕ ਕਰਕੇ ਨਿੰਦਿਆ ਜਾਂਦਾ, ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਬਣ ਸਕਦਾ। ਅਤੇ ਇੱਕ ਸੱਜਣ ਨੇ ਬੜੇ ਸ਼ਬਦ ਕਹਿ ਸਨ ਸੋਹਣੇ, ਆ ਚਾਰ ਦਿਨ ਜਿਹੜਾ ਸੀ ਪ੍ਰਕਰਨ ਵਾਚਿਆ, ਉਹਨੇ ਕਿਹਾ ਇਹ ਕਿਵੇਂ ਹੋ ਸਕਦਾ। ਉਹ ਕਹਿਣ ਲੱਗੇ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਜੇ ਤੂੰ ਗੰਦੇ ਪਾਣੀ ਤੋਂ ਏਡੀ ਸੋਹਣਾ ਸਰੂਪ ਹੋ ਸਕਣਾ, ਕੀ ਇਹ ਕਰਾਮਾਤ ਨਹੀਂ? ਉਹ ਕਮਾਈ ਵਾਲਾ ਸੀ ਕੋਈ ਸੱਜਣ, ਕਹਿਣ ਲੱਗਾ ਤੇਰਾ ਰੂਪ ਜਿਹੜਾ ਚਮਕਾਂ ਪਿਆ ਮਾਰਦਾ, ਇਹੀ ਵੱਡੀ ਕਰਾਮਾਤ ਏ। ਕਿ ਪਰਮਾਤਮਾ ਨੇ ਇੱਕ ਨਿੱਕੇ ਜਿਹੇ ਪਾਣੀ ਦੇ ਕਤਰੇ ਤੋਂ ਇਹੋ ਜਿਹਾ ਸਰੂਪ ਪੈਦਾ ਕਰ ਦਿੱਤਾ। ਇਹ ਖੇਡ ਉਹਦੀ। ਉੱਥੇ ਹਜ਼ੂਰ ਨੇ ਉਹ ਹਾਥੀ ਨੂੰ ਕਲਪਦੇ ਸਨ, ਮਹਾਵਤ ਰੋ ਰਿਹਾ, ਉਹ ਜੀਵਿਤ ਹੋ ਗਿਆ। ਲੋਧੀ ਆਇਆ ਬਾਦਸ਼ਾਹ, ਉਹਨੇ ਕਿਹਾ ਪਤਾ ਲੱਗਾ ਵੀ ਹਾਥੀ ਮਰਿਆ ਜਿੰਦਾ ਹੋ ਗਿਆ। ਕਹਿਣ ਲੱਗੇ ਇਹ ਵਾਪਸ ਜਾ ਸਕਦਾ? ਮਹਾਰਾਜ ਜੀ ਨੇ ਕਿਹਾ ਪਰਮਾਤਮਾ ਦੀ ਰਜ਼ਾ ਜਾ ਸਕਦਾ। ਹਾਥੀ ਫਿਰ ਮੌਤ ਹੋਈ, ਸ਼ਬਦ ਬਾਬੇ ਦੀ ਰਸਨਾ ਤੋਂ ਨਿਕਲਿਆ। ਕਹਿਣ ਲੱਗਾ ਖੁਣ ਜਿੰਦਾ? ਕਹਿਣ ਲੱਗੇ ਖੁਣ ਨਹੀਂ ਹੋਵੇਗਾ। ਉਹਨੇ ਕਿਹਾ ਵੀ ਇਹ ਕਿਵੇਂ? ਅੱਗੋਂ ਸ਼ਬਦ ਸੀ ਕਿ ਪਰਮਾਤਮਾ ਦੀ ਮਾਰੀ ਉਹਦਾ ਭਗਤ ਜਿਵਾ ਸਕਦਾ, ਅਤੇ ਜਿੱਥੇ ਭਗਤ ਸ਼ਬਦ ਕਹਿਦਾ ਪਰਮਾਤਮਾ ਉਹਦੇ 'ਤੇ ਮੋਹਰ ਲਾ ਦਿੰਦਾ। ਉਹਨੇ ਕਿਹਾ ਜੀ ਮੈਂ ਸਮਝਿਆ ਨਹੀਂ। ਹਜ਼ੂਰ ਨੇ ਜਿਹੜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਬਲਦੀ ਕੋਈ ਅੱਗ ਦੀ ਅੰਗਿਆਰੀ, ਉਹਨੂੰ ਹੱਥ ਦੀ ਤਲੀ 'ਤੇ ਰੱਖਿਆ ਜਾ ਸਕਦਾ। ਆ ਬਲਦਾ ਹੋਇਆ ਕੋਲਾ ਹੱਥ 'ਤੇ ਰੱਖ ਸਕਦੇ ਹਾਂ, ਪਰ ਉਸੇ ਕੋਲਿਆਂ ਦੀ ਭੱਖ ਦੀ ਕੋਈ ਕੋਲਿਆਂ ਦੀ ਅੰਗੀਠੀ ਵਿੱਚ ਕਿ ਇੱਕ ਲੋਹੇ ਦਾ ਕਿੱਲ ਰੱਖਦਾ, ਲੋਹੇ ਦਾ ਟੁਕੜਾ ਰੱਖਦਾ। ਲਾਲ ਕੋਲੇ ਵੀ ਨੇ ਅਤੇ ਲਾਲ ਲੋਹੇ ਦਾ ਕਿੱਲ, ਮੇਖ ਵੀ ਲਾ ਲੇ, ਟੁਕੜਾ ਵੀ ਲਾ ਲੇ, ਕੋਲੇ ਨੂੰ ਤਲੀ 'ਤੇ ਰੱਖੋਗੇ, ਕਦੀ ਕੋਲਾ ਭੱਕਦਾ ਹੋਇਆ ਚਮੜੀ ਨੂੰ ਨਾਲ ਤਾਰ ਬਣਾ ਕੇ ਖਿੱਚੇਗਾ ਨਹੀਂ, ਪਰ ਜਿਹੜਾ ਲੋਹਾ ਤਪ ਕੇ ਲਾਲ ਹੋ ਚੁੱਕਾ, ਇੱਕ ਵਾਰੀ ਚਮੜੀ ਨਾਲ ਲਾ ਕੇ ਦੇਖੋ, ਨਾਲ ਹੀ ਚਮੜੀ ਨੂੰ ਤਾਰ ਦੀ ਤਰ੍ਹਾਂ ਪੱਟ ਕੇ ਲੈ ਜਾਏ। ਉਹ ਲਾਲ ਅੱਗ ਵਿੱਚ ਹੋਇਆ। ਹਜ਼ੂਰ ਨੇ ਕਿਹਾ ਭਗਤੀ ਕਰਨ ਵਾਲਾ ਉਸ ਭਗਵੰਤ ਵਿੱਚ ਭਿੱਜ ਕੇ ਇੰਨਾ ਕੁ ਲਾਲ ਹੋ ਚੁੱਕਾ, ਉਹ ਲੋਹੇ ਦੀ ਤਰ੍ਹਾਂ ਪਿਆਰਿਆ, ਚੇਤੇ ਰੱਖੀ ਜਦੋਂ ਉਹ ਕਰਨ 'ਤੇ ਆਉਂਦਾ, ਕੋਲਾ ਤਾਂ ਹੱਥ 'ਤੇ ਰੱਖਿਆ ਜਾ ਸਕਦਾ, ਪਰ ਜਦੋਂ ਭਗਤ ਲੋਹੇ ਦੀ ਤਰ੍ਹਾਂ ਤਪਦਾ, ਉਹਦੇ ਬਚਨ ਇੰਨੇ ਅਮੋਘ ਨੇ, ਉਹ ਸਹਿ ਨਹੀਂ ਜਾ ਸਕਦੇ। ਉੱਥੇ ਉਹ ਚਰਨਾਂ 'ਚ ਝੁੱਕਿਆ। ਅੱਜ ਵੀ ਉਹ ਸਥਾਨ ਹੈ, ਸਾਰਾ ਸਿੱਖ ਜਗਤ ਮੱਥੇ ਟੇਕਦਾ, ਨਮਸਕਾਰਾਂ ਕਰਦਾ, ਪਰ ਗੁਰਮੁਖੋ ਗੱਲ ਨੂੰ ਲੁਕਾਈ ਬੈਠਾ। ਗੱਲ ਲੁਕਾਉਣ ਵਾਲੀ ਨਹੀਂ, ਸਮਰੱਥ ਗੁਰੂ ਦੇ ਕੋਲ ਇੰਨੀ ਤਾਕਤ ਹੈ ਕਿ ਪਰਮਾਤਮਾ ਦੀ ਕੀਤੀ ਕੋਈ ਭਗਤ ਖੋਲ ਸਕਦਾ, ਪਰ ਜਿੱਦਣ ਭਗਤ ਗੰਢ ਮਾਰਨ 'ਤੇ ਆ ਜਾਏ ਪਰਮਾਤਮਾ ਕਹਿੰਦਾ ਨਹੀਂ। ਦੂਸਰਾ ਪ੍ਰਮਾਣ ਬਾਣੀ ਵਿੱਚ ਵੀ ਆਉਂਦੇ ਨੇ। ਗਰਮੀ ਬਹੁਤ ਪੈ ਰਹੀ ਹੈ ਅਤੇ ਫਸਲ ਸੁੱਕ ਗਈ, ਸਾਰੀ ਫਸਲ ਉਹਦੇ ਪੱਤੇ ਕਮਲਾ ਗਏ, ਮੁਰਝਾ ਗਏ, ਅਤੇ ਪਾਣੀ ਲਾਇਆ, ਫਿਰ ਦੁਬਾਰਾ ਫਸਲ ਖਰੀ ਹੋ ਗਈ। ਪਿਆਰਿਓ, ਸੋਕੇ ਦੀ ਮਾਰੀ ਕੋਈ ਫਸਲ ਪਾਣੀ ਖਰਿਆਂ ਕਰ ਦਿੰਦਾ, ਅਤੇ ਜਿਹਨੂੰ ਪਾਣੀ ਮਾਰ ਜਾਏ, ਜਿੰਨਾ ਮਰਜ਼ੀ ਯਤਨ ਕਰੋ, ਪਾਣੀ ਦੀ ਮਾਰੀ ਕਦੀ ਵਾਪਸ ਖਰੀ ਨਹੀਂ ਹੋਈ। ਪਰਮਾਤਮਾ ਦੇ ਸੇਵਕ ਪਾਣੀ ਦੀ ਤਰ੍ਹਾਂ, ਰੱਬ ਦੇ ਮਾਰੇ ਹੋਏ ਨੂੰ ਤਾਂ ਭਗਤ ਰੱਖ ਸਕਦਾ। ਚੇਤੇ ਰੱਖਿਓ, ਜਿੱਥੇ ਭਗਤ ਸ਼ਬਦ ਬੋਲ ਜਾਏ ਪਰਮਾਤਮਾ, ਉੱਥੇ ਕਹਿੰਦਾ ਜੋ ਨੇ ਕਿਹਾ ਸੱਤ ਹੋਇਆ। ਅਤੇ ਲਾਹੌਰ ਬੁੱਧੂ ਦਾ ਆਵਾ ਅੱਜ ਵੀ ਕਹਿ ਰਿਹਾ ਸਥਾਨ ਲਾਹੌਰ। ਕਿਸੇ ਕਮਾਈ ਵਾਲੇ ਨੇ ਸ਼ਬਦ ਕਹੇ ਸਨ ਕਿ ਉਹ ਲੰਗਰ ਛਕਾਨਾ ਸੰਗਤ ਨੂੰ, ਪਿਓ ਨੂੰ ਖੁਸ਼ ਕਰਨਾ ਅਤੇ ਉਹਦੇ ਪੁੱਤਰ ਨੂੰ ਧੱਕੇ ਮਾਰਨਾ, ਤੇਰੇ ਆਵੇ ਥੋੜ੍ਹਾ ਪੱਕਣ ਲੱਗੇ ਨੇ, ਰਹਿਣਗੇ ਕੱਚੇ ਸੱਚ ਜੇ। ਉਹਨੇ ਉਦੋਂ ਕੋਈ ਪਰਵਾਹ ਨਹੀਂ ਕੀਤੀ, ਕਹਿੰਦਾ ਚੱਲ ਪਰ ਆਪਣੇ ਕੱਪੜੇ ਵੇਖ, ਭਿਖਾਰੀ ਜਿਹਾ। ਭਾਈ ਲੱਖੂ ਨੇ ਕਿਹਾ, ਪਰ ਜਿੱਦਣ ਇੱਟ ਨੂੰ ਹੱਥ ਪਾਇਆ ਅਤੇ ਪਿੱਲੀਆਂ ਮਹਾਰਾਜ ਜੀ ਦੇ ਕੋਲ ਗਿਆ, ਭਾਈ ਲੱਖੂ ਨੇ ਕਿਹਾ, ਇਤਿਹਾਸ ਵਿੱਚ ਆਉਂਦਾ ਕਿ ਮਹਾਰਾਜ ਕੋਈ ਨਹੀਂ ਗੱਲ, ਇਹ ਭੁੱਲ ਗਿਆ, ਮੇਰੀ ਜ਼ਬਾਨ ਤੋਂ ਨਿਕਲ ਗਿਆ, ਪਕਾ ਦਿਓ। ਕਹਿਣ ਲੱਗੇ ਨਹੀਂ, ਇਹਦਾ ਸੰਬੰਧ ਕੇਵਲ ਰੁਪਈਆਂ ਨਾਲ ਏ, ਇਹਨੂੰ ਰੁਪਈਏ ਉਦੋਂ ਜ਼ਿਆਦਾ ਮਿਲ ਜਾਣਗੇ ਜਿੰਨੇ ਪੱਕਿਆਂ ਦੇ ਮਿਲਣੇ ਸਨ, ਪਰ ਰਹਿਣਗੇ ਕੱਚੇ, ਕਿਉਂਕਿ ਜਿਹੜਾ ਤੇਰਾ ਸ਼ਬਦ ਉਹਨੂੰ ਮੈਂ ਨਹੀਂ ਮੋੜਾਂਗਾ। ਕੀ ਇਹ ਬਾਣੀ ਅਤੇ ਇਤਿਹਾਸ ਇਹ ਸਿੱਧ ਕਰ ਰਿਹਾ ਕਿ ਪਰਮਾਤਮਾ ਕਹਿ ਰਹੇ ਨੇ ਕਿ ਮੇਰੀ ਬੰਦੀ ਭਗਤ ਛੁਡਾਵੈ, ਬੰਦੈ ਭਗਤ ਨਾ ਛੂਟੈ ਮੋਹੇ, ਇੱਕ ਸਮੇਂ ਮੋਕੋ ਗਏ ਬੰਦੈ ਤੋਪਨ ਮੋਪੈ, ਜਵਾਬ ਨਾ ਹੋਏ। ਇਹੀ ਕਾਰਨ ਕਿ ਭਗਤੀ ਕਰਨ ਵਾਲੇ ਨੂੰ ਤਾਂ ਕਿਹਾ ਜਾਂਦਾ ਕਿ ਸਾਡੀ ਅਰਦਾਸ ਕਰੋ, ਕਿਉਂਕਿ ਸਾਡੇ ਸ਼ਬਦ ਨਹੀਂ ਪਹੁੰਚ ਸਕਦੇ ਉਹਦੇ ਤੱਕ, ਅਤੇ ਤੇਰੇ ਸ਼ਬਦਾਂ ਨੂੰ ਰੱਬ ਕਦੀ ਮੋੜਦਾ ਨਹੀਂ। ਇੱਕ ਸ਼ਬਦ ਕਹਿ ਦੇ ਮੇਰੇ ਲਈ, ਇਹ ਅਸੀਂ ਕਹਿੰਦੇ ਹਾਂ। ਅਤੇ ਜਦੋਂ ਭਗਤ ਸ਼ਬਦ ਕਹਿੰਦਾ, ਇਕੱਲੇ ਸ਼ਬਦ ਨਹੀਂ ਕਹਿੰਦਾ, ਬਚਨ ਵਿੱਚ ਆਪਣੀ ਭਗਤੀ ਦੀ ਦਾਤ ਕਮਾਈ ਵੀ ਦੇ ਜਾਂਦਾ ਹੈ। ਮਹਾਰਾਜ ਜੀ ਦੇ ਬਚਨਾਂ ਵੱਲ ਆਵਾਂ। ਮੈਂ ਤਿੰਨ ਗੱਲਾਂ ਜੇ ਕੀਤੀਆਂ ਨੇ, ਖਰ ਔਰ ਖਰੀ ਜਨ ਏਕ ਹੈ, ਪਾਣੀ ਅਤੇ ਪਾਣੀ ਦੀਆਂ ਲਹਿਰਾਂ ਦੀ ਤਰ੍ਹਾਂ, ਸੇਵਕ ਅਤੇ ਸਵਾਮੀ ਇੱਕ ਹੈ, ਭਗਤ ਅਤੇ ਭਗਵੰਤ ਇੱਕ ਹੈ। ਇਸ ਤੋਂ ਅਗਲਾ ਨੁਕਤਾ ਸੰਤ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੰਤ ਸ਼ਬਦ ਦੀ ਬਹੁਤ ਵਰਤੋਂ ਹੋਈ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਸ ਸੰਤ ਸ਼ਬਦ ਦੇ ਥੱਲੇ ਭੇਖ ਵੀ ਬਹੁਤ ਚੱਲੇ। ਇਸ ਸੰਤ ਦੇ ਸ਼ਬਦ ਦੇ ਥੱਲੇ ਪਖੰਡ ਵੀ ਬਹੁਤ ਚੱਲੇ। ਪਰ ਇਹ ਗੱਲ ਕਦੀ ਭੁੱਲਿਓ ਨਾ ਕਿ ਭੇਖ ਇੱਕ ਦਿਨ ਉਗੜ ਗਿਆ, ਜੈਸੇ ਖੋਟਾ ਢਬਵਾ ਨਦਰ ਸਰਾਫਾ ਆਇਆ। ਭੇਖ ਇੱਕ ਦਿਨ ਜ਼ਰੂਰ ਪ੍ਰਗਟ ਹੋ ਜਾਂਦਾ ਜੇ ਪਖੰਡ ਕਹੇ, ਪਰ ਪਖੰਡ ਦੇ ਨਾਲ ਸੱਚਾਈ ਨੂੰ ਮੰਨਣ ਤੋਂ ਇਨਕਾਰ ਨਾ ਕਰੀਏ। ਪਰਮਾਤਮਾ ਦੀ ਭਗਤੀ ਕਰਨ ਵਾਲਾ ਸੰਤ ਹੁੰਦਾ ਹੈ, ਅਤੇ ਉਹ ਕੋਈ ਜ਼ਰੂਰੀ ਨਹੀਂ ਕਿ ਉਹ ਚੋਲਾ ਹੀ ਪਾ ਕੇ ਬੈਠਾ ਹੋਵੇ। ਹੋ ਸਕਦਾ ਪੈਂਟ ਕਮੀਜ਼ ਪਾ ਕੇ ਸਾਰਾ ਦਿਨ ਕਿਰਤ ਕਰਦਾ ਹੋਵੇ। ਅੰਦਰ ਦੇ ਜੀਵਨ ਦਾ ਨਾਮ ਸੰਤ ਹੈ, ਬਾਹਰ ਦੇ ਲਿਬਾਸਾਂ ਦਾ ਨਾਮ ਸੰਤ ਨਹੀਂ। ਉਹ ਲਿਬਾਸ ਤਾਂ ਸਤਿਕਾਰਿਆ ਗਿਆ ਕਿਉਂਕਿ ਉਹਨੂੰ ਉਸ ਚਮੜੀ ਨੇ ਪਾ ਲਿਆ ਜਿਸ ਚਮੜੀ ਦੇ ਵਿੱਚ ਪਰਮਾਤਮਾ ਵਰਤਦਾ ਪਿਆ ਸੀ, ਤਾਂ ਹੀ ਲਿਬਾਸ ਦੀ ਕੀਮਤ ਪੈਣ ਲੱਗ ਪਈ। ਇੱਥੇ ਇੱਕ ਬੇਨਤੀ ਹੈ, ਸੰਤ ਵਿੱਚ ਅਤੇ ਅਨੰਤ ਵਿੱਚ ਕੋਈ ਅੰਤਰ ਨਹੀਂ, ਜਿਵੇਂ ਭਗਤ ਵਿੱਚ ਅਤੇ ਭਗਵੰਤ ਵਿੱਚ ਅੰਤਰ ਨਹੀਂ। ਮਹਾਰਾਜ ਜੀ ਨੇ ਤਾਂ ਸ਼ਬਦ ਬੜੇ ਸਿੱਧੇ ਕਹੇ, ਭਗਤ ਰਵਿਦਾਸ ਜੀ ਦੇ ਹੀ ਬਚਨ ਹੈ, ਰਾਗ ਆਸ਼ੈ ਸੰਤ ਤੁਜੀ ਤਨ ਸੰਗਤ ਪ੍ਰਾਨ। ਪਰਮਾਤਮਾ ਤੇਰਾ ਆਪਣਾ ਜਿਸਮ, ਤੇਰਾ ਆਪਣਾ ਤਨ ਸੰਤ ਹੈ। ਅਤੇ ਸੰਤ ਕਿਹੜਾ? ਜਿਹਨੂੰ ਮਹਾਰਾਜ ਜੀ ਨੇ ਬਾਣੀ 'ਚ ਕਿਹਾ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਹਨੂੰ ਮਹਾਰਾਜ ਜੀ ਨੇ ਕਿਹਾ, ਆਠ ਪੈਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮਿੱਠਾ ਮਾਨੈ, ਏਕ ਨਾਮ ਸੰਤਨ ਆਧਾਰ ਹੋਏ ਰਹਿ ਸਭ ਕੀ ਪਗਸ਼ਾਰ। ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾਂ ਕਹਿ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ। ਮਿੱਤਰ ਸਤਰ ਜਾ ਕੇ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ, ਕੋਟ ਕੋਟ ਅੱਗ ਕਾਟਣ ਹਾਰਾ। ਹੁਣ ਇਹਦੇ ਅਰਥ ਕੀ ਕਰਾਂਗੇ? ਕਰੋੜ ਪਾਪ ਰੱਬ ਖੰਡਨ ਕਰਦਾ, ਸੰਤ ਕੋਲ ਇੰਨੀ ਤਾਕਤ ਹੈ ਉਹ ਕਰੋੜਾਂ ਜਨਮਾਂ ਦੇ ਪਾਪ ਖੰਡਨ ਕਰ ਸਕਦਾ, ਕੋਟ ਕੋਟ ਅੱਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ। ਸੂਰ ਬੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਛਲੀ। ਸੰਤਾਂ ਨੇ ਮਾਇਆ ਨੂੰ ਛੱਡ ਲਿਆ, ਮਾਇਆ ਨੂੰ ਝੁਕਾ ਦਿੱਤਾ। ਆਓ ਅਸੀਂ ਇੱਕ ਦਰਸ਼ਨ ਕਰੀਏ, ਰੱਬ ਨਾਲ ਗੱਲਾਂ ਕਰਦੇ ਭਗਤ ਦੀਆਂ। ਭਗਤ ਰਵਿਦਾਸ ਜੀ ਦਾ ਰਾਗ ਆਸਾ, ਮੈਂ ਪੂਰਾ ਸ਼ਬਦ ਨਹੀਂ ਲਿਆ, ਸਿਰਫ ਦੋ ਕੁ ਤੁਕਾਂ ਲਈਆਂ ਨੇ, ਇੱਕ ਆਰੰਭ ਵਾਲੀ ਇੱਕ ਅੰਤ ਵਾਲੀ। ਆਰੰਭ ਵਿੱਚ ਕਹਿੰਦੇ ਨੇ, ਹੇ ਮੇਰੇ ਸਤਿਗੁਰੂ, ਇਹਦੇ ਅਰਥ ਇਸ ਤਰ੍ਹਾਂ ਹੋਣਗੇ। ਇਹਦੇ ਅਰਥ ਹਰ ਟੀਕਾ ਕਰਨ ਮੈਂ ਹੈਰਾਨ ਹੋਇਆ ਕਿ ਜਿਹੜੇ ਕਈ ਥਾਵਾਂ 'ਤੇ ਸੰਤ ਸ਼ਬਦ ਦੇ ਅਰਥ ਆਪਣੇ ਢੰਗ ਨਾਲ ਕਰਦੇ ਸਨ, ਇੱਥੇ ਆ ਕੇ ਉਹਨਾਂ ਨੂੰ ਵੀ ਕਰਨੇ ਪਏ। ਸੰਤ ਦਾ ਅਰਥ ਮਹਾਂਪੁਰਖ ਪਵਿੱਤਰ ਆਤਮਾ। ਉਹ ਕਹਿੰਦੇ ਨੇ, ਸਤਿਗੁਰੂ ਤੇਰੇ ਚਰਨਾਂ 'ਚ ਮੱਥਾ ਟੇਕਣਾ, ਰੱਬ ਦੇ ਦਿੱਤੇ ਹੋਏ ਗਿਆਨ ਦੁਆਰਾ ਤੂੰ ਮੈਨੂੰ ਇਹ ਸਮਝਾ ਦਿੱਤਾ ਪਰਮਾਤਮਾ ਕਿ ਤੇਰਾ ਆਪਣਾ ਤਨ ਜਿਹੜਾ ਉਹ ਸੰਤ ਹੈ, ਅਤੇ ਤੇਰੇ ਪ੍ਰਾਣ ਕਿੱਥੇ ਰਹਿੰਦੇ ਨੇ? ਜਿੱਥੇ ਬੰਦਗੀ ਕਰਨ ਵਾਲਿਆਂ ਦਾ ਇਕੱਠ ਹੋ ਜਾਂਦਾ ਹੈ। ਇਹ ਤੁਕ ਹੈ, ਸੰਤ ਤੁਜੀ ਤਨ, ਸੰਤ ਤੇਰਾ ਤਨ ਨੇ। ਮੈਂ ਆਉਣਾ ਖਾਲਸਾ ਮੇਰੋ ਰੂਪ ਹੈ ਖਾਸ 'ਤੇ, ਇਸ ਕਰਕੇ ਕਿ ਜਿਹੜੇ ਲੋਕ ਕਹਿ ਰਹੇ ਆ ਵੀ ਇਹ ਕਿਉਂ ਸ਼ਬਦ ਕਹਿ ਦਿੱਤੇ, ਦਾਨ ਦਿਓ ਇਨਹੀ ਕੋ ਭਲੋ ਅਰ ਆਨ ਕੋ ਦਾਨ ਨਾ ਲਾਗਤ ਨਿਕੋ, ਬੇਸ ਮੈਂ ਬਾਣੀ ਵਿੱਚੋਂ ਬਣਾ ਰਿਹਾ। ਮਹਾਰਾਜ ਜੀ ਨੇ ਕਿਹਾ, ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਤੁਹਾਨੂੰ ਪਤਾ ਲੱਗ ਗਿਆ, ਸੰਤ ਤੇਰਾ ਤਨ ਨੇ, ਉਹਨਾਂ ਦੀ ਸੰਗਤ ਤੇਰੇ ਪ੍ਰਾਨ ਨੇ। ਇਸ ਬਚਨ ਦੇ ਅਖੀਰ ਵਿੱਚ ਤੁਕ ਆਉਂਦੀ ਹੈ, ਰਵਿਦਾਸ ਭਣੈ, ਭਣੈ ਦਾ ਅਰਥ ਹੈ ਬੋਲ ਰਿਹਾ, ਜੋ ਜਾਣੈ ਸੋ ਜਾਣ। ਜਿਹੜਾ ਇਸ ਗੱਲ ਨੂੰ ਜਾਣ ਗਿਆ ਉਹ ਹੀ ਬੰਦਾ ਸਿਆਣਾ। ਕੌਣ? ਸੰਤ ਅਨੰਤ ਹੈ ਅੰਤਰ ਨਾਹੀ, ਸੰਤ ਵਿੱਚ ਅਤੇ ਅਨੰਤ ਵਿੱਚ ਕੋਈ ਅੰਤਰ ਨਹੀਂ। ਜਿੱਦਣ ਤੈਨੂੰ ਇਹ ਸਮਝ ਪੈ ਗਈ ਫਿਰ ਸਮਝਾਂਗੇ ਤੂੰ ਗਿਆਨੀ ਹੈ, ਜੇ ਨਹੀਂ ਸਮਝ ਪਈ ਹੈ ਜੇ ਟੱਕਰੀ ਮਾਰਨਾ ਪਿਆ। ਸੰਤ ਅਨੰਤ ਹੈ ਅੰਤਰ ਨਾਹੀ, ਸੰਤ ਅਤੇ ਅਨੰਤ ਵਿੱਚ ਅੰਤਰ ਨਹੀਂ। ਇਸ ਤੋਂ ਅਗਲਾ ਬਚਨ, ਅਸੀਂ ਹਜ਼ੂਰ ਦੀ ਬਾਣੀ ਵਿੱਚ ਬ੍ਰਹਮ ਗਿਆਨੀ ਸ਼ਬਦ ਪੜ੍ਹਨੇ ਆ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ,
ਇੱਕ ਹੈ ਆਪ ਨਹੀਂ ਕਿਚ ਭਰਮ, ਕਹਿੰਦੇ ਨੇ ਕੋਈ ਭਰਮ ਨਹੀਂ, ਕੇਵਲ ਇੱਕ ਨੇ। ਜਦੋਂ ਇਹ ਬਚਨ ਪੜ੍ਹਦੇ ਹਾਂ, ਇਸ ਬ੍ਰਹਮ ਗਿਆਨੀ ਦੀ ਅਸ਼ਟਪਦੀ ਨੂੰ ਪੜ੍ਹਦੇ ਹਾਂ, ਇੱਥੇ ਜਦੋਂ ਸ਼ਬਦ ਆਉਂਦਾ ਨਾ ਬ੍ਰਹਮ ਗਿਆਨੀ ਕੋ ਖੋਜੈ ਮੁਖੇਸਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਹੁਣ ਕੀ ਅਰਥ ਕਰਾਂਗੇ ਅਸੀਂ? ਕਹਾਂਗੇ ਵੀ ਇੱਥੇ ਜਿਹੜਾ ਬ੍ਰਹਮ ਗਿਆਨੀ, ਵੇਖੋ ਵੀ ਰੱਬ ਨੂੰ ਬ੍ਰਹਮ ਗਿਆਨੀ ਕਿਹਾ, ਅਤੇ ਜੇ ਰੱਬ ਨੂੰ ਬ੍ਰਹਮ ਗਿਆਨੀ ਕਿਹਾ ਤਾਂ ਪਹਿਲੇ ਸ਼ਲੋਕ ਦੇ ਅਰਥ ਕੀ ਕਰਾਂਗੇ? ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖ ਹੈ ਏਕਸ ਬਿਨ ਕੋਏ। ਜਿਹਦਾ ਮਨ ਹੈ, ਜਿਹਦੀਆਂ ਅੱਖਾਂ ਨੇ, ਜਿਹਦਾ ਸਰੀਰ ਏ, ਉਹਦਾ ਤਾਂ ਚੱਕਰ 'ਚ ਨਹੀਂ ਕੋਈ ਨਹੀਂ। ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖ ਹੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਹੁਣ ਏਕਸ ਜਿਹੜਾ ਸ਼ਬਦ ਹੈ ਉਹ ਪਰਮਾਤਮਾ ਲਈ ਹੈ, ਅਤੇ ਅਗਲੀ ਜਿਹੜੀ ਤੋਕੇ ਉਹ ਇੱਕ ਨੂੰ ਜਾਣਨ ਵਾਲੇ, ਬ੍ਰਹਮ ਨੂੰ ਜਾਣਨ ਵਾਲੇ ਲਈ ਹੈ। ਤਾਂ ਹੀ ਸਾਹਿਬ ਨੂੰ ਇਹ ਸ਼ਬਦ ਕਹਿਣੇ ਪਏ ਕਿ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਕਿਉਂ ਨਹੀਂ ਮਰਤਾ? ਕਿਉਂਕਿ ਉਹਦੇ ਵਿੱਚ ਜਿਉਂਦੇ ਜੀ ਅਭੇਦ ਹੋ ਗਿਆ, ਜਿਹਨੇ ਖੁਦ ਕਦੀ ਨਹੀਂ ਮਰਨਾ, ਉਹਦਾ ਰੂਪ ਹੋ ਗਿਆ ਨਾ। ਇਸ ਤੋਂ ਅੱਗੇ ਹਜ਼ੂਰ ਦੇ ਬਚਨਾਂ ਵਿੱਚੋਂ ਹੀ ਸਾਧ ਸ਼ਬਦ ਆਉਂਦਾ। ਮੈਂ ਬੇਨਤੀ ਕਰਾਂ, ਸਾਧ ਦੇ ਅਖਰੀ ਅਰਥ ਨੇ ਜਿਹਨੇ ਅੰਦਰ ਨੂੰ ਸਾਧਿਆ। ਅੱਜ ਕਹਾਣੀ ਬਿਲਕੁਲ ਪ੍ਰਚਾਰ ਦੀ ਉਲਟ ਹੋਈ ਹੈ। ਇਹੀ ਕਾਰਨ ਸਾਡੇ ਅੰਦਰ ਦੀ ਭਾਵਨਾ ਦਿਨੋ ਦਿਨ ਉਡਾਈ ਜਾ ਰਹੀ, ਦਿਨੋ ਦਿਨ ਹਰ ਬੰਦੇ 'ਤੇ ਤਰਕ, ਹਰ ਬੰਦੇ 'ਤੇ ਕਟਾਕਸ਼। ਇਸ ਨੂੰ ਵੀ ਕੇਵਲ ਤਰਕ ਹੀ ਨਾ ਸਮਝ ਲਿਓ ਜੋ ਮੈਂ ਕਹਿ ਰਿਹਾ। ਪਰਮਾਤਮਾ ਦੀ ਭਗਤੀ, ਸਿਮਰਨ, ਉਹਦੀ ਖੋਂਦ, ਕੋਈ ਇਹਨਾਂ ਨੂੰ ਸਵੀਕਾਰਨ ਨੂੰ ਛੇਤੀ ਤਿਆਰ, ਕਿਉਂਕਿ ਬਿਆਨਣ ਵਾਲੇ ਉਹਦੇ ਤੋਂ ਨਕਾਰੀ ਹੋ ਗਏ। ਇੱਕ ਮੈਂ ਇੱਥੇ ਇਗਜ਼ਾਮਪਲ ਦੇਣਾ, ਅਤੇ ਬੜਾ ਸੌਖਾ ਤਰੀਕਾ ਹੈ। ਇੱਕ ਸਿੱਖ ਵਿਦਵਾਨ ਨੇ ਭਰੀ ਹੋਈ ਸਭਾ ਵਿੱਚ, ਮੈਂ ਉਸਦਾ ਨਾਮ ਨਹੀਂ ਲੈਣਾ, ਹੋ ਚੁੱਕੇ ਨੇ, ਭਰੀ ਹੋਈ ਸਭਾ ਵਿੱਚ ਉਹਨੂੰ ਸਬਜੈਕਟ ਦਿੱਤਾ ਗਿਆ ਕਿ ਅੱਜ ਤੁਸੀਂ ਆਪਣੇ ਗਿਆਨ 'ਤੇ ਆਧਾਰਿਤ ਸਿੱਧ ਕਰਨਾ ਕਿ ਪਰਮੇਸ਼ਵਰ ਹੈ, ਪਰਮਾਤਮਾ ਹੈ, ਵਾਹਿਗੁਰੂ ਹੈ। ਉਹਨਾਂ ਤਕਰੀਰ ਸ਼ੁਰੂ ਕੀਤੀ, ਸਪੀਚ ਸ਼ੁਰੂ ਕੀਤੀ, ਇੱਕ ਘੰਟਾ ਵੱਧ ਸਮਾਂ ਬੋਲ ਕੇ, ਪ੍ਰਮਾਣ ਦੇ ਕੇ, ਐਗਜ਼ਾਮਪਲਾਂ ਦੇ ਕੇ ਸਿੱਧ ਕਰ ਦਿੱਤਾ, ਹਰ ਬੰਦੇ ਨੂੰ ਮਨਾ ਦਿੱਤਾ ਕਿ ਪਰਮਾਤਮਾ ਹੈ। ਸਾਰੇ ਆਸ਼ਿਸ਼ਕਾਰ ਉੱਠੇ, ਵਾਹ ਵਾਹ ਕਮਾਲ ਕਰ ਦਿੱਤੀ। ਦੂਜੇ ਦਿਨ ਫਿਰ ਸਭਾ ਲੱਗਣੀ ਸੀ ਅਤੇ ਨਾਲ ਅਨਾਊਂਸ ਕਰ ਦਿੱਤਾ ਕਿ ਦੂਜੇ ਦਿਨ ਇਸ ਸਿੱਖ ਵਿਦਵਾਨ ਦਾ ਸਬਜੈਕਟ ਹੋਵੇਗਾ ਕਿ ਪਾਰ ਬ੍ਰਹਮ ਪਰਮਾਤਮਾ ਦੇ ਨਾਂ ਦੀ ਕੋਈ ਚੀਜ਼ ਨਹੀਂ, ਸਿੱਧ ਕਰਨਾ ਉਹਨੇ। ਦੂਜੇ ਦਿਨ ਉਹਨੇ ਤਕਰੀਰ ਸ਼ੁਰੂ ਕੀਤੀ, ਬੋਲਿਆ, ਕਹਿਣ ਲੱਗਾ ਕਿ ਪਰਮਾਤਮਾ ਨਾਮ ਦੀ ਕੋਈ ਚੀਜ਼ ਨਹੀਂ, ਸਿੱਧ ਕਰੀ ਗਿਆ। ਕਿਉਂਕਿ ਦਲੀਲ ਹਰ ਚੀਜ਼ ਨੂੰ ਕੱਟ ਸਕਦੀ ਏ, ਪਰ ਭਾਵਨਾ ਹਰ ਕੱਟੀ ਹੋਈ ਚੀਜ਼ ਨੂੰ ਜੋੜ ਸਕਦੀ ਹੈ। ਜੁੜਨ ਦਾ ਨਾਮ ਭਾਵਨਾ, ਕੱਟਣ ਦਾ ਨਾਮ ਦਲੀਲ ਹੈ। ਹੁਣ ਉੱਥੇ ਉਹਨੇ ਸਿੱਧ ਕਰ ਦਿੱਤਾ ਵੀ ਕੋਈ ਪਰਮਾਤਮਾ ਨਹੀਂ ਆਪਣੇ ਵੱਲੋਂ, ਹਾਲਾਂ ਉਹ ਆਸਤਕ ਏ। ਅਤੇ ਸਭਾ ਵਿੱਚ ਬੈਠਾ ਸੀ ਇੱਕ ਬੰਦਗੀ ਕਰਨ ਵਾਲਾ ਕੋਈ ਗੁਰਮੁਖ। ਜਦੋਂ ਉਹਨੇ ਸਪੀਚ ਕੀਤੀ ਅਤੇ ਬਾਅਦ 'ਚ ਸਵਾਲ ਜਵਾਬ ਹੋਣੇ ਸਨ, ਸੈਮੀਨਾਰ ਟਾਈਪ ਸੀ, ਸਾਰੇ ਤਾੜੀਆਂ ਮਾਰਨ, ਵਾਹ ਕਮਾਲ ਹੋ ਗਈ। ਨਿਹੰਗ ਸਿੰਘ ਪਿੱਛੇ ਬੈਠਾ ਰੰਗ ਰਤੜਾ, ਉਹਨੇ ਕਿਹਾ ਖਲੋ ਮੇਰੀ ਗੱਲ, ਮੇਰਾ ਉੱਤਰ ਦੇ ਕੇ ਜਾਈ। ਉਹਨੇ ਕਿਹਾ ਦੱਸੋ ਬਾਬਾ ਜੀ। ਕਹਿਣ ਲੱਗਾ ਮੈਨੂੰ ਇੱਕ ਗੱਲ ਦਾ ਜਵਾਬ ਦੇ, ਤੇਰੇ ਪਿਓ ਦਾ ਨਾਂ ਕੀ ਹੈ? ਉਹਨੇ ਕਿਹਾ ਮੇਰੇ ਪਿਓ ਦਾ ਨਾਂ ਫਲਾਣਾ। ਉਹ ਕਹਿੰਦਾ ਤੇਰੇ ਕੋਲ ਪ੍ਰੂਫ ਕੀ ਹੈ ਵੀ ਜਿਹਦਾ ਤੂੰ ਨਾਮ ਲੈ ਰਿਹਾ ਤੇਰਾ ਹੀ ਪਿਓ ਹੋਵੇ? ਪਿਓ ਤੇਰਾ ਪਹਿਲਾਂ ਸੀ, ਤੂੰ ਬਾਅਦ 'ਚ ਆਇਆ, ਤੇਰੇ ਕੋਲ ਕੀ ਪ੍ਰੂਫ ਹੈ ਤੇਰਾ ਬਾਪ ਹੈ, ਤੇਰਾ ਪਿਓ ਹੈ? ਅਤੇ ਵਿਦਵਾਨ ਬੜਾ ਹਾਜ਼ਰ ਜਵਾਬ ਸੀ, ਉਹ ਕਹਿਣ ਲੱਗਾ ਮੇਰੇ ਕੋਲ ਸਭ ਤੋਂ ਵੱਡਾ ਪ੍ਰੂਫ ਮੈਂ ਨਹੀਂ ਵੇਖਿਆ ਜਦੋਂ ਮੇਰੀ ਰਚਨਾ ਹੋਈ, ਪਰ ਮੇਰੀ ਮਾਂ ਨੂੰ ਤਾਂ ਪਤਾ ਨਾ ਇਹ ਕਿਹਦਾ ਅੰਸ਼ ਹੈ। ਬਸ ਉਹਨੇ ਕਿਹਾ ਇੰਨੀ ਕੁ ਗੱਲ ਮੈਂ ਤੇਰੇ ਮੂੰਹ 'ਚੋਂ ਕਢਾਉਣੀ ਸੀ, ਤੈਨੂੰ ਨਹੀਂ ਪਤਾ ਇਹ ਮੇਰਾ ਬਾਪ ਹੈ, ਤੂੰ ਇਸ ਭਰੋਸੇ 'ਤੇ ਜੀਨਾ ਪਿਆ ਕਿ ਜਦੋਂ ਮੈਂ ਨਹੀਂ ਸੀ, ਮੇਰੀ ਮਾਂ ਨੂੰ ਪਤਾ ਮੈਂ ਕਿਹਦਾ ਤੁਖਮ, ਕਿਹਦੀ ਅੰਸਾ, ਮੈਂ ਕਿਹਦਾ ਬੱਚਾ ਹਾਂ, ਮਾਂ ਨੂੰ ਪਤਾ, ਤੈਨੂੰ ਨਹੀਂ ਪਤਾ, ਤੂੰ ਮਾਂ ਪ੍ਰੂਫ ਦਿੱਤਾ ਨਾ। ਕਹਿਣ ਲੱਗਾ ਹਾਂ। ਕਹਿੰਦਾ ਛੱਡ ਕਿਤਾਬਾਂ ਦਾ ਗਿਆਨ ਇੱਕ ਪਾਸੇ, ਜੇ ਇੱਕ ਮਾਂ ਦੇ ਭਰੋਸੇ 'ਤੇ ਇੱਕ ਬੰਦੇ ਨੂੰ ਤੂੰ ਪਿਓ ਸਵੀਕਾਰ ਕਰ ਲਿਆ, ਤਰਕ ਨਾ ਕਰੀ। ਜਦੋਂ ਮੈਂ ਆਪਣੇ ਗੁਰੂ ਦਾ ਇਹ ਸ਼ਬਦ ਬਚਨ ਪੜ੍ਹਨਾ, ਜਪ ਆਦਿ ਸੱਚ, ਜੁਗਾਦ ਸੱਚ, ਖੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਕੋਈ ਤਰਕ ਨਾ ਕਰੀ। ਜੇ ਬੱਚਾ ਮਾਂ ਦੇ ਕਹਿਣ 'ਤੇ ਪਿਓ ਮੰਨ ਲੈਂਦਾ ਹੈ ਅਤੇ ਗੁਰੂ ਦੇ ਕਹਿਣ 'ਤੇ ਰੱਬ ਮੰਨ ਲੈ, ਇੰਨਾ ਤਾਂ ਭਰੋਸਾ ਕਰ ਲੈ। ਉਸ ਵਿਦਵਾਨ ਨੇ ਨਾ ਸੱਚਮੁੱਚ ਉਸ ਬਜ਼ੁਰਗ ਦੇ ਚਰਨਾਂ ਨੂੰ ਹੱਥ ਲਾ ਦਿੱਤਾ। ਉਹਨੇ ਕਿਹਾ, ਬੇਟਾ ਗਿਆਨ ਰੱਬ ਨੇ ਦਿੱਤਾ ਹੈ, ਪਰ ਇਹੋ ਜਿਹਾ ਗਿਆਨ ਨਾਲ ਸਿੱਧ ਨਹੀਂ ਕਰੀਦਾ ਮੇਰਾ ਪਿਓ ਨਹੀਂ। ਬਸ ਇੰਨੀ ਕੁ ਗੱਲ ਬੰਦਾ ਸਮਝ ਜਾਏ ਕਿ ਗੁਰੂ ਸ਼ਬਦ, ਮੈਂ ਆਪਣੇ ਪ੍ਰਕਰਨ ਵੱਲ ਤਾਂ ਆ ਰਿਹਾ ਕਿਉਂਕਿ ਤਰਕ ਹੈ, ਇਹ ਚੱਲਣੀ ਹੈ ਸਾਖੀ। ਪਿੱਛੇ ਜੇ ਗਏ ਪੂਨੇ ਕਿਸੇ ਸਵਾਲ ਕੀਤਾ ਅਤੇ ਮੈਂ ਵੀ ਚਾਹਾਂਗਾ ਇਹ ਸੰਗਤ ਤੱਕ ਪਹੁੰਚੇ। ਸਵਾਲ ਇਹ ਕਰ ਦਿੱਤਾ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਕਲਮ ਪਕੜੀ, ਏਕਾ ਪਾਉਣ ਲੱਗੇ, ਘੋੜੇ ਨੇ ਪੈਰ ਹਿਲਾ ਦਿੱਤਾ, ਏਕੇ ਤੋਂ ਸਾਤਾ ਬਣ ਗਿਆ, ਅਤੇ ਉਹਨੇ ਖੰਡਨ ਇਸ ਗੱਲ ਦਾ ਕਰ ਦਿੱਤਾ। ਕਹਿਣ ਲੱਗਾ, ਇਹਦਾ ਮਤਲਬ ਘੋੜੇ ਕੋਲ ਤਾਕਤ ਜ਼ਿਆਦਾ, ਉਹਨੇ ਏਕੇ ਤੋਂ ਸਾਤਾ ਬਣਾ ਦਿੱਤਾ। ਅਤੇ ਮੈਨੂੰ ਦੱਸਣ ਆਇਓ ਸੱਜਣ ਵੀ, ਦੇਖੋ ਜੀ ਆਹ ਗੱਲ ਅਸੀਂ ਸੁਣੀ ਸਾਇੰਟੀਫਿਕ ਤਰੀਕੇ ਨਾਲ। ਮੈਂ ਕਿਹਾ ਅਸਲੀਅਤ ਇਹ ਵੇ ਕਿ ਕਥਾ ਕਰਨ ਵਾਲੇ ਨੂੰ ਘੋੜੇ ਦੀ ਲੱਤ ਦਿਸਦੀ ਪਈ ਹੈ, ਭਾਵਨਾ ਵਾਲੇ ਨੂੰ ਗੁਰੂ ਦਾ ਹੱਥ ਦਿਸਦਾ ਪਿਆ। ਜਿਹਨੂੰ ਲੱਤ ਦਿਸੇਗੀ ਉਹਨੂੰ ਲੱਤਾਂ ਪੈਣਗੀਆਂ, ਅਤੇ ਜਿਹਨੂੰ ਹੱਥ ਦਿਸੇਗਾ ਉਹਨੂੰ ਅਸੀਸ ਮਿਲੇ। ਫਰਕ ਹੀ ਇੰਨਾ, ਤੂੰ ਹੱਥ ਦੇਖ, ਕਲਮ ਕਿਹਦੇ ਹੱਥ ਵਿੱਚ ਏ? ਘੋੜੇ ਦੇ ਪੈਰ ਵਿੱਚ ਕਲਮ ਨਹੀਂ, ਘੋੜੇ ਦੀ ਲਗਾਮ ਵਿੱਚ ਕਲਮ ਨਹੀਂ, ਘੋੜੇ ਦੇ ਕੜਿਆਲੇ ਵਿੱਚ ਕਲਮ ਨਹੀਂ। ਉਹ ਕਲਮ ਤਾਂ ਉਹਦੇ ਹੱਥ ਵਿੱਚ ਹੈ ਜਿਹੜਾ ਗੁਰ ਭਾਰੀ ਖੈ। ਚੇਤੇ ਰੱਖੀ, ਘੋੜਾ ਖਿਲਿਆ ਪਰ ਕਲਮ ਤਾਂ ਉਹਦੇ ਹੱਥਾਂ 'ਚੋਂ ਚੱਲੀ ਹੈ, ਜਿਹੜੇ ਲੇਖ ਮਿਟਾ ਵੀ ਸਕਦਾ ਅਤੇ ਲੇਖ ਲਿਖ ਵੀ ਸਕਦਾ। ਕੋਈ ਉੱਤਰ ਨਹੀਂ ਸੀ, ਖਮੋਸ਼ ਨੇ। ਬਸ ਇੱਕ ਗੱਲ ਤੋਂ ਸੁਚੇਤ ਰਹੋ ਗੁਰਮੁਖੋ, ਭਾਵਨਾ ਦੇ ਨਜ਼ਰੀਏ ਨਾਲ ਗੁਰੂ ਨੂੰ ਦੇਖੋ, ਫਿਰ ਪਕਰਨ ਵੱਲ ਤੁਰਾਂ, ਟੁੱਟੀਏ ਨਾ। ਹਰ ਔਰ ਖਰੀ ਜਨ, ਸੇਵਕ ਅਤੇ ਸਵਾਮੀ, ਭਗਤ ਅਤੇ ਭਗਵੰਤ, ਸੰਤ ਅਤੇ ਅਨੰਤ, ਬ੍ਰਹਮ ਅਤੇ ਬ੍ਰਹਮ ਗਿਆਨੀ ਇੱਕ ਨੇ। ਅਗਲਾ ਸ਼ਬਦ ਹੈ ਸਾਧ, ਸਾਧ ਦਰ 'ਤੇ ਜਿਹਨੇ ਜੀਵਨ ਸਾਧਿਆ। ਪਰ ਸਲੋਕ ਪੜ੍ਹੋ, ਜਿੱਥੇ ਸਲੋਕ ਸਾਧ ਦਾ ਆਇਆ ਉੱਥੇ ਗੁਰੂ ਅਰਜਨ ਦੇਵ ਜੀ ਨੇ ਰੱਬ ਨਾਲ ਗੱਲ ਸ਼ੁਰੂ ਕੀਤੀ ਸਾਧ ਦੀ। ਉਹਨਾਂ ਇਹ ਨਹੀਂ ਕਿਹਾ ਸਾਧ ਦੇ ਕੌਤਕ ਇਸ ਤਰ੍ਹਾਂ ਨੇ ਜਿਵੇਂ ਪਵਨ ਦਾ ਕੌਤਕ ਹੈ, ਸਾਧ ਦੇ ਕੌਤਕ ਇਸ ਤਰ੍ਹਾਂ ਨੇ ਜਿਵੇਂ ਹਵਾ ਦਾ ਕੌਤਕ ਹੈ, ਅੱਗ ਦਾ ਕੌਤਕ ਹੈ। ਕਹਿਣ ਲੱਗੇ, ਜਿਵੇਂ ਰੱਬ ਦੀਆਂ ਗੱਲਾਂ ਵਿਸਮਾਦ ਵਿੱਚ ਲਿਜਾਂਦੀਆਂ ਨੇ, ਸੱਚ ਜਾਣੀ ਸਾਧੂ ਦੇ ਕੌਤਕ ਵੀ ਵਿਸਮਾਦ ਵਿੱਚ ਲਿਜਾਂਦੇ ਨੇ। ਸਲੋਕ ਪੜ੍ਹੋ, ਆਗਮ ਆਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਉਹਦਾ ਰੂਪ ਹੋ ਗਿਆ। ਜੋ ਜੋ ਕਹੇ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਗੁਰਮੁਖੋ, ਅਚਰਜ ਕਥਾ ਇਹ ਕਿਹਦੀ ਹੁੰਦੀ? ਆਓ ਬਾਣੀ 'ਚੋਂ ਦੇਖੀਏ, ਕੇਵਲ ਰੱਬ ਦੀ ਅਚਰਜ ਕਥਾ। ਖਿਨਮੈਂ ਅਵਰ ਖਿਨੈਮੈਂ ਅਵਰਾ, ਅਚਰ ਅਚਰਜ ਚਲਤ ਤੁਮਾਰੇ, ਪਰਮਾਤਮਾ ਤੇਰੇ ਕੌਤਕ ਅਚਰਜ ਨੇ। ਫਿਰ ਜਦੋਂ ਸਾਧ ਕੋਈ ਬਣਦਾ, ਫਿਰ ਮੇਰੀ ਬੇਨਤੀ ਸਮਝਿਓ, ਮੈਂ ਜੀਵਨ ਦੀ ਗੱਲ ਕਰ ਰਿਹਾ, ਬਿਲਕੁਲ ਭੇਖ ਦਾ ਮੈਂ ਮੁਦਈ ਨਹੀਂ ਹੋਵਾਂਗਾ, ਪਖੰਡ ਨੂੰ ਨਹੀਂ। ਪਹਿਲਾਂ ਵੀ ਸੀ, ਅੱਜ ਵੀ ਖੈ, ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਚੇਤੇ ਰੱਖਿਓ, ਸੀਤਾ ਦਾ ਖਰਨ ਵੀ ਉਦਨ ਕਿਸੇ ਨੇ ਕੀਤਾ ਜਿੱਦਨ ਭੇਖ ਸਾਧੂ ਵਾਲਾ ਪਾ ਕੇ ਆਇਆ ਸੀ। ਸਿੱਧਾ ਰਾਵਣ ਬਣ ਕੇ ਆਉਂਦਾ, ਹੀ ਹਰਨ ਕਰ ਲੈਂਦਾ, ਉਹਨੇ ਭੇਖ ਪਾਇਆ 'ਚ ਕੋਈ ਸ਼ੱਕ ਨਹੀਂ। ਉਦੋਂ ਵੀ ਖੋਇਆ ਅਤੇ ਅੱਜ ਵੀ ਖੁੰਦੇ ਨੇ। ਫਰਕ ਇੰਨਾ ਕਿ ਆਮ ਭੇਖੀ ਬੰਦਾ, ਮੈਂ ਸ਼ਾਇਦ ਇੱਥੇ ਸ਼ਬਦ ਰਿਪੀਟ ਕਰਨ ਲੱਗਾ, ਭੇਖੀ ਬੰਦਾ ਦੇਵੀ ਨੂੰ ਦੇਖਦਾ, ਉਹਦੀਆਂ ਅੱਖਾਂ ਦੀ ਵਾਸ਼ਨਾ ਕਈ ਵਾਰੀ ਪਵਿੱਤਰ ਸਰੀਰ ਨੂੰ ਵਹਿਸ਼ਿਆ ਬਣਾ ਦਿੰਦੀ ਏ, ਪਰ ਸਾਧੂ ਕਦੀ ਪਵਿੱਤਰ ਆਤਮਾ ਨਾਲ ਵਹਿਸ਼ਿਆ ਨੂੰ ਦੇਖਦਾ ਅਤੇ ਉਹਨੂੰ ਦੇਵੀ ਬਣਾ ਦਿੰਦਾ। ਬਸ ਇੰਨਾ ਹੀ ਕੋਈ ਫਰਕ ਹੈ। ਸਾਧੂ ਦੀ ਨਜ਼ਰ ਵਿੱਚ ਇੰਨੀ ਤਾਕਤ ਹੈ ਕਿ ਗਣਕਾਂ ਪਾਪਣ ਹੋਏ ਕਹਿ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾਂ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ। ਦੇਖੋ ਉਹਦੀ ਭੈੜੇ ਜੀਵਨ ਨੂੰ ਦੇਖ ਕੇ ਉਹਦੀ ਨਜ਼ਰ ਪਈ, ਉਹਨੇ ਅੰਮ੍ਰਿਤ ਬਣਾ ਕੇ ਰੱਖ ਦਿੱਤਾ। ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਸਤੋਤਾ, ਲਿਬ ਲੱਗੀ ਤਿਸ ਤੋਤਿਓਂ, ਨਿੱਤ ਪੜ੍ਹਾਏ ਕਰੇ ਅਸੋਤਾ। ਪਰ ਸਾਧ ਜਿਹੜਾ ਪਹੁੰਚ ਜਾਂਦਾ ਜੋ ਉਹ ਬੋਲਦਾ ਉਹ ਰੱਬ ਬੋਲਦਾ। ਮੈਂ ਜ਼ਿਆਦਾ ਪ੍ਰਮਾਣ ਨਾ ਦਿਆਂ, ਸਾਹਿਬ ਦਾ ਇੱਕੋ ਹੀ ਬਚਨ ਲੈ ਲਓ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਅਤੇ ਰਸਨਾ 'ਚ ਉਹ ਵੱਸਦਾ ਜਿਹੜਾ ਅੰਦਰ ਏ। ਮੈਂ ਨੁਕਤਾ ਸਾਂਝਾ ਕਰਨਾ ਚਾਹੁੰਦਾ, ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਹ, ਜੋ ਜੀ ਵਿੱਚ ਕਹਿ ਉਹ ਬਾਹਰ ਨਿਕਲੇਗਾ। ਅਤੇ ਚੇਤੇ ਰੱਖਿਓ, ਰਸਨਾ ਉਹਦੀ ਵਿੱਚ ਹੀ ਰੱਬ ਵੱਸਦਾ ਜਿਹਦੇ ਧੁਰ ਅੰਦਰ ਵਸਿਆ ਹੋਇਆ, ਉਹ ਇੱਕ ਨੇ। ਅੱਗੇ ਥੋੜ੍ਹਾ ਜਿਹਾ ਤੁਰੀਏ, ਚਾਕਰ ਅਤੇ ਮਾਲਕ ਇਹ ਵੀ ਅਭੇਦ ਨੇ। ਮਹਾਰਾਜ ਜੀ ਨੇ ਬਚਨ ਕਹਿ ਕਿ ਚਾਕਰ ਲੱਗੇ ਚਾਕਰੀ, ਜੇ ਚੱਲੈ ਖਸਮੈ ਭਾਏ, ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ। ਫਰਕ ਇੰਨਾ ਕਿ ਦੁਨੀਆਂ ਦਾ ਚਾਕਰ, ਪਿਓ ਦਾ ਵੀ ਚਾਕਰ, ਦਾਦੇ ਦਾ ਵੀ ਚਾਕਰ, ਅੱਗੇ ਪੋਤਾ ਆਇਆ ਉਹਦਾ ਵੀ ਨੌਕਰ, ਕਈ ਘਰਾਂ 'ਚ ਇਹੋ ਜਿਹੇ ਨੌਕਰ ਨੇ। ਅਸੀਂ ਸੁਣਦੇ ਹਾਂ ਕਿ ਮੇਰੇ ਦਾਦੇ ਦੇ ਵੇਲੇ ਦਾ ਨੌਕਰ ਏ, ਉਹ ਦਾਦੇ ਦਾ ਵੀ ਨੌਕਰ, ਪਿਓ ਦਾ ਵੀ ਨੌਕਰ, ਪੋਤੇ ਦਾ ਵੀ ਨੌਕਰ। ਚੇਤੇ ਰੱਖਿਓ, ਇੱਥੇ ਜਿਹੜਾ ਰੱਬ ਦੀ ਚਾਕਰੀ ਕਰਦਾ, ਇੱਕ ਦਿਨ ਚਾਕਰ ਉਹਨੂੰ ਆਪਣੇ ਮਾਲਕ, ਚਾਕਰ ਨੂੰ ਆਪਣੇ ਤਖਤ ਦਾ ਮਾਲਕ ਬਣਾ ਦਿੰਦਾ, ਉਹਦਾ ਰੂਪ ਹੋ ਜਾਂਦਾ। ਆਓ ਥੋੜ੍ਹਾ ਜਿਹਾ ਤੁਰੀਏ ਹੁਣ ਸਿੱਖ ਵੱਲ। ਸ਼ਬਦ ਸਾਰੇ ਬਾਣੀ ਦੇ ਨੇ, ਗੁਰਮੁਖੋ ਗੁਰੂ ਸਿੱਖ, ਸਿੱਖ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਦਾ ਬਚਨ। ਸਿੱਖ ਵਿੱਚ ਗੁਰੂ, ਗੁਰੂ ਵਿੱਚ ਸਿੱਖ, ਇੱਕੋ ਗੁਰੂ ਉਪਦੇਸ਼ ਚਲਾਏ। ਕਹਿੰਦੇ ਨੇ ਜਿਹੜੀ ਕਲਾ ਗੁਰੂ ਦੇ ਵਿੱਚ ਵਰਤਦੀ ਏ, ਜਦੋਂ ਸਿੱਖ ਵਿੱਚ ਸ਼ਬਦ ਆ ਕੇ ਗੂੰਜਣ ਲੱਗ ਪੈਂਦਾ, ਉਹ ਅਦੁੱਤੀ ਕਲਾ ਸਿੱਖ ਵਿੱਚ ਵੀ ਕੰਮ ਕਰਨ ਲੱਗ ਪੈਂਦੀ ਹੈ। ਮਹਾਰਾਜ ਜੀ ਨੇ ਸਿੱਖ ਨੂੰ ਕਿੰਨਾ ਕੁ ਉੱਚਾ ਦਰਜਾ ਦਿੱਤਾ। ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜਤਿਆ। ਮਹਾਰਾਜ ਕਹਿੰਦੇ ਨੇ ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਖਰ ਧੂੜ ਦੇ ਖੰਮ, ਪਾਪੀ ਪੀ ਗਤ ਪਾਖੇ। ਹੁਣ ਗੁਰੂ ਦਾ ਪਤਾ ਨਹੀਂ ਅਤੇ ਜਗਿਆਸੂ ਜਾਂਦਾ ਸਿੱਖ ਕੋਲ, ਉਹ ਪੁੱਛਦਾ ਤੇਰੇ ਵਿੱਚ ਗੁਰੂ ਵਰਤਦਾ ਪਿਆ ਹੈ, ਮੈਨੂੰ ਘੱਟੋ ਘੱਟ ਦੱਸ, ਜਿਹੜਾ ਤੇਰੇ ਵਿੱਚ ਬੈਠ ਗਿਆ ਉਹ ਮੈਨੂੰ ਕਿਵੇਂ ਮਿਲ ਸਕਦਾ। ਉਹ ਸ਼ਬਦ ਹੈ ਕਿ ਜੋ ਦਿਸੈ ਗੁਰਸਿੱਖੜਾ, ਤਿਸ ਨਿਵ ਨਿਵ ਲਾਗੋਂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ, ਸੋਈ ਦਸ ਉਪਦੇਸ਼ੜਾ ਮੇਰਾ ਮਨ ਅਨੰਤ ਨਾ ਕਾਹੂੰ ਜਾਏ ਜੀਓ, ਇਹ ਮਨ ਤੈਂ ਕੁ ਡੇਵ ਸਾਹਮੈ ਮਾਰਗ ਦਿਓ ਬਤਾਏ ਜੀਓ, ਮੈਨੂੰ ਦੱਸ ਜਿਹੜਾ ਤੂੰ ਪਾਲਿਆ ਮੈਨੂੰ ਕਿਵੇਂ ਮਿਲ ਸਕਦਾ। ਅਤੇ ਪੁੱਛਿਆ ਉਹਨੂੰ ਹੀ ਜਾਂਦਾ ਜਿਹਨੇ ਪਾਇਆ ਹੋਇਆ, ਮੈਨੂੰ ਦੱਸ। ਅਤੇ ਫਿਰ ਤਰਲਾ ਲੈਂਦਾ, ਖਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾਂ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ, ਤੁਕ ਵੱਲ ਧਿਆਨ ਦਿਆ ਜੇ ਅੱਗੋਂ। ਫਿਰ ਗੁਰਸਿੱਖ ਬੋਲਿਆ, ਇਤ ਮਾਰਗ ਚੱਲੇ ਭਾਈਅੜੇ, ਅੰਦਰ ਗੁਰੂ ਵਰਤਦਾ ਪਰ ਸਿੱਖ ਹਮੇਸ਼ਾ ਗੁਰੂ ਨੂੰ ਅੱਗੇ ਰੱਖਦਾ, ਆਪਣੇ ਆਪਣਾ ਪ੍ਰਗਟਾਵਾ ਨਹੀਂ। ਇਤ ਮਾਰਗ ਚੱਲੇ ਭਾਈਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਓ ਜੀਓ, ਇਉਂ ਪਾਵੇਂ ਖਰਦਰ ਸਾਵੜਾ ਨਾ ਲੱਗੇ ਤੱਤੀ ਵਾਹ ਜੀਓ। ਉਹਨਾਂ ਕਿਹਾ ਵੀ ਆਹ ਜੋ ਕੁਝ ਤੂੰ ਬੋਲਿਆ, ਦੇਖੋ ਅਭੇਦਤਾ ਦੀ ਮੈਂ ਗੱਲ ਕਰ ਰਿਹਾ, ਜਗਿਆਸੂ ਗੁਰਸਿੱਖ ਨੂੰ ਪੁੱਛ ਰਿਹਾ। ਉਹ ਕਹਿੰਦਾ ਜੋ ਕੁਝ ਤੂੰ ਬੋਲਿਆ ਕਿਤੋਂ ਪੜ੍ਹਿਆ, ਕਿਸੇ ਕਿਤਾਬ 'ਚੋਂ, ਕਿਸੇ ਵਿਦਵਾਨ ਤੋਂ? ਅੱਗੋਂ ਗੁਰਸਿੱਖ ਪਤਾ ਕੀ ਕਹਿੰਦਾ, ਹਰ ਭਗਤ ਖਜ਼ਾਨਾ ਬਖਸ਼ਿਆ, ਗੁਰ ਨਾਨਕ ਕੀ ਆ ਪਸਾਓ ਜੀਓ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਜੋ ਕੁਝ ਮੈਂ ਬੋਲਣਾ ਪਿਆ ਸੱਚ ਜਾਣੀ ਮੇਰਾ ਗੁਰੂ ਮੇਰੇ 'ਚ ਬੋਲਦਾ ਪਿਆ। ਕਿ ਸਿੱਖ 'ਚ ਗੁਰੂ ਨਹੀਂ ਵਰਤਦਾ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ। ਗੁਰਮੁਖੋ ਸਿੱਖ ਦੇ ਵਿੱਚ ਗੁਰੂ ਵਰਤਦਾ। ਆਓ ਥੋੜ੍ਹੀਆਂ ਜੀਆਂ ਇੱਕ ਦੋ ਇਤਿਹਾਸਿਕ ਨੁਕਤੇ ਨੇ ਗੁਰੂ ਹਰਗੋਬਿੰਦ ਸਾਹਿਬ 'ਤੇ ਆਉਣੇ ਹੀ ਮੈਂ ਗੱਲ ਕਰਨੀ ਚਾਹੁੰਦਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ। ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਗਏ ਨੇ, ਬੜੀ ਰਹਿਮਤ ਕੀਤੀ, ਸਿੱਖ ਵਿੱਚ ਗੁਰੂ ਵਰਤਦਾ ਅਤੇ ਬਾਣੀ 'ਚੋਂ ਉਦਾਹਰਨਾਂ ਦੇਣੀਆਂ ਨੇ, ਇਕੱਲਾ ਇਤਿਹਾਸਿਕ ਸਾਖੀਆਂ ਨਹੀਂ। ਅਤੇ ਮੈਂ ਅੱਜ ਤਾਂ ਥੋੜ੍ਹੀਆਂ ਜਿਹੀਆਂ ਚੁਣੀਆਂ ਨੇ ਕਿ ਦਿਨ ਬ ਦਿਨ ਗੁਰੂ ਪਿਆਰਿਆਂ ਦੇ ਇਤਿਹਾਸ ਨੂੰ ਉਹ ਲੋਕ ਧੁੰਦਲਾ ਕਰਨ ਤੁਰ ਪਏ ਨੇ ਜਿਹੜੇ ਸਿੱਖੀ ਨੂੰ ਸਿਰਫ ਬਾਰਮੁਖੀ ਇੱਕ ਅਕੈਡਮਿਕ ਪੜ੍ਹਾਈ ਸਮਝਦੇ ਪਏ ਨੇ। ਨਹੀਂ, ਸਿੱਖੀ ਦੀ ਪੜ੍ਹਾਈ ਆ ਦੁਨੀਆਂ ਦਾ ਸਿਲੇਬਸ ਨਹੀਂ। ਗੱਲ ਬਣ ਜਾਏ, ਪਹਿਲੇ ਦਿਨ ਮੱਥਾ ਟੇਕ ਕੇ ਵੀ ਪਾਰ ਲੱਗ ਸਕਦਾ, ਅਤੇ ਪਿਆਰਿਓ ਜੇ ਘੁੰਡੀ ਅੜ ਜਾਏ ਤਾਂ ਕਈ ਜਨਮ ਵੀ ਲੱਗ ਸਕਦੇ ਨੇ। ਇੱਕ ਖਿੰਨ ਵਿੱਚ ਵੀ ਖੇਡ ਵਾਪਰ ਸਕਦੀ ਹੈ, ਇਹ ਸਾਡੇ 'ਤੇ ਨਿਰਭਰ ਨਹੀਂ, ਇਹ ਸੱਚੀ ਸਰਕਾਰ 'ਤੇ ਨਿਰਭਰ ਹੈ। ਗੁਰੂ ਹਰਗੋਬਿੰਦ ਸਾਹਿਬ ਗਏ ਨੇ ਅਤੇ ਸਿੱਖ ਪਿਟਾਵਾਂ ਲੈ ਕੇ ਆਉਣ ਲੱਗ ਪਏ। ਇੱਕ ਸਿੱਖ ਨੇ ਛੋਟੀ ਮੱਖੀ ਦਾ ਸ਼ਹਿਦ ਬਹੁਤ ਸੋਹਣਾ ਤਿਆਰ ਕੀਤਾ ਅਤੇ ਬਰਤਨ ਭਰ ਕੇ ਮਨ 'ਚ ਆਇਆ ਇਹ ਸ਼ਹਿਦ ਛੇਵੇਂ ਗੁਰਦੇਵ ਦੇ ਚਰਨਾਂ 'ਚ ਭੇਟ ਕਰਾਂਗਾ। ਰਾਤ ਇੱਕ ਪੜਾਂ ਕਰ ਲਿਆ, ਸਿੱਖ ਆਏ ਗਏ ਦੀ ਸੇਵਾ ਕਰਦਾ ਸੀ, ਆਪ ਜੇ ਦਰਸ਼ਨ ਨਹੀਂ ਸੁਣ ਪਾ ਰਿਹਾ ਅਜੇ। ਉਸ ਦਾ ਨਾਮ ਸੀ ਭਾਈ ਕੱਟੂ। ਉਹਦਾ ਇੱਕੋ ਕੰਮ ਸੀ, ਕੋਈ ਨਹੀਂ ਸੰਗਤ ਗੁਰੂ ਦੇ ਦਰਸ਼ਨ ਕਰਨ ਜਾ ਰਹੀ ਹੈ, ਮੈਂ ਇਹਦੀ ਸੇਵਾ ਕਰਾਂਗਾ, ਸਮਝੋ ਮੇਰੇ ਘਰ ਗੁਰੂ ਹਰਗੋਬਿੰਦ ਸਾਹਿਬ ਆ ਗਿਆ। ਭਾਵਨਾ ਹੈ ਨਾ, ਇੱਕ ਸੇਵਕ ਗੁਰਪਾਸ, ਇੱਕ ਗੁਰ ਕਰ ਲਾਈਆ। ਉਹਨੂੰ ਥੋੜ੍ਹੀ ਜਿਹੀ ਖਾਂਸੀ ਦੀ ਖੰਘ ਦੀ ਸੀ, ਮੁਸ਼ਕਲ ਜੀ। ਜਦੋਂ ਖੰਘਿਆ ਉਹਨੇ ਪੁੱਛ ਲਿਆ ਤੇਰੇ ਕੋਲ ਕੀ ਹੈ ਭਾਈ ਕੱਟੂ ਨੇ, ਉਹ ਕਹਿੰਦਾ ਸ਼ਹਿਦ ਏ, ਅਤੇ ਸ਼ਹਿਦ ਗੁਰੂ ਹਰਗੋਬਿੰਦ ਸਾਹਿਬ ਲਈ ਲੈ ਕੇ ਚੱਲਿਆ। ਕਹਿਣ ਲੱਗਾ ਫਿਰ ਇੱਕ ਕੰਮ ਕਰੀ, ਮੈਂ ਲੰਗਰ ਤਿਆਰ ਕਰਨਾ, ਸੰਗਤ ਲਈ ਖਾਂਸੀ ਆਉਂਦੀ ਏ, ਮੈਨੂੰ ਥੋੜ੍ਹਾ ਜਿਹਾ ਸ਼ਹਿਦ ਹੀ ਦੇ ਜਾ, ਸ਼ਹਿਦ ਮੇਰੀ ਖਾਂਸੀ ਰੁਕ ਜਾਏ। ਉਹਨੇ ਕਿਹਾ ਤੇਰੇ ਘਰ ਰਿਹਾ ਅਤੇ ਤੂੰ ਭੇਟਾ ਗੁਰੂ ਦੀ ਮੰਗਣ ਲੱਗ ਪਿਆ। ਉਹ ਕਹਿੰਦਾ ਨਹੀਂ ਨਹੀਂ ਮੈਂ ਸੰਗਤ ਦੀ ਸੇਵਾ ਕਰ ਰਿਹਾ, ਸ਼ਾਇਦ ਖਾਂਸੀ ਰੁਕ ਜਾਏ। ਉਹਨੇ ਕਿਹਾ ਸ਼ਾਇਦ ਤੇਰੇ ਲਈ ਨਹੀਂ, ਇਹ ਗੁਰੂ ਹਰਗੋਬਿੰਦ ਸਾਹਿਬ ਲਈ। ਉਹਨੇ ਕਿਹਾ ਚੰਗਾ ਸਤਿ ਬਚਨ, ਕੁਛ ਨਹੀਂ ਬੋਲਿਆ। ਉਹ ਅਸਥਾਨ ਵੀ ਹੈ, ਸ਼ਾਇਦ ਲੈ ਕੇ ਗੁਰੂ ਦੇ ਚਰਨਾਂ 'ਚ ਪਹੁੰਚਿਆ, ਭਰੇ ਇਕੱਠ 'ਚ ਦੱਸਣਾ ਚਾਹੁੰਦਾ ਮੈਂ ਸ਼ਾਇਦ ਲੈ ਕੇ ਆਇਆ। ਮਹਾਰਾਜ ਜੀ ਨੇ ਕਿਹਾ ਕੀ ਬਰਤਨ 'ਚ ਕੀ ਲੈ ਕੇ ਆਏ? ਕਿਸੇ ਭੇਟਾ ਨੂੰ ਹੋਰ ਨਹੀਂ ਪੁੱਛਿਆ। ਕਹਿਣ ਲੱਗਾ ਮਹਾਰਾਜ ਛੋਟੀ ਮੱਖੀ ਦਾ ਸ਼ਹਿਦ ਆਪ ਜੀ ਲਈ ਲੈ ਕੇ ਆਏ ਹਾਂ। ਮਹਾਰਾਜ ਜੀ ਨੇ ਕਿਹਾ ਮੇਰੇ ਲਈ ਨਹੀਂ। ਕਹਿੰਦਾ ਨਹੀਂ ਸੱਚੀ ਤੁਹਾਡੇ ਲਈ? ਹਜ਼ੂਰ ਨੇ ਕਿਹਾ ਖੋਲ। ਜਦੋਂ ਉੱਪਰ ਵਾਲਾ ਭਾਂਡੇ ਦਾ ਪਰਦਾ ਖੋਲਿਆ ਤਾਂ ਵਿੱਚ ਕੀੜੇ ਚੱਲਦੇ ਪਏ ਸਨ। ਕਹਿਣ ਲੱਗਾ ਮਹਾਰਾਜ ਸ਼ਹਿਦ ਕਿਤੇ ਖਰਾਬ ਹੁੰਦਾ, ਮੈਂ ਆਪ ਜੀ ਲਈ ਲਿਆਇਆ। ਕਹਿਣ ਲੱਗੇ ਮੈਂ ਭਾਂਡੇ ਨੂੰ ਕੀ ਕਰਨਾ ਸੀ, ਰਾਤ ਖਾਂਸੀ ਆਉਂਦੀ ਸੀ, ਇੱਕ ਦੋ ਬੂੰਦਾਂ ਮੰਗੀਆਂ, ਉਦੋਂ ਤਾਂ ਤੂੰ ਦਿੱਤਾ ਨਹੀਂ, ਹੁਣ ਮੇਰੇ ਲਈ ਭਾਂਡੇ ਚੁੱਕ ਲਿਆ, ਚੇਤੇ ਰੱਖੀ ਉਹ ਸਿੱਖ ਵਿੱਚ ਮੈਂ ਤੇਰੇ ਤੋਂ ਸ਼ਹਿਦ ਮੰਗਦਾ ਪਿਆ ਸਾਂ। ਹੁਣ ਅਸੀਂ ਕਹਾਂਗੇ ਵੀ ਇਹ ਗੱਲ ਹੈ, ਹਾਂ ਹੈ, ਗੁਰੂ ਗ੍ਰੰਥ ਸਾਹਿਬ ਇਹਦੇ 'ਤੇ ਮੋਹਰ ਲਾਉਂਦੇ ਨੇ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਹਾਏ, ਸਤਿਗੁਰ ਪ੍ਰੀਤ ਗੁਰ ਸਿੱਖ ਮੁੱਖ ਪਾਏ। ਜਦੋਂ ਗੁਰੂ ਦੇ ਮੂੰਹ 'ਚ ਪਾ ਦਿੱਤਾ, ਸਮਝੀ ਸਿੱਖ ਦੇ ਮੂੰਹ 'ਚ ਪਾ ਦਿੱਤਾ, ਗੁਰੂ ਕੋਲ ਚਲਾ ਗਿਆ, ਅਤੇ ਜਿੱਦਣ ਸਿੱਖ ਨੂੰ ਲੋੜ ਪੈ ਗਈ ਗੁਰੂ ਮੂੰਹ 'ਚ ਰੋਟੀ ਪਾਏ ਅਤੇ ਤਾਕਤ ਸਿੱਖ ਕੋਲ ਚਲੀ ਜਾਏਗੀ। ਦਵੱਲੀ ਪਿਆਰ ਹੈ, ਜੈਸੇ ਗਗਨ ਪਰੰਤੀ ਉਡਤੀ ਕਪਰੇ ਬਾਗੇ ਵਾਲੀ, ਉਹ ਚੀਤ ਰੱਖ ਹੈ ਪੀਛੇ ਵਿੱਚ ਬਚਰੇ ਨਿਤ ਖਿਰਦਾ ਸਾਰ ਸੰਭਾਲੀ, ਤੂੰ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖੈ ਜੀ ਨਾਲੀ। ਗੁਰਮੁਖ ਮਾਂ ਸਰੀਰ ਨਾਲ ਕੇਵਲ ਬੱਚੇ ਨੂੰ ਸਾਂਭਦੀ ਜਨਮ ਤੋਂ ਬਾਅਦ, ਅਤੇ ਗੁਰੂ ਉਦੋਂ ਸਿੱਖ ਨੂੰ ਸਾਂਭਦਾ ਜਦੋਂ ਮਰਨ ਤੋਂ ਬਾਅਦ ਸਰੀਰ ਵੀ ਵੱਖ ਹੋ ਜਾਂਦਾ ਹੈ। ਗੁਰੂ ਦਾ ਰਿਸ਼ਤਾ ਕੋਈ ਮਖੌਲ ਵਾਲਾ ਨਹੀਂ, ਅਤੇ ਇਕੱਲੀਆਂ ਕਥਾ ਕਹਾਣੀਆਂ ਨਹੀਂ। ਸਿੱਖ ਗੁਰੂ ਅਤੇ ਗੁਰੂ ਸਿੱਖ ਇੱਕੋ ਗੁਰ ਉਪਦੇਸ਼ ਚਲਾਏ। ਧੰਨ ਗੁਰੂ ਕਲਗੀ ਵਾਲੇ ਦਾ ਵਕਤ ਆਇਆ, ਮੈਂ ਸੰਖੇਪ ਜੀ ਹੁਣ ਬੇਨਤੀ ਕਰਦਿਆਂ, ਕਿੱਥੋਂ ਗੁਰੂ ਨੂੰ ਲੱਭਣਾ ਚਾਹੁੰਦੇ ਹਾਂ? ਪਿਛਲੇ ਸਾਲ ਭਾਵੇਂ ਇੱਥੇ ਆਇਆ ਨਹੀਂ, ਪਰ ਪੂਰੇ ਸਿੱਖ ਜਗਤ ਨੇ 300 ਸਾਲਾਂ ਮਨਾਇਆ। ਮੇਰੇ ਚੋਜੀ ਪ੍ਰੀਤਮ ਨੇ ਕਿਹੜੀ ਚੀਜ਼ ਹੈ ਜਿਹੜੀ ਸਿੱਖ ਤੋਂ ਪਰਦੇ ਥੱਲੇ ਰੱਖੀ? ਅੱਜ ਰਾਜਨੀਤਿਕ ਲੋਕ ਹਰ ਚੀਜ਼ ਲੁਕਾਉਂਦੇ ਨੇ। ਪਿਓ ਪੁੱਤਰ ਨੂੰ ਭੇਦ ਨਹੀਂ ਦਿੰਦਾ, ਪੁੱਤਰ ਮਾਂ ਨੂੰ ਭੇਦ ਨਹੀਂ ਦਿੰਦਾ, ਮਾਂ ਧੀ ਨੂੰ ਭੇਦ ਨਹੀਂ ਦਿੰਦੀ, ਹਰ ਇੱਕ ਪਰਦੇ ਥੱਲੇ ਜੀਂਦਾ। ਪਰ ਮੇਰੇ ਗੁਰੂ ਨੇ ਕੁਛ ਨਹੀਂ ਲੁਕਾਇਆ, ਉਹਨੇ ਆਪਣੇ ਜਨਮ ਤੋਂ ਬਾਅਦ ਦੱਸ ਦਿੱਤਾ ਮੈਂ ਵੰਡਣ ਆਇਆ, ਮੈਂ ਲੋਕਾਂ ਤੋਂ ਖੂਨ ਨਹੀਂ ਆਇਆ। ਕਿਵੇਂ? ਅਜੇ ਬਚਪਨ ਹੈ। ਸਿਰਫ ਮੈਂ ਬੇਨਤੀ ਕਰਨੀ ਹੈ, ਖਾਲਸਾ ਗੁਰੂ ਏ, ਗੁਰੂ ਖਾਲਸਾ। ਅਤੇ ਇਸ ਤਰ੍ਹਾਂ ਜਿਵੇਂ ਸਮੁੰਦਰ 'ਤੇ ਸਮੁੰਦਰ ਦੀ ਬੂੰਦ ਜਿੱਥੋਂ ਸ਼ੁਰੂ ਕੀਤੀ, ਬਚਪਨ ਹੈ। ਅਤੇ ਇਸ ਕਰਕੇ ਮੈਂ ਇਤਿਹਾਸ ਅੱਜ ਲਿਆ ਥੋੜ੍ਹਾ ਜਿਹਾ, ਕਿਉਂਕਿ ਕਈ ਸੰਗਤ ਦੀ ਭਾਵਨਾ ਵੀ ਸੀ ਇੱਥੇ। ਕੰਗਣ ਪਾਇਆ ਸੋਨੇ ਦਾ, ਗੰਗਾ ਦੇ ਕਿਨਾਰੇ ਖੇਡਦਿਆਂ ਕੰਗਣ ਪਾਣੀ ਸੱਟਿਆ, ਪਰ ਇੱਕੋ ਸੱਟਿਆ, ਦੋਨੋਂ ਇਕੱਠੇ ਨਹੀਂ ਸੱਟੇ, ਇੱਕ ਸੱਟਿਆ, ਦੂਜਾ ਹੱਥ 'ਚ। ਵਾਪਸ ਆ ਗਏ ਅਤੇ ਦਾਦੀ ਮਾਤਾ ਨਾਨਕੀ ਅਤੇ ਮਾਂ ਮਾਤਾ ਗੁਜਰੀ ਜੀ ਪੁੱਛਦੇ ਨੇ, ਲਾਲ ਕੰਗਣ? ਕਹਿਣ ਲੱਗੇ ਗੰਗਾ ਚਲਾ ਗਿਆ। ਕਹਿਣ ਲੱਗੇ ਚੱਲ ਸਾਡੇ ਨਾਲ, ਤੁਹਾਨੂੰ ਪਤਾ ਹੈ ਘਾਟ ਅੱਜ ਵੀ ਖੈ। ਹਜ਼ੂਰ ਲੈ ਗਏ ਉੱਥੇ, ਇਹ ਉਂਗਲ ਨਾਲ ਇਸ਼ਾਰਾ ਨਹੀਂ ਕੀਤਾ ਕਿ ਮਾਂ ਆ ਇੱਥੇ ਕੰਗਣ ਸੱਟਿਆ। ਮਾਤਾਵਾਂ ਪੁੱਛ ਰਹੀਆਂ ਨੇ, ਲਾਲ ਬੇਟਾ ਕੰਗਣ ਕਿੱਥੇ? ਅਤੇ ਸਤਿਗੁਰੂ ਦੂਜੇ ਖੱਤ ਵਿੱਚੋਂ ਲਾ ਕੇ ਚੁੱਕ ਕੇ ਮਾਰ ਕੇ ਪਾਣੀ 'ਚ ਕਹਿਣ ਲੱਗੇ, ਮਾਂ ਉਹ ਦੇਖ ਜਿੱਥੇ ਆ ਗਿਆ ਪਹਿਲਾਂ ਵੀ ਇੱਥੇ ਗਿਆ। ਕਿਉਂ? ਜਦੋਂ ਗੋਦਾਵਰੀ ਦਾ ਕੰਢਾ ਆਇਆ ਉੱਥੇ ਦੋ ਕੰਗਣ ਸੱਟੇ, ਗੋਦਾਵਰੀ ਦੇ ਕੰਢੇ ਬਾਦਸ਼ਾਹ ਨੇ ਹੀਰਾ ਦਿੱਤਾ, ਉਹ ਵੀ ਪਾਣੀ ਸੱਟ ਦਿੱਤਾ। ਵਣਜਾਰੇ ਨੇ ਨਗੀਨਾ ਦਿੱਤਾ ਅਤੇ ਉਹ ਵੀ ਪਾਣੀ ਸੱਟ ਦਿੱਤਾ। ਸ਼ੁਰੂਆਤ ਵੰਡਣ ਤੋਂ ਹੋਈ, ਸੋਨੇ 'ਤੇ ਪਕੜ ਨਹੀਂ ਸੱਟਿਆ, ਨਗੀਨੇ 'ਤੇ ਪਕੜ ਨਹੀਂ ਸੱਟਿਆ। ਗੁਰਮੁਖੋ, ਸੋਨੇ ਨੂੰ, ਨਗੀਨੇ ਨੂੰ, ਧਨ ਨੂੰ, ਸਭ ਕੁਝ ਨੂੰ ਸੱਟ ਦਿੱਤਾ, ਪਰ ਜੇ ਸਾਂਭ ਕੇ ਰੱਖਿਆ ਤਾਂ ਆਪਣੇ ਖਾਲਸੇ ਨੂੰ, ਗੁਰੂ ਉਹਦੇ ਵਿੱਚ ਬਹਿ ਗਿਆ ਅਤੇ ਖਾਲਸਾ ਗੁਰੂ ਵਿੱਚ ਬੈਠ ਗਿਆ। ਇਹਨੂੰ ਨਹੀਂ ਧੱਕਿਆ ਪਾਣੀ ਸੱਟਿਆ ਨਹੀਂ। ਆਹੋ ਥੋੜ੍ਹਾ ਜਿਹਾ ਮੈਂ ਇੱਕ ਬੜੀ ਸੋਹਣੀ ਘਟਨਾ ਹੈ, ਉਸ ਪਵਿੱਤਰ ਰੂਹ ਦਾ ਖਿਆਲ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਗੀਤ ਗਾਉਂਦਾ ਗਿਆ, ਪ੍ਰੋਫੈਸਰ ਪੂਰਨ ਸਿੰਘ ਜੀ, ਅੱਜ ਵਾਲੇ ਨਹੀਂ, ਕਈ ਨਾਮ ਅੱਜ ਕੱਲ੍ਹ ਜੁੜੇ ਨੇ ਹੋਰ, ਭਗਤ ਪੂਰਨ ਸਿੰਘ ਜੀ ਨਹੀਂ, ਪ੍ਰੋਫੈਸਰ ਪੂਰਨ ਸਿੰਘ। ਉਹਨੇ ਇੱਕ ਵਾਰੀ ਕਲਗੀਧਰ ਸੱਚੇ ਪਾਤਸ਼ਾਹ ਦਾ ਆਗਮਨ ਪੁਰਬ ਸੀ ਅਤੇ ਸਾਰੀਆਂ ਸੰਗਤਾਂ ਗਾਉਂਦੀਆਂ ਸਨ ਕਿ ਨੀਲੇ ਘੋੜੇ 'ਤੇ ਚੜ੍ਹ ਕੇ ਆਇਆ ਗੁਰੂ। ਪਤਾ ਨਹੀਂ ਮਨ 'ਚ ਕੀ ਆਇਆ, ਉਹਨੇ ਇੱਕ ਲੇਖ ਲਿਖਿਆ, ਕਲਗੀ ਵਾਲੇ ਕੀ ਛਬੀ, ਕਲਗੀ ਵਾਲੇ ਦਾ ਸਵਰੂਪ, ਕਲਗੀਧਰ ਦੀ ਛਬੀ। ਉਹਨੇ ਜਿਹੜਾ ਅਲੰਕਾਰ ਜਾਂ ਉਦਾਹਰਨਾਂ ਬਣਾਈਆਂ, ਮੈਂ ਉਹਦਾ ਬੜਾ ਕਾਇਲ ਹਾਂ। ਉਹ ਕਹਿੰਦਾ ਮੇਰੇ ਮਨ 'ਚ ਆਇਆ, ਸਾਰੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਤੇਰੇ ਦਰਸ਼ਨਾਂ ਨੂੰ ਪੁਕਾਰਦੀਆਂ ਨੇ, ਮੈਂ ਵੀ ਆਇਆ, ਮੈਂ ਤੇਰਾ ਦਰਸ਼ਨ ਕਰਕੇ ਤੇਰਾ ਰੂਪ ਖਿੱਚਣਾ ਚਾਹੁੰਦਾ, ਸਕੈਚ ਕਰਨਾ, ਮੈਂ ਤਸਵੀਰ ਬਣਾਉਣੀ ਹੈ। ਕਹਿੰਦਾ ਕਿਹਦੇ ਤੋਂ ਪੁੱਛਾਂ? ਮਨ 'ਚ ਆਇਆ ਅਨੰਦਪੁਰ ਦੇ ਨੇੜੇ ਸਤਲੁਜ ਏ, ਉਹਦਾ ਪਾਣੀ ਉਸ ਦਿਨ ਦਾ ਚੱਲਦਾ ਪਿਆ ਜਿਸ ਵੇਲੇ ਕਲਗੀਆਂ ਵਾਲੇ ਸਨ, ਉਦੋਂ ਵੀ ਕਈ ਵਾਰੀ ਇਹਦੇ ਕੋਲ ਗਏ, ਉਹਦੀ ਖੋਂਦ ਉਦੋਂ ਦੀ ਏ। ਕਹਿੰਦਾ ਮੈਂ ਸਤਲੁਜ ਦੇ ਕਿਨਾਰੇ ਬੈਠ ਗਿਆ, ਸਤਲੁਜ 'ਤੇ ਕੋਲ ਬੈਠ ਕੇ ਮੈਂ ਤਸਵੀਰ ਬਣਾਉਣ ਲੱਗਾ, ਰੰਗ ਭਰਿਆ, ਉਹਦੀ ਉਡਾਰੀ ਵੱਲ ਧਿਆਨ ਦਿਆ ਜੇ, ਰੰਗ ਭਰਿਆ ਅਤੇ ਤਸਵੀਰ ਨੂੰ ਸਾਹਮਣੇ ਰੱਖਿਆ, ਅਤੇ ਮੈਂ ਵੇਖ ਕੇ ਕਿਹਾ ਨਹੀਂ, ਇਹ ਅਕਾਲ ਦੇ ਸੁੱਤ ਦੀ ਤਸਵੀਰ ਨਹੀਂ ਹੋ ਸਕਦੀ, ਪਾਣੀ 'ਚ ਜਲ ਪ੍ਰਵਾਹ ਕਰ ਦਿੱਤੀ। ਦੂਜੀ ਬਣਾਈ, ਫਿਰ ਸਾਹਮਣੇ ਰੱਖੀ, ਮਨ ਨੇ ਕਿਹਾ ਨਹੀਂ, ਇਹ ਉਹਦੀ ਤਸਵੀਰ ਨਹੀਂ ਹੋ ਸਕਦੀ ਜਿਹੜਾ ਚਾਰ ਪੁੱਤਰ ਲੈ ਕੇ ਗਿਆ ਸੀ, ਪਰ ਸਰਸਾ ਪਾਰ ਕਰਕੇ ਚਮਕੌਰ ਲੰਘਦਿਆਂ ਚਾਰਾਂ ਨੂੰ ਕੁਰਬਾਨ ਕਰ ਚੁੱਕਾ ਸੀ, ਮਾਛੀ ਵਾਲੇ ਲੰਘਦਿਆਂ ਹੋਇਆ, ਨਹੀਂ ਇਹ ਪੁੱਤਰਾਂ ਦੇ ਦਾਨੀ ਦਾ ਚਿਹਰਾ ਨਹੀਂ ਬਣਿਆ ਮੇਰੇ ਤੋਂ। ਕਹਿੰਦਾ ਮੈਂ ਤਸਵੀਰਾਂ ਬਣਾਵਾਂ, ਪਾਣੀ ਵਿੱਚ ਰੋੜੀ ਜਾਵਾਂ, ਖਿਆਲ ਨੇ। ਕਹਿੰਦਾ ਲੋਕ ਵੇਖਣ, ਉਹਨੇ ਜਿਹੜੇ ਸ਼ਬਦ ਪੇਂਡੂ ਲਿਖੇ ਨੇ, ਕਹਿਣ ਲੱਗ ਪਏ ਵੀ ਅੱਧੀ ਜ਼ਿੰਦਗੀ ਤਸਵੀਰਾਂ ਸਿੱਖੀਆਂ, ਜਾਚ ਸਿੱਖੀ, ਕਈ ਸਾਲ ਹੋ ਗਏ ਤਸਵੀਰਾਂ ਬਣਾਉਂਦਿਆਂ, ਪਰ ਮੋਇਆ ਤੇਰੇ ਤੋਂ ਬਣੀ ਇੱਕ ਵੀ ਨਾ। ਕਹਿੰਦਾ ਮੈਂ ਸੁਣ ਕੇ ਕਿਹਾ, ਉਹ ਸਤਲੁਜ ਤੂੰ ਹੀ ਬੋਲ, ਜੇ ਮੇਰੇ ਖਿਆਲ ਨਿੱਕੇ ਪੈ ਗਏ ਨੇ, ਤੇਰੇ ਵਿੱਚੋਂ ਜਦੋਂ ਕਲਗੀ ਵਾਲਾ ਲੰਘਦਾ ਸੀ ਘੋੜੇ 'ਤੇ ਚੜ੍ਹ ਕੇ, ਉਹਦਾ ਰੂਪ ਕੀ ਹੋ ਗਿਆ ਸੀ? ਕਹਿੰਦਾ ਸਤਲੁਜ ਖਮੋਸ਼ ਹੈ, ਕੁਛ ਨਹੀਂ ਬੋਲਦਾ, ਪਾਣੀ ਕੁਲ ਕੁਲ ਕਰਦਾ ਨਿਕਲਦਾ ਅਤੇ ਇੰਜ ਲੱਗਦਾ ਜਿਵੇਂ ਪਾਣੀ ਵਿੱਚੋਂ ਧਨ ਕਲਗੀ ਵਾਲਾ ਆਵਾਜ਼ ਪਈ ਆਉਂਦੀ। ਕਹਿੰਦਾ ਮੈਨੂੰ ਨਾਦ ਸੁਣਾ ਰਿਹਾ, ਬੋਲਦਾ ਨਹੀਂ। ਮਨ ਨੇ ਕਿਹਾ ਚੱਲ ਪਾਉਂਟਾ ਸਾਹਿਬ ਚਲੀਏ, ਉੱਥੇ ਜੇ ਜਮਨਾ ਵਗਦੀ ਏ ਜਿਹਦੇ ਕਿਨਾਰੇ ਗੁਰੂ ਨੇ ਅਕਾਲ ਦੀ ਉਸਤਤ ਉਚਾਰਨ ਕੀਤੀ ਸੀ। ਅਤੇ ਹਜ਼ੂਰ ਨੇ ਬਚਿੱਤਰ ਨਾਟਕ 'ਚ ਕਿਹਾ, ਦਸਮ ਦੀ ਬਾਣੀ 'ਚ, ਦੇਸ਼ ਚਾਲ ਖੰਮ 'ਤੇ ਬੁਨ ਭਈ, ਸ਼ਹਿਰ ਪਾਵਟੇ ਕੀ ਸੁਧ ਲਈ ਅਗਲੀ ਤੋਕੇ ਕਲੰਦਰੀ ਤੱਟ ਕੀਏ ਬਿਲਾਸਾਂ ਅਨਕ ਭਾਂਕ ਕੇ ਭਾਂਤ ਕੇ ਪੇਕ ਤਮਾਸ਼ਾ ਤੈਂ ਕੇ ਸਿੰਘ ਘਨੇ ਚੁਣ ਮਾਰੇ ਰੋਜ਼ ਰੀਸ਼ ਬਹੁ ਭਾਂਤ ਬਤਾਰੇ ਬਿਦਾਰੇ ਕਲੰਦਰੀ ਤੱਟ ਕੀਏ ਬਿਲਾਸਾਂ ਯਮੁਨਾ ਦੇ ਕਿਨਾਰੇ ਬਿਲਾਸ ਹੋਇਆ ਆ ਬਿਲਾਸ ਦੁਨੀਆਂ ਵਾਲੇ ਨਹੀਂ ਉਸ ਯਮੁਨਾ ਦੇ ਕੰਢੇ ਕਵੀਆਂ ਨੂੰ ਢਾਲਾਂ ਭਰ ਕੇ ਦਿੱਤੀਆਂ ਉਸ ਯਮੁਨਾ ਦੇ ਕਿਨਾਰੇ ਭਾਈ ਮਨੀ ਸਿੰਘ ਦੀ ਕਾਨੀ ਲਿਖਦੀ ਸੀ ਅਤੇ ਗੁਰੂ ਗੋਬਿੰਦ ਸਿੰਘ ਦੀ ਰਸਨਾ ਉਚਾਰਦੀ ਸੀ ਅਤੇ 16,000 ਵਾਰੀ ਇੱਕ ਦਿਨ ਤੂੰ 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 ਗਾਈ ਗਏ ਅਤੇ ਦਸਮ ਦੀ ਬਾਣੀ ਵਿੱਚ ਸਿਰਫ ਉਹ 16 ਵਾਰੀ ਦਰਜ ਹੈ ਕਹਿੰਦੇ ਨੇ ਯਮੁਨਾ ਤੋਂ ਪੁੱਛਿਆ ਕਿ ਜਦੋਂ ਚੋਜੀ ਪ੍ਰੀਤਮ ਭੰਗਾਣੀ ਦਾ ਜੁੱਧ ਜਿੱਤ ਕੇ ਆਏ ਅਤੇ ਮੈਨੂੰ ਦੱਸ ਤੇਰੇ ਨੇੜੀ ਭੰਗਾਣੀ ਏ ਉਦੋਂ ਕਿਹੋ ਜਿਹਾ ਚਿਹਰੇ ਦੇ ਉੱਤੇ ਖੁਸ਼ੀ ਸੀ ਜਦੋਂ ਕਵੀਆਂ ਦੀ ਕਵਿਤਾ ਸੁਣ ਕੇ ਗੁਰੂ ਖੁਸ਼ ਹੁੰਦਾ ਸੀ ਅਤੇ ਖੱਚਰਾਂ ਭਰ ਭਰ ਰੁਪਈਆਂ ਦੀਆਂ ਦਿੰਦੇ ਸਨ ਉਦੋਂ ਦਾਨੀ ਗੁਰੂ ਦੀ ਤਸਵੀਰ ਹੀ ਦੱਸਦੇ ਜਦੋਂ ਤੇਰੇ ਕਿਨਾਰੇ 'ਤੇ ਨੇਤਰ ਮੁੰਦ ਕੇ ਅਕਾਲ ਦਾ ਸੁੱਤ ਅਕਾਲ ਨਾਲ ਗੱਲਾਂ ਕਰਦਾ ਬਾਣੀ ਉਚਾਰਦਾ ਉਦੋਂ ਕਿਸ ਤਰ੍ਹਾਂ ਦਾ ਰੂਪ ਸੀ ਕਹਿੰਦਾ ਕਈ ਦਿਨ ਪੁੱਛਦਾ ਰਿਹਾ ਪਰ ਕੀ ਕਰਾਂ ਸਤਲੁਜ ਤਾਂ ਕੁਝ ਨਾਦ ਦਿੰਦਾ ਸੀ ਪਰ ਯਮੁਨਾ ਤਾਂ ਬੋਲਣੋਂ ਵੀ ਗਈ ਚੁੱਪੇ ਨਾ ਉੱਥੋਂ ਯਮੁਨਾ ਸ਼ਾਂਤ ਸਭ ਨੂੰ ਪਤਾ ਕਵੀਆਂ ਕਿਹਾ ਸੀ ਮਹਾਰਾਜ ਰੌਲਾ ਪਾਉਂਦੀ ਏ ਕਹਿਣ ਲੱਗੇ ਜੇ ਗੁਰੂ ਦੇ ਚਰਨਾਂ ਨਾਲ ਵੀ ਰੌਲਾ ਪਾਉਂਦੀ ਨਹੀਂ ਤਾਂ ਇਹ ਕੀ ਯਾਦ ਰੱਖੇਗੀ ਸਦਾ ਲਈ ਖਮੋਸ਼ ਹੋ ਗਈ ਚੁੱਪ ਕਹਿੰਦਾ ਮਨ ਨੇ ਕਹਿ ਵੀ ਨਹੀਂ ਬੋਲਦੀ ਚੁੱਕੇ ਆਪਣਾ ਡੱਬਾ ਰੰਗਾਂ ਵਾਲਾ ਕਹਿੰਦਾ ਮੈਂ ਪਟਨੇ ਦੀ ਗੰਗਾ ਤੋਂ ਪੁੱਛਣ ਗਿਆ ਤੈਨੂੰ ਤਾਂ ਕੰਗਣ ਦੇ ਕੇ ਗਏ ਸਨ ਤੇਰੇ 'ਚ ਸੱਟੇ ਸਨ ਤੇਰੇ ਕਿਨਾਰੇ 'ਤੇ ਬੇੜੀ ਵਿੱਚ ਬੈਠੇ ਸਨ ਆ ਕੇ ਅਤੇ ਤੂੰ ਉਛਲੀ ਬੜੀ ਸੈਂ ਇੱਕ ਵਾਰ ਹੋਇਆ ਸੀ ਕਿਸੇ ਨੇ ਬੇੜੀ ਬਣਾਈ ਉਹਨੇ ਕਿਹਾ ਮੈਂ ਬਾਲਾ ਪ੍ਰੀਤਮ ਨੂੰ ਬਿਠਾਉਣਾ ਅਤੇ ਬੇੜੀ ਛਾਲਾਂ ਮਾਰੇ ਪਾਣੀ ਤੜਵੇ ਉਛਲੇ ਬੇੜੀ ਪਾਣੀ ਕਰਕੇ ਹਜ਼ੂਰ ਨੇ ਆਪਣਾ ਨਿੱਕਾ ਜਿਹਾ ਚਰਨ ਕੋਮਲ ਉਸ ਲਾਇਆ ਪਾਣੀ ਨੂੰ ਇੱਕੋ ਦਮ ਗੰਗਾ ਸ਼ਾਂਤ ਹੋ ਗਈ ਕਹਿਣ ਲੱਗੇ ਗੰਗਾ ਵੀ ਚਰਨ ਚੁੰਮਣਾ ਚਾਹੁੰਦੀ ਸੀ ਕਹਿੰਦੇ ਨੇ ਦੱਸ ਤੇਰੇ ਕਿਨਾਰੇ ਸ਼ਿਵ ਦੱਤ ਦੀਆਂ ਅੱਖਾਂ ਬੰਦ ਕਰਕੇ ਕਹਿੰਦੇ ਸਨ ਮੋਢਿਆਂ 'ਤੇ ਚੜ੍ਹ ਕੇ ਪੰਡਿਤ ਜੀ ਝਾਂਤ ਅਤੇ ਰੋਜ਼ ਦੌੜ ਕੇ ਆਉਣਾ ਪੰਡਿਤ ਜੀ ਦੀ ਪਿੱਠ 'ਤੇ ਚੜ੍ਹਨਾ ਮੈਨੂੰ ਦੱਸ ਜਦੋਂ ਬਾਲਾ ਪ੍ਰੀਤਮ ਝਾਂਤ ਕਹਿੰਦਾ ਸੀ ਉਹਨੂੰ ਅਤੇ ਪੰਡਿਤ ਜੀ ਬਾਲਾ ਪ੍ਰੀਤਮ ਕਹਿ ਕੇ ਗੋਦੀ 'ਚ ਬਿਠਾਉਂਦੇ ਸਨ ਉਦੋਂ ਕਿਹੋ ਜਿਹਾ ਸਵਰੂਪ ਸੀ ਮੈਂ ਬਣਾ ਲਵਾਂ ਕਹਿੰਦਾ ਗੰਗਾ ਵੀ ਚੁੱਪ ਚੁੱਕਿਆ ਗੋਦਾਵਰੀ ਦੇ ਕੰਢੇ ਗਿਆ ਪੁੱਛਿਆ 42 ਸਾਲ ਚੱਲਦਾ ਪਿਆ ਸੀ ਜਦੋਂ ਤੇਰੇ ਕਿਨਾਰੇ 'ਤੇ ਮੁਕਾਮ ਕੀਤਾ ਤੇਰੇ ਕਿਨਾਰੇ ਬਹੁਤ ਕੁਛ ਕੀਤਾ ਉਹਨਾਂ ਤੇਰੇ ਕਿਨਾਰੇ 'ਤੇ ਹੀਰੇ ਸੱਟੇ ਤੈਨੂੰ ਨਗੀਨੇ ਤੇਰੇ ਵਿੱਚ ਸੱਟੇ ਤੇਰੇ ਸਾਹਮਣੇ ਬਾਦਸ਼ਾਹ ਨੂੰ ਨਿਰੁੱਤਰ ਕਰ ਦਿੱਤਾ ਤੇਰੇ ਕਿਨਾਰੇ 'ਤੇ ਬੈਰਾਗੀ ਨੂੰ ਬਹਾਦਰ ਬੰਦਾ ਬਣਾ ਦਿੱਤਾ ਮੈਨੂੰ ਇੱਕ ਹੀ ਝਲਕ ਹੀ ਦੇ ਦੇ ਤੇਰੇ ਕਿਨਾਰੇ 'ਤੇ ਉਹ ਕਮਾਨ ਦੇ ਚਿੱਲੇ ਚਾੜੇ ਮੈਨੂੰ ਦੱਸ ਕਿ ਚੋਜੀ ਪ੍ਰੀਤਮ ਦਾ ਰੂਪ ਕੈਸਾ ਕਹਿੰਦਾ ਗੋਦਾਵਰੀ ਵੀ ਸ਼ਾਂਤ ਕੁਝ ਨਹੀਂ ਬੋਲਦੇ ਨਿਰਾਸ਼ ਹੋਇਆ ਮਨ ਨੇ ਕਿਹਾ ਚੱਲ ਉਹ ਸ਼ਸਤਰ ਪਏ ਨੇ ਗੁਰੂ ਗੋਬਿੰਦ ਸਿੰਘ ਦੇ ਉਹਨਾਂ ਤੋਂ ਪੁੱਛ ਉਹ ਤਾਂ ਸੀਨੇ ਨਾ ਲੱਗੇ ਨੇ ਕਹਿੰਦਾ ਮੈਂ ਸ਼ਸਤਰਾਂ ਤੋਂ ਪੁੱਛਿਆ ਕਲਗੀ ਤੋਂ ਪੁੱਛਿਆ ਉਹਦੇ ਉਡਾਰੀ ਦੇਖੋ ਕੋਈ ਨਹੀਂ ਬੋਲਦਾ ਕਹਿੰਦਾ ਫਿਰ ਮੈਨੂੰ ਆਵਾਜ਼ ਆਈ ਕਿ ਤੂੰ ਸੱਚਖੰਡ ਆਇਆ ਇੱਥੇ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਗਿਆ ਹੈ ਤੂੰ ਉਹਨੂੰ ਜਾ ਕੇ ਪੁੱਛ ਲੈ ਜਿਹਨੂੰ ਮੱਥਾ ਟੇਕ ਕੇ ਗਿਆ ਹੈ ਦੇਖੋ ਕਿੱਥੋਂ ਤੁਰਿਆ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆਇਆ ਪੱਲਾ ਪਾਇਆ ਅਤੇ ਪੁੱਛਿਆ ਮੇਰੇ ਚੋਜੀ ਪ੍ਰੀਤਮ ਦੀ ਛਵੀ ਕੈਸੀ ਕੋਈ ਨਹੀਂ ਬੋਲਦਾ ਨਾ ਗੰਗਾ ਨਾ ਯਮੁਨਾ ਨਾ ਸਤਲੁਜ ਨਾ ਸ਼ਸਤਰ ਕਹਿੰਦੇ ਨੇ ਇੱਕੋ ਆਵਾਜ਼ ਸ਼ਬਦ ਵਿੱਚੋਂ ਆਈ ਉਹ ਕਦੀ ਬੋਲਣਗੇ ਵੀ ਨਹੀਂ ਕਿਉਂ ਕਹਿਣ ਲੱਗੇ ਜਿਨ੍ਹਾਂ ਨੂੰ ਇੱਕ ਵਾਰੀ ਛੂਹ ਮਿਲ ਗਈ ਉਹ ਬੋਲਣ ਜੋਗੇ ਰਹਿੰਦੇ ਹੀ ਨਹੀਂ ਕਿਉਂਕਿ ਉਹ ਤਾਂ ਗੁੰਗੇ ਹੋ ਗਏ ਨੇ ਕੇਵਲ ਰਸ ਮਾਣਦੇ ਪਏ ਦੇਖੋ ਗੱਲ ਕੈਸੀ ਕਹਿ ਰਿਹਾ ਕੀ ਬੋਲਣਗੇ ਉਹਨਾਂ ਨੂੰ ਕਲਗੀ ਵਾਲੇ ਦੀ ਛੂਹ ਮਿਲੀ ਹੈ ਤੂੰ ਤਾਂ ਬੋਲਣਾ ਪਿਆ ਤੇਰੇ ਅੰਦਰ ਨਹੀਂ ਵਰਤਿਆ ਜੇ ਕਹਿੰਦਾ ਮੈਂ ਖਮੋਸ਼ ਹਾਂ ਅੱਗੋਂ ਫਿਰ ਬਾਣੀ ਪੜ੍ਹੀ ਦੇਖੋ ਉਹਦੀ ਉਡਾਰੀ ਸ਼ਬਦ ਪੜ੍ਹਿਆ ਕਲਗੀ ਵਾਲੇ ਦੇ ਬੋਲ ਪੜ੍ਹੇ ਉਹਨਾਂ ਕਿਹਾ ਛੱਡ ਪਰਾਂ ਰੰਗਾਂ ਦਾ ਡੱਬਾ ਛੱਡ ਕਾਗਜ਼ ਦੇ ਪੈਨਸਲਾਂ ਇੱਕ ਕੰਮ ਕਰ ਚਲਾ ਜਾ ਉਸ ਖਾਲਸੇ ਦੇ ਦੀਦਾਰ ਕਰ ਜਿਹੜਾ ਬਾਣੀ 'ਚ ਭਿੱਜੇ। ਖਾਲਸੇ ਦੇ ਦਿਲ ਉੱਤੇ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਨਿਕਲਦੀ, ਉਹ ਕਾਗਜ਼ਾਂ ਵਿੱਚੋਂ ਨਹੀਂ ਉਹ ਨਿਕਲਦੀ ਹੁੰਦੀ। ਉੱਥੇ ਉਹਨੇ ਸ਼ਬਦ ਕਿਹਾ, ਦਿਲ 'ਤੇ ਗੁਰੂ ਕਲਗੀ ਵਾਲਾ ਬਹਿੰਦਾ, ਅੱਗੇ ਪਰਦਾ ਲੱਗਾ। ਜਿੱਦਣ ਉਸ ਤਸਵੀਰ ਤੋਂ ਪਰਦਾ ਹਟਦਾ ਅਤੇ ਤਸਵੀਰ ਬੋਲ ਕੇ ਕਹਿੰਦੀ ਏ ਕਿ ਤੂੰ ਮੈਂ, ਅਤੇ ਵਿੱਚੋਂ ਕਲਗੀ ਵਾਲਾ ਬੋਲ ਕੇ ਕਹਿੰਦਾ ਮੈਂ ਤੂੰ। ਸ਼ਬਦਾਂ ਵੱਲ ਧਿਆਨ ਦਿਆ, ਜੇ ਤੂੰ ਮੈਂ ਅਤੇ ਮੈਂ ਤੂੰ, ਅਤੇ ਇੱਥੇ ਫਿਰ ਉਹਨੇ ਜਿਹੜੀ ਗੱਲ ਕੋਟ ਕੀਤੀ ਉਹ ਇਹ ਸੀ, ਕਹਿੰਦਾ ਗੁਰੂ ਗੋਬਿੰਦ ਸਿੰਘ ਕਿੱਥੇ ਬਹਿਣ ਆਏ? ਉਹਨਾਂ ਨੇ ਕਿਹਾ ਸੀ ਤੁਰਦਿਆਂ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਮੈਂ ਤੇਰੇ ਵਿੱਚ ਬੈਠਾਂਗਾ। ਮਹਾਰਾਜ ਖਾਲਸੇ 'ਚ? ਕਹਿਣ ਲੱਗੇ ਹਾਂ, ਪੜ੍ਹੀ ਜਾਇਓ ਥੋੜ੍ਹੀਆਂ ਤੁਕਾਂ, ਅਰਥ ਤੁਸੀਂ ਜਾਣਦੇ ਹੋ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸੋ ਮੇਰੋ ਮੁੱਖ ਹੈ ਅੰਗਾ, ਖਾਲਸਾ ਕਹਿ ਹੂੰ ਸਦ ਸਦ ਸੰਗਾ। ਕਿਹੜੀ ਘੜੀ ਹੈ ਜਿੱਦਣ ਮੈਂ ਖਾਲਸਾ ਤੇਰੇ ਨਾਲ ਨਹੀਂ? ਖਾਲਸਾ ਕਹਿ ਹੂੰ ਸਦ ਸਦ ਸੰਗਾ, ਖਾਲਸਾ ਮੇਰਾ ਇਸ਼ਟ ਸੁਹਿਰਦ, ਖਾਲਸਾ ਮੇਰੋ ਕਈਅਤ ਬਿਰਧ, ਵਿੱਚੋਂ ਵਿੱਚੋਂ ਬਚਨ, ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੂਰਾ। ਅੱਗੇ ਬਚਨ ਕੀ ਕਿਹਾ? ਕਹਿਣ ਲੱਗੇ ਪਾਰ ਬ੍ਰਹਮ ਅਤੇ ਗੁਰੂ ਨਾਨਕ ਸਾਹਿਬ ਵਿੱਚ ਮੈਂ ਵਿਚੋਲੇ ਖੜ੍ਹੇ ਕਰਕੇ ਕਹਿੰਦਾ, ਮੈਂ ਇਕੱਲੇ ਖਿਆਲ ਨਹੀਂ ਕਹਿੰਦਾ, ਰੱਬ ਦੀ ਸਹੁੰ ਸਮਝ ਲੈ, ਕਸਮ ਸਮਝ ਲੈ, ਉਹਨੂੰ ਸਾਕਸ਼ੀ ਸਮਝ ਲੈ, ਮੈਂ ਖਾਲਸੇ ਦਾ ਵਾਂ, ਖਾਲਸਾ ਮੇਰਾ, ਮੈਂ ਤੂੰ ਇਸ ਤਰ੍ਹਾਂ ਵਾਂ ਜਿਵੇਂ ਸਮੁੰਦਰ ਅਤੇ ਸਮੁੰਦਰ ਦੀਆਂ ਲਹਿਰਾਂ। ਉਹ ਬਚਨ ਦੇਖੋ, ਜਾਂ ਮੈਂ ਰੰਚ ਨਾ ਮਿੱਥਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ, ਹਉ ਖਾਲਸੇ ਕਾ ਖਾਲਸਾ ਮੇਰੋ, ਅਤੇ ਕਿਵੇਂ ਓਤ ਪੋਤ ਸਾਗਰ ਬੁੰਦੇਰੋ, ਜਿਵੇਂ ਪਾਣੀ ਦੀ ਬੂੰਦ ਅਤੇ ਸਾਗਰ ਹੈ, ਜਿਵੇਂ ਜਲ ਦੀਆਂ ਤਰੰਗਾਂ ਅਤੇ ਜਲ ਹੈ। ਉਸ ਧੰਨ ਗੁਰੂ ਗੋਬਿੰਦ ਸਿੰਘ ਨੇ ਜੋ ਸਾਨੂੰ ਗੁਰਮਤਿ ਦੀ ਫਿਲਾਸਫੀ ਮੈਂ ਸ਼ੁਰੂਆਤ ਤਾਂ ਕੀਤੀ ਸੀ ਕਿ ਇਸ ਦੇ ਵਿੱਚ ਕੋਈ ਸ਼ੱਕ ਨਾ ਰਹੇ ਕਿ ਸਮਰੱਥ ਗੁਰੂ ਉਹ ਆਪਣੇ ਸਿੱਖਾਂ 'ਚ ਅੱਜ ਵੀ ਵਰਤਦਾ, ਅੱਜ ਵੀ ਉਹਦੀ ਖੇਡ ਵਰਤਦੀ ਏ। ਅਤੇ ਇੱਕ ਗੱਲ ਉਹਨਾਂ ਨੇ ਸਾਨੂੰ ਸਮਝਾਈ, ਕਹਿਣ ਲੱਗੇ ਤੇਰੇ ਅੰਦਰ ਜੋਤ ਜਗੇਗੀ। ਪਰ ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ ਮੈਂ ਉੱਥੇ ਸੰਪੰਨਤਾ ਕਰਨ ਲੱਗਾ, ਜੈਸਾ ਸੇਵੇ ਤੈਸਾ ਹੋਏ। ਤੂੰ ਜਗ ਦੀ ਜੋਤ ਨੂੰ ਜਪੀ, ਜਿਹੜੀ ਪੂਰੇ ਸੰਸਾਰ ਵਿੱਚ ਜੋਤੀ ਬਾਲੀ ਬੈਠਾ ਪਰਮਾਤਮਾ, ਜਿੱਦਣ ਉਹਨੂੰ ਜਪੇਗਾ ਇੱਕ ਦਿਨ ਇੱਥੇ ਪਹੁੰਚ ਜਾਏਗਾ, ਉਹ ਜੋਤ ਤੇਰੇ ਵਿੱਚ ਬਲਣ ਲੱਗ ਪਏਗੀ। ਉਹ ਸਵਈਆ ਹਜ਼ੂਰ ਦਾ ਅੰਮ੍ਰਿਤ ਜਾਗਤ ਜੋਤ ਜਪੈ ਸੇਵੇ ਅਰਾਧੇ ਧਿਆਏ। ਮਹਾਰਾਜ ਕਹਿੰਦੇ ਨੇ ਜਿਨ ਹਰ ਜਪਿਆ ਸੇ ਹਰ ਹੋਏ, ਜਾਂ ਸ਼ਬਦ ਕਹਿ ਸਨ ਕਿ ਜਿਨ੍ਹਾਂ ਜਪਿਆ ਜਾਗਤ ਜੋਤ ਜਪੈ, ਜਗ ਦੀ ਜੋਤ ਪਾਰ ਬ੍ਰਹਮ ਪਰਮੇਸ਼ਵਰ ਨਾਮ ਉਹਦਾ ਜਪ, ਏਕ ਬਿਨਾ ਉਸ ਇੱਕ ਤੋਂ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਵਰਤ ਗੋਰ ਮੜੀ ਮੱਠ ਭੂਲ ਨਾ ਮਾਨੈ, ਵਰਤ ਮੜੀਆਂ ਕਬਰਾਂ ਇਹਨਾਂ ਨੂੰ ਨਾ ਮੱਲੇ, ਤੀਰਥ ਦਾਨ ਦਇਆ ਤਬ ਸੰਜਮ ਏਕ ਬਿਨਾ ਨੈ ਏਕ ਪਛਾਨੈ। ਅਤੇ ਜਦੋਂ ਇੰਨੀ ਕਮਾਈ ਕਰੇਗਾ ਜਿਹੜੀ ਜੋਤ ਨੂੰ ਜਪਦਾ ਆਪ ਜੋਤ ਰੂਪ ਹੋ ਜਾਏਗਾ, ਉਹਨੂੰ ਮਹਾਰਾਜ ਜੀ ਨੇ ਕਿਹਾ ਪੂਰਨ ਜੋਤ ਜਗ੍ਹਾ ਘੱਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਾਣੇ, ਜਪੇਗਾ ਤਾਂ ਜਗੇਗੀ, ਸੇਵੇਗਾ ਤਾਂ ਹੋਵੇਗਾ, ਤੁਰੇਗਾ ਇੱਕ ਦਿਨ ਦਾ ਰੂਪ ਬਣੇਗਾ। ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ, ਪਰਮਾਤਮਾ ਆਪ ਬੰਦਸ਼ਾਂ ਤੋਂ ਮੁਕਤ ਹੈ, ਅਤੇ ਜਿਹੜਾ ਉਹਨੂੰ ਜਪਦਾ ਉਹਨੂੰ ਮੁਕਤੀ ਦਾ ਪਦ, ਜਿਉਂਦੇ ਜੀ ਮਰਨ ਤੋਂ ਬਾਅਦ ਨਹੀਂ ਕੇਵਲ। ਮਹਾਰਾਜ ਜੀ ਨੇ ਕਿਹਾ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਕ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸੋਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਜੇ ਸ਼ਬਦ ਗੁਰੂ ਨੇ ਕਹਿ ਇਹ ਸਿੱਖਾਂ ਨੇ, ਕਮਾਈ ਵਾਲਿਆਂ ਨੇ, ਮਹਾਂਪੁਰਖਾਂ ਨੇ ਆਪਣੀ ਜ਼ਿੰਦਗੀ 'ਚ ਕਮਾਏ ਨੇ। ਗੁਰੂ ਪਰਮਾਤਮਾ ਵਾਹਿਗੁਰੂ ਇਨਸਾਨ ਦੇ ਅੰਦਰ ਨਿਵਾਸ ਕਰਦਾ ਹੈ, ਪਰ ਪਿਆਰਿਓ ਜਦੋਂ ਉਹਨੂੰ ਕੋਈ ਜਪੇਗਾ ਇੱਕ ਦਿਨ ਸੱਚਮੁੱਚ ਉਹ ਰੱਬ ਰੂਪ ਹੁੰਦਾ ਹੈ। ਅਤੇ ਇਸ ਨੂੰ ਮਹਾਰਾਜ ਜੀ ਨੇ ਬਾਣੀ 'ਚ ਅਖੀਰਲੀ ਤੁਕ ਕਹਿਣ ਲੱਗੇ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਾ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਾ, ਕਹਿਣ ਲੱਗੇ ਭੇਦ ਨਾ ਜਾਣੋ ਮੂਲ ਸਾਈਂ ਜੇਹਾ, ਕੋਈ ਅੰਤਰ ਨਾ ਜਾਣਿਓ ਸਾਈਂ ਵਰਗੇ ਨੇ, ਮਾਲਕ ਵਰਗੇ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਆਪ ਸਮੂਹ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ। ਤੁਸੀਂ 8 ਦੀਵਾਨ ਤਕਰੀਬਨ ਐਦਕੀ ਸੂਰਤ ਸਭ ਤੋਂ ਜ਼ਿਆਦਾ ਕਹਿ ਲਈਏ ਹੋਏ ਨੇ, ਆਪ ਸਭ ਦਾ ਸ਼ੁਕਰੀਆ ਜੀ। ਟੇਕ ਕੇ ਸੁਣਿਆ ਲਵਲੀ ਵੀਰ ਜੀ ਦਾ ਬਹੁਤ ਧੰਨਵਾਦ, ਇਸ ਕਰਕੇ ਕਿ ਭਾਵੇਂ ਅਸੀਂ ਆਲਸ ਵੀ ਕਰ ਜਾਂਦੇ ਹਾਂ, ਕਈ ਵਾਰੀ ਆਉਣ ਤੋਂ ਫਿਰ ਵੀ ਇਹ ਫੋਨ ਕਰਕੇ ਬੁਲਾਉਂਦੇ ਨੇ। ਸਮੁੱਚੇ ਪ੍ਰਬੰਧਕ ਵੀਰਾਂ ਦਾ ਜਿੱਥੇ ਜਿੱਥੇ ਗੁਰੂ ਘਰਾਂ 'ਚ ਗਏ ਹਾਂ, ਅਤੇ ਸਭ ਤੋਂ ਵੱਧ ਸ਼ੁਕਰ ਕਰੀਏ ਗੁਰੂ ਗ੍ਰੰਥ ਸਾਹਿਬ ਦਾ। ਦੁਨੀਆ ਤਾਂ ਬੜੀ ਸੂਰਤ ਜਿਉਂਦੀ ਏ, ਪਰ ਸ਼ੁਕਰ ਕਰੀਏ ਜਿਸ ਪਰਮਾਤਮਾ ਨੇ ਸਾਨੂੰ ਗੁਰੂ ਕੋਲ ਬਹਿਣ ਦੀ ਤੋਫੀਕ ਬਖਸ਼ੀ ਹੈ, ਉਹਦਾ ਸ਼ੁਕਰ। ਆਓ ਕਰੋ ਕਿਰਪਾ, ਹੁਣ ਅਸੀਸ ਬਖਸ਼ੋ, ਉਦੋਂ ਬਾਅਦ ਸਮਾਪਤੀ ਹੈ। ਸਾਰੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਵਾਹੇ ਗੁਰੂ ਕਰੋ ਕਰੋ, ਵਾਹੇ ਗੁਰੂ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।